Jai Ram Jabat Man Ki Jai. ਆਵਾਜ਼ਾਂ ਸੁਣ ਰਹੀਆਂ ਨੇ ਤੇ ਆਪ ਆਪਣੀਆਂ ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਹਰੀ ਦਾ ਜਾ ਸਰਵਣ ਕਰੋ। ਬੇਨਤੀ ਕੀਤੀ ਹੈ ਕਿ ਜਦ ਤੋਂ ਰੰਗੀਲੇ ਵਾਹਿਗੁਰੂ ਦੇ ਨਾਲ ਮਨ ਭਿੱਜ ਗਿਆ, ਉਸ ਵੇਲੇ ਤੋਂ ਸਾਡਾ ਮਨ ਧੀਰਜ ਤਾਂ ਧਰਦਾ ਜੇ ਰਾਮ ਜਪਦੇ ਹਾਂ, ਜੇ ਰਾਮ ਨਹੀਂ ਜਪਦੇ ਤਾਂ ਧੀਰਜ ਨਹੀਂ ਧਰਦਾ। ਗੁਰੂ ਨਾਨਕ ਪਾਤਸ਼ਾਹ ਅੱਜ ਆਪ ਸੰਸਾਰ ਦਾ ਉਧਾਰ ਕਰਦੇ ਕਰਦੇ ਸੱਚਖੰਡ ਦੀ ਫੇਰੀ ਪਾ ਕੇ ਹਿਮਾਲਿਆ ਪਰਬਤ, ਚਾਈਨਾ, ਵਰਮਾ, ਉੱਪਰਲੇ ਸਾਰੇ ਦੇਸ਼ਾਂ ਚੋਂ ਹੁੰਦੇ ਹੋਏ ਤਾਸ਼ਗੰਦ, ਕਸ਼ਮੀਰ ਇੱਥੇ ਪਹੁੰਚਦੇ ਨੇ ਤੇ ਲਾਹੌਰ ਦੇ ਵਿੱਚ ਇੱਕ ਬਹੁਤ ਵੱਡਾ ਸੇਠ ਗੁਰੂ ਨਾਨਕ ਤੋਂ ਪ੍ਰਭਾਵਿਤ ਹੁੰਦਾ ਹੈ, ਜਿਸਦਾ ਨਾਮ ਦੁਨੀ ਚੰਦ ਗੁਰੂ ਨਾਨਕ ਪਾਤਸ਼ਾਹ ਨੂੰ ਘਰ ਵਿੱਚ ਬੁਲਾਉਂਦਾ ਹੈ ਤੇ ਅੱਗੇ ਇੱਕ ਬਹੁਤ ਵੱਡਾ ਸ਼ਰਾਧ ਹੋ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ ਕਿ ਦੁਨੀ ਚੰਦ ਇਹ ਕੀ ਇੰਨਾ ਇਕੱਠ ਵੱਠ ਕਿਸ ਚੀਜ਼ ਦਾ ਹੈ? ਕਹਿਣ ਲੱਗੇ ਪਾਤਸ਼ਾਹ ਮੇਰੇ ਪਿਤਾ ਦਾ ਸ਼ਰਾਧ ਹੈ। ਕਿੰਨੀ ਕੁ ਦੇਰ ਤੋਂ ਕਰ ਰਹੇ ਪਾਤਸ਼ਾਹ? ਮੈਂ ਕਿੰਨਿਆਂ ਸਾਲਾਂ ਤੋਂ ਕਰ ਰਿਹਾ। ਕਹਿੰਦੇ ਇਹ ਜਿਹੜਾ ਤੂੰ ਦਾਨ ਪੁੰਨ ਕਰਦਾ ਹੈ, ਪ੍ਰਸ਼ਾਦੇ ਛਕਾਉਂਦਾ ਹੈ, ਇਹ ਪਹੁੰਚ ਜਾਂਦੇ ਆ ਤੇਰੇ ਪਿਤਾ ਨੂੰ? ਕਹਿੰਦਾ ਮਹਾਰਾਜ ਪਹੁੰਚਦੇ ਹੀ ਹੋਣੇ ਨੇ। ਕਹਿੰਦੇ ਇਹ ਨਹੀਂ ਗੱਲ ਵਿਆਹ ਕਰਦੀ, ਤੇਰਾ ਪਿਤਾ ਅੱਜ ਪੂਰੇ 4 ਦਿਨ ਤੋਂ ਭੁੱਖਾ ਚੱਲ ਰਿਹਾ, ਉਹਨੂੰ ਕੁਛ ਵੀ ਖਾਣ ਵਾਸਤੇ ਨਹੀਂ ਮਿਲਿਆ। ਪਾਤਸ਼ਾਹ ਮੇਰਾ ਪਿਤਾ ਸਵਰਗਾਂ 'ਚ ਨਹੀਂ ਹੈ, ਪਿੱਤਰ ਲੋਕ 'ਚ ਨਹੀਂ ਹੈ? ਮਹਾਰਾਜ ਕਹਿੰਦੇ ਨਾ, ਪਿੱਤਰ ਲੋਕ 'ਚ ਜਾਣਾ, ਸਵਰਗਾਂ 'ਚ ਜਾਣਾ ਉਹਦਾ ਵਿਧਾਨ ਹੈ, ਸਪੈਸ਼ਲ ਰੂਲਸ ਨੇ, ਉਹੀ ਜਾ ਸਕਿਆ ਕਰ। ਜਿਹੀ ਜੀ ਕਿਸੇ ਦੀ ਵਾਸ਼ਨਾ ਹੁੰਦੀ ਹੈ, ਜਨਮ ਉਹ ਜਿਹਾ ਹੀ ਹੋਇਆ ਕਰ। ਜਿਸ ਵਾਸ਼ਨਾ ਦੇ ਵਿੱਚ ਆਦਮੀ ਜ਼ਿੰਦਗੀ ਭਰ ਪਰਚਾ ਰਹਿੰਦਾ ਹੈ, ਫਸਿਆ ਹੋਇਆ, ਅੰਤ ਦੇ ਸਮੇਂ ਉਹੀ ਵਾਸ਼ਨਾ ਪ੍ਰਬਲ ਹੋ ਜਾਇਆ ਕਰਦੀ। ਡੈਬਿਟ ਕ੍ਰੈਡਿਟ ਬੈਲੈਂਸ ਨਿਕਲੇ ਆਉਂਦਾ ਆਦਮੀ ਦੇ ਕਰਮਾਂ ਦਾ, ਤੇ ਉਹਦੇ ਮੁਤਾਬਕ ਉਹਨੂੰ ਜੂਨ ਪ੍ਰਾਪਤ ਹੋਇਆ ਕਰਦੀ। ਤੇਰਾ ਜਿਹੜਾ ਪਿਤਾ ਸੀ ਉਸ ਨੂੰ ਸ਼ੁੱਧ ਜੂਨੀ ਪ੍ਰਾਪਤ ਨਹੀਂ ਹੋਈ, ਉਹ ਇੱਕ ਬਗਿਆੜ ਦੀ ਜੂਨੀ ਦੇ ਅੰਦਰ ਰਾਵੀ ਦੇ ਕੰਢੇ ਤੇ ਚਾਰ ਦਿਨ ਦਾ ਭੁੱਖਾ ਬੈਠਾ ਹੈ। ਪਾਤਸ਼ਾਹ ਫਿਰ ਮੇਰਾ ਪਿਤਾ ਤਾਂ ਬੜਾ ਪੁੰਨਦਾਨ ਕਰਦਾ ਸੀ, ਕਹਿੰਦੇ ਪੁੰਨਦਾਨ ਤਾਂ ਉਹਨਾਂ ਨੂੰ ਕਰਦਾ ਸੀ ਜਿਨ੍ਹਾਂ ਦੇ ਕਨੈਕਸ਼ਨ ਟੁੱਟੇ ਹੋਏ ਸੀ, ਉਹ ਪਹੁੰਚਾ ਨਹੀਂ ਸੀ ਸਕਦੇ, ਉਹ ਅਭਿਆਗਤ ਨਹੀਂ ਸੀ। ਅਭਿਆਗਤ ਇਹ ਨਾ ਕਿਹਾ ਜਿਨਕੇ ਜਿਤਵੇਂ ਪਰਮ ਤਿਸਕੇ ਦਿੱਤੇ ਨਾਨਕਾ ਤਿਹੋ ਜਿਹਾ ਕਰਮ, ਉਹਨਾਂ ਨੂੰ ਦਿੱਤਾ ਹੋਇਆ ਤਾਂ ਇੱਥੇ ਹੀ ਰਹਿ ਜਾਂਦਾ। ਜਿਹੜੀਆਂ ਤਾਰਾਂ ਟੁੱਟੀਆਂ ਹੋਈਆਂ ਉਹ ਟੈਲੀਫੋਨੀ ਗੱਲ ਕਰਿਆ ਕਰਦੇ। ਕਹਿਣ ਲੱਗਿਆ ਪਾਤਸ਼ਾਹ ਮਿਹਰ ਕਰੋ ਮਹਾਰਾਜ, ਕਹਿੰਦੇ ਐਂਕਰ ਪ੍ਰਸ਼ਾਦ ਲਿਆ। ਮਹਾਰਾਜ ਨੇ ਦ੍ਰਿਸ਼ਟੀ ਭੋਗ ਲਾਇਆ, ਕਹਿੰਦੇ ਆ ਲੈ ਜਾ ਉਹਦੇ ਕੋਲ, ਉਹਨੂੰ ਖਿਲਾ ਦੇ, ਡਰੀ ਨਾ ਉਹਦੇ। ਚਾਰ ਪੰਜ ਮੀਲ ਜਾਣ ਤੋਂ ਬਾਅਦ ਕੀ ਦੇਖਦਾ, ਇੱਕ ਬਗਿਆੜ ਲੱਕਾ ਲੱਗਿਆ ਹੋਇਆ ਤੇ ਆ ਜਾਂਦਾ ਦੁਨੀ ਚੰਦ ਦੇ ਕੋਲ, ਆ ਕੇ ਪ੍ਰਸ਼ਾਦ ਦੇ ਦਿੰਦਾ ਉਹਨੂੰ। ਜਦੋਂ ਉਹਨੇ ਇੱਕ ਗ੍ਰਾਹੀ ਖਾਈ ਉਸੇ ਵੇਲੇ ਉਹਦਾ ਸਰੀਰ ਛੁੱਟ ਜਾਂਦਾ ਤੇ ਇੱਕ ਧੂੰਆਂ ਜਾ ਬਣ ਜਾਂਦਾ, ਉਹਦੇ ਵਿੱਚੋਂ ਇੱਕ ਪ੍ਰਕਾਸ਼ ਦਾ ਸਰੀਰ ਨਿਕਲਦਾ। ਉਹ ਉਸ ਨੂੰ ਦੱਸਦਾ ਦੁਨੀ ਚੰਦ ਮੈਨੂੰ ਇਹ ਜਿਹੜਾ ਸੁਖਾਲ ਪ੍ਰਾਪਤ ਹੋਇਆ, ਮੇਰਾ ਸਰੀਰ ਛੁੱਟਿਆ ਤੇਰੇ ਦਰਸ਼ਨ ਕਰਕੇ ਛੁੱਟਿਆ, ਤੇ ਹੁਣ ਮੈਨੂੰ ਸੋਝੀ ਆ ਰਹੀ ਹੈ ਕਿ ਤੇਰੇ ਦਰਸ਼ਨਾਂ ਚ ਕਿਉਂ ਇੰਨੀ ਕਸ਼ਿਸ਼ ਹੋ ਗਈ, ਕਿਉਂਕਿ ਤੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰੇ ਸੀ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਮੈਨੂੰ ਇਹ ਫਲ ਪ੍ਰਾਪਤ ਹੋਇਆ। ਪਿਤਾ ਜੀ ਤੁਸੀਂ ਫਿਰ ਬਘਿਆੜ ਦੀ ਜੂਨੀ ਚ ਕਿਵੇਂ ਪੈ ਗਏ? ਕਹਿਣ ਲੱਗੇ ਬੇਟਾ ਮੇਰੀ ਸੁਰਤ ਆਖਰੀ ਵੇਲੇ ਪੜੋਸ ਦੇ ਵਿੱਚ ਮਾਸ ਰਿੰਨਿਆ ਜਾ ਰਿਹਾ ਸੀ ਤੇ ਮੈਂ ਸਰੀਰ ਛੱਡ ਰਿਹਾ ਸੀ, ਮੇਰੀ ਸੁਰਤ ਉਹਦੇ ਚ ਚਲੀ ਗਈ, ਮੇਰੇ ਜੀ ਵਿੱਚ ਆਇਆ ਜੇ ਮੈਂ ਰਾਜੀ ਹੁੰਦਾ ਖਾਂਦਾ। ਕਹਿੰਦੇ ਉਸ ਦਿਨ ਦਾ ਹੀ ਮੈਂ ਬਘਿਆੜ ਬਣਿਆ ਤੁਰਿਆ ਹੁੰਦਾ। ਅੰਤ ਮਤੇ ਸੋ ਗਤੇ, ਜਿਹੇ ਜੀ ਅੰਤ ਦੇ ਵੇਲੇ ਮਤਿਆ ਹੁੰਦਾ ਉਹੀ ਜੀ ਗਤੀ ਹੋਇਆ ਕਰਦੀ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆ ਕੇ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਬਹੁਤ ਭਾਵਨਾ ਦੇ ਨਾਲ ਆ ਕੇ ਮਸਤਕ ਨਵਾਉਂਦਾ, ਪਾਤਸ਼ਾਹ ਆਪ ਤਾਂ ਆਪ ਖਾਸ ਨਿਰੰਕਾਰ ਦਾ ਸਰੂਪ ਹੋ, ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਆ ਝੰਡੇ ਕਾਹਦੇ ਲੱਗੇ ਹੋਏ ਨੇ? ਕਹਿੰਦਾ ਪਾਤਸ਼ਾਹ ਮੇਰੇ ਕੋਲ ਸੱਤ ਝੰਡੇ ਲਾਏ ਹੋਏ ਨੇ, 7 ਲੱਖ ਰੁਪਈਆ ਅੱਜ ਦਾ 7 ਕਰੋੜ ਰੁਪਈਆ ਜਮਾ। ਮਹਾਰਾਜ ਕਹਿੰਦੇ ਇੰਨਾ ਰੁਪਈਆ? ਹਾਂ ਮਹਾਰਾਜ, ਦੁਨੀਆਂਦਾਰਾਂ ਦੀ ਇੱਜ਼ਤ ਤਾਂ ਹੀ ਹੁੰਦੀ ਹੈ ਜੇ ਉਹਨਾਂ ਕੋਲ ਪੈਸਾ ਹੋਵੇ, ਪ੍ਰੋਪਰਟੀਆਂ ਹੋਣ, ਨਾਮਣਾ ਹੋਵੇ, ਸਰਕਾਰੀ ਰਸੂਖ ਹੋਵੇ, ਕੋਈ ਸਰਕਾਰੀ ਅਹੁਦਾ ਹੋਵੇ ਤਾਂ ਦੁਨੀਆਂ ਵੱਡਾ ਕਹਿੰਦੀ ਹੈ। ਮਹਾਰਾਜ ਕਹਿੰਦੇ ਸੋਨੇ ਦੇ ਗਜਾਂ ਨਾਲ ਨਾਪਦੇ ਹੋ ਭਾਈ ਪ੍ਰੇਮੀਓ, ਸ਼ਖਸੀਅਤ ਸੋਨੇ ਦੇ ਗਜਾਂ ਨਾਲ ਨਹੀਂ ਨਾਪੀ ਜਾਂਦੀ, ਉਹ ਤਾਂ ਗੁਣਾਂ ਦੇ ਨਾਲ ਨਾਪ ਹੁੰਦੀ ਹੈ। ਤੇਰੇ ਪਿਤਾ ਨੇ ਨਹੀਂ ਦੱਸਿਆ? ਕਹਿੰਦਾ ਦੱਸਿਆ ਸੀ ਮਹਾਰਾਜ ਵੀ ਇਹ ਜਿਹੜੀਆਂ ਚੀਜ਼ਾਂ ਨੇ ਦੁਨੀਆਂ ਦੀਆਂ, ਇਹ ਦਰਗਾਹ 'ਚ ਇਹਨਾਂ ਦਾ ਕੋਡੀ ਵੀ ਮੁੱਲ ਨਹੀਂ ਹੈ। ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਲੈ ਸੇਵਾ ਤੈਨੂੰ ਛੋਟੀ ਜਿਹੀ ਦਿੰਦੇ ਹਾਂ, ਸੂਈ ਲੈ ਲੈ ਆਹ ਫੜ, ਇਹ ਅਸੀਂ ਤੇ ਇੱਥੋਂ ਪ੍ਰਲੋਕ ਵਿੱਚ ਲਵਾਂਗੇ। ਬੇਧਿਆਨੇ ਨੇ ਸੂਈ ਲੈ ਲਈ, ਘਰਵਾਲੀ ਨੂੰ ਲਿਜਾ ਕੇ ਜਦ ਦਿੰਦਾ ਹੈ ਕਹਿੰਦਾ ਇਹਨੂੰ ਸਾਂਭ ਕੇ ਰੱਖ ਦੇ। ਕਹਿੰਦੀ ਕੀ ਗੱਲ? ਕਹਿੰਦੇ ਸੰਤਾਂ ਨੇ ਇਹ ਗੱਲ ਕਹੀ ਹੈ ਬਈ ਇਹ ਹੁਣ ਤਾਂ ਨਹੀਂ ਲੈਂਦੇ, ਅਸੀਂ ਅਗਲੇ ਪ੍ਰਲੋਕ 'ਚ ਲੈ ਲਾਂਗੇ ਤੇ ਤੋਂ। ਉਹ ਸੋਝੀ ਮਾਨ ਸੀ, ਕਹਿਣ ਲੱਗੀ ਸ਼ਾਹ ਜੀ ਪ੍ਰਲੋਕ 'ਚ ਸੂਈ ਕਿਵੇਂ ਜਾਵੇਗੀ, ਇਹਦਾ ਸਰੀਰ ਵੀ ਨਹੀਂ ਜਾਂਦਾ ਹੈ, ਪੈਸਾ ਵੀ ਨਹੀਂ ਜਾਂਦਾ, ਕੋਈ ਚੀਜ਼ ਜਾਂਦੀ ਨਹੀਂ ਹੈ। ਕਬੀਰ ਏ ਤਨ ਜਾਏਗਾ ਸਕੋ ਤੇ ਲਿਹੋ ਬਹੋ, ਨਾਂਗੇ ਪਾਹੋ ਤੇ ਗਏ ਜਿਨਕੇ ਲਾਖ ਕਰੋ। ਨਾਲ ਨਹੀਂ ਕੁਛ ਵੀ ਜਾਂਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਲਏ।
ਖਾਲੀ ਹੱਥ ਦੁਨੀਆਂ ਵਿੱਚੋਂ ਜਾਣਗੇ ਮਾਲਕ Thank you.
ਸੰਸਾਰ ਤੋਂ ਜਾਣ ਵੇਲੇ ਖਾਲੀ ਹੱਥ ਜਾਂਦਾ, ਕੁਛ ਵੀ ਨਾਲ ਨਹੀਂ ਲੈ ਕੇ ਜਾਂਦਾ। ਬੜੇ ਬੜੇ ਲਾਲਚੀ ਇਸ ਸੰਸਾਰ ਚ ਹੋਏ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਸਮਤ ਦਿੱਤੀ ਕਿ ਪਿਆਰਿਆ ਤੇਰੇ ਨਾਲ ਤਾਂ ਕੁਛ ਨਹੀਂ ਜਾਣਾ, ਦਮੜਾ ਤਿਸੀ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਰਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ। ਇਹ ਨਾਲ ਨਹੀਂ ਜਾਂਦਾ, ਨਾਲ ਕੀ ਜਾਂਦਾ, ਤੇਰੇ ਕਰਮਾਂ ਨੇ ਜਾਣਾ, ਨਾਮ ਜਪੇ ਹੋਏ ਨੇ ਜਾਣਾ। ਉਹ ਚੀਜ਼ ਤੋਂ ਇਕੱਠੀ ਕਰ ਲੈ ਜਿਹੜੀ ਤੈਨੂੰ ਦਰਗਾਹ ਦੇ ਵਿੱਚ ਜਾ ਕੇ ਸਹਾਇਤਾ ਦੇਵੇ। ਪੈਸੇ ਨੇ ਨਹੀਂ ਸਹਾਇਤਾ ਦੇਣੀ, ਇਹ ਤਾਂ ਬੈਂਕ ਚ ਪਿਆ ਰਹਿ ਜਾਂਦਾ, ਜਦੋਂ ਸਵਾਸ ਨਿਕਲਦੇ ਨੇ ਜਿਉਂਦੇ ਜਿਉਂਦੇ ਹੀ ਝਗੜਾ ਖੜਾ ਹੋ ਜਾਂਦਾ, ਜਿਉਂਦੇ ਜਿਉਂਦੇ ਹੀ ਬਾਰਸ ਆ ਜਾਂਦੇ ਨੇ, ਬਜ਼ੁਰਗ ਹੁੰਦਾ ਉਹਨਾਂ ਨੂੰ ਦਿਸਣ ਲੱਗ ਜਾਂਦਾ ਵੀ ਹੁਣ ਨੀ ਇਹ ਬਚਦਾ, ਛੇਤੀ ਹੋਈਏ ਤਾਂ ਮਾੜਾ ਮੋਟਾ ਹੀ ਹੈ, ਹੁਣ ਦਿਨੇ ਲੰਘਦੇ ਨੇ ਇਹਦੇ, ਕਿਉਂਕਿ ਜਵਾਨ ਬਚਪਨ ਦੇ ਵਿੱਚ ਆਸ ਹੁੰਦੀ ਹੈ ਵੀ ਮੈਂ ਜਿਉਂਦਾ ਰਹਾਂ, ਜਵਾਨੀ ਚ ਆਸ ਹੁੰਦੀ ਹੈ ਕਿ ਮੇਰੇ ਤੇ ਬੁਢੇਪਾ ਆਏਗਾ ਫਿਰ ਮੈਂ ਜਿਉਂਦਾ। 70 ਸਾਲ ਦਾ ਹੋ ਜਾਂਦਾ, ਆਪਣੇ ਸਰੀਰ ਵੱਲ ਦੇਖਦਾ ਵੀ ਅਜੇ ਤਕੜਾ ਹੈ, ਕੰਮ ਕਰਦਾ ਅਜੇ ਤਾਂ ਕਾਫੀ ਦੇਰ ਚੱਲ ਜੂ। 75-76 ਸਾਲ ਦਾ ਹੋ ਜਾਂਦਾ, ਹੱਥ ਕੰਬਣ ਲੱਗ ਜਾਂਦੇ ਨੇ, ਲੱਤਾਂ ਕੰਬਣ ਲੱਗ ਜਾਂਦੀਆਂ, ਸਰੀਰ ਸਾਥ ਨਹੀਂ ਦਿੰਦਾ। ਉਸ ਵੇਲੇ ਖਿਆਲ ਕਰਦਾ ਵੀ ਹੁਣ ਮੈਂ ਕੋਈ ਵੱਡੀਆਂ ਦਵਾਈਆਂ ਖਾਵਾਂ ਜਿਹਦੇ ਨਾਲ ਮੇਰਾ ਸਰੀਰ ਮੁੜ ਕੇ ਸੈੱਟ ਹੋ ਜਾਏ, ਕਿਉਂਕਿ ਜਾਣ ਨੂੰ ਸੰਸਾਰ ਤੋਂ ਕਿਸੇ ਦਾ ਦਿਲ ਨਹੀਂ ਕਰਦਾ। ਕੋਈ ਨਹੀਂ ਚਾਹੁੰਦਾ ਕਿ ਮੈਂ ਸੰਸਾਰ ਤੋਂ ਜਾਣ, ਸਾਰੇ ਐਸਾ ਹੀ ਚਾਹੁੰਦੇ ਨੇ ਕਿ ਮੈਂ ਸੰਸਾਰ ਤੇ ਰਹਾਂ। ਲੇਕਿਨ ਅਕਾਲ ਪੁਰਖ ਵੱਲੋਂ ਸੰਦੇਸ਼ੇ ਤੇ ਸੰਦੇਸ਼ਾ ਆਉਂਦਾ। ਬਾਬਾ ਫਰੀਦ ਜੀ ਕਹਿੰਦੇ ਪਹਿਲਾਂ ਸੰਦੇਸ਼ਾ ਆਉਂਦਾ ਕਿ ਜਿਨ੍ਹਾਂ ਦੇ ਨਾਲ ਪਿਆਰ ਹੁੰਦਾ ਉਹ ਇਕੱਲਾ ਇਕੱਲਾ ਕਰਕੇ ਜਾਣਾ ਸ਼ੁਰੂ ਕਰ ਦਿੰਦੇ ਨੇ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੋਂ ਜਾਣੇ, ਵੱਡੀਆਂ ਉਮਰਾਂ ਵਾਲੇ ਦੇਖੋ ਧਿਆਨ ਮਾਰ ਕੇ ਕਿੱਥੇ ਗਏ ਉਹ ਮਾਪੇ ਜਿਹੜੇ ਗੋਦੀ ਚੱਕੀ ਫਿਰਦੇ ਸੀ, ਉਂਗਲੀਆਂ ਲਾ ਕੇ ਮੇਲਿਆਂ ਤੇ ਲਿਜਾਂਦੇ ਸੀ, ਪੜ੍ਹਨ ਤੋਰਿਆ ਕਰਦੇ ਸੀ, ਸਕੂਲ ਤੋਂ ਆਇਆ ਨੂੰ ਰਸਤਾ ਅੜੀਕਿਆ ਕਰਦੇ ਸੀ, ਉਹ ਚਲੇ ਕਿੱਥੇ ਗਏ ਅੱਜ ਕੁਛ ਨੀ ਪਤਾ ਲੱਗ। ਤੈਂ ਪਾਸੋਂ ਇਹ ਲੱਦ ਗਏ ਤੂੰ ਅਜੇ ਜਿੰਨਾ ਵੀ ਦੇਣੇ, ਤੈਨੂੰ ਇੰਨਾ ਵੀ ਨੀ ਪਤਾ ਉਹ ਗਏ ਕਿੱਥੇ, ਤੇਰਾ ਪਿਆਰ ਕਿਹੜੀ ਗੱਲ ਦਾ ਹੋ ਗਿਆ ਫਿਰ ਉਹਨਾਂ ਨਾਲ। ਅਜੇ ਤੇਰਾ ਮਨ ਨਹੀਂ ਭਤੀਜਿਆ। ਉਹ ਤਾਂ ਤੁਰਦੇ ਜਾਂਦੇ ਨੇ ਸਾਰੇ, ਜਿਵੇਂ ਉਹ ਜਾਂਦੇ ਨੇ ਐਸੇ ਤਰ੍ਹਾਂ ਤੈਂ ਵੀ ਚਲੇ ਜਾਣਾ। ਤੇ ਜਿਹੜਾ ਸੰਸਾਰ ਹੈ ਇਹ ਕੋਈ ਰਹਿਣ ਦਾ ਥਾਂ ਨਹੀਂ, ਥੋੜਾ ਜਿਹਾ। ਫਿਰ ਇੰਤਜ਼ਾਰ ਕਰਦਾ ਵੀ ਮੈਂ ਹੋਰ ਸਾਲ ਕਰਨਾ। ਮਹਾਰਾਜ ਕਹਿੰਦੇ ਇਹ ਤਾਂ ਪਿਆਰਿਆ ਪਤਾ ਨਹੀਂ ਹੈ, ਨਾ ਬਾਰਕ ਨਾ ਜੋਬ ਨੇ ਨਾ ਬਿਰਦੀ ਕਛ ਮੰਦ, ਉਹ ਬੇੜਾ ਨਾ ਬੁੱਝਿਆ ਜੋ ਆਏ ਪਰੇ ਜਮ ਸਨ। ਬੇੜਾ ਨਹੀਂ ਬੁੱਝਿਆ, ਤੇਰੀ ਜ਼ਿੰਦਗੀ ਦਾ ਕੋਈ ਵੀ ਭਰੋਸਾ ਨਹੀਂ, ਕੋਈ ਇਹਦਾ ਟਾਈਮ ਨਹੀਂ ਸੈੱਟ ਟਾਈਮ ਵੀ ਕਰ ਜਾਏਗਾ। ਇੱਥੋਂ ਤੁਰਿਆ ਜਾਂਦਾ, ਥੋੜ੍ਹੀ ਦੇਰ ਤੋਂ ਬਾਅਦ ਖਬਰ ਆ ਜਾਂਦੀ ਹੈ ਕਿ ਐਕਸੀਡੈਂਟ ਹੋ ਗਿਆ ਜੀ। ਕਹਿੰਦੇ ਹੁਣੇ ਗਿਆ ਸੀ ਸਾਡੇ ਕੋਲੋਂ ਤਾਂ ਜੇ ਗੱਲਾਂ ਕਰਦਾ ਗਿਆ, ਕੀ ਭਰੋਸਾ ਹੋਇਆ ਸਾਹ ਸਿੰਘ? ਆ ਇੱਕ ਪ੍ਰੇਮੀ ਸੀ, ਹੁਣ ਥੋੜ੍ਹੇ ਦਿਨ ਤੋਂ ਪਹਿਲਾਂ ਸੰਗਤ 'ਚ ਆਉਂਦੇ ਸੀ, ਬਹੁਤ ਪ੍ਰੇਮੀ ਉਹ ਜਾਂਦਾ ਜਾ ਕੇ ਮੋੜ ਮੋੜਨ ਲੱਗਿਆ। ਉਹਦੇ 'ਚ ਆ ਕੇ ਇੱਕ ਗੱਡੀ ਲੱਗਦੀ ਹੈ ਮਰੂਤੀ ਵੈਨ, ਚੜ੍ਹਾਈ ਕਰ ਗਿਆ। ਕੋਈ ਪਤਾ ਨਹੀਂ, ਸੈਕਿੰਡ ਪਹਿਲਾਂ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਨਾਲ ਆਹ ਪਾਣਾ ਵਰਤਣਾ। ਮਹਾਰਾਜ ਕਹਿੰਦੇ ਪਿਆਰਿਆ ਜੀਵਨ ਦਾ ਨਾ ਭਰੋਸਾ ਕਰ, ਹੋਰ ਸਭ ਚੀਜ਼ ਦਾ ਭਰੋਸਾ ਹੋ ਸਕਦਾ। ਕੋਠੀ ਬਣਾਈ ਹੈ ਤਾਂ ਇਹਦਾ ਪਤਾ ਹੈ ਵੀ ਜਾਂ ਤਾਂ ਭੂਚਾਲ ਨਾਲ ਗਿਰੂਗੀ, ਨਹੀਂ ਤਾਂ ਇਹ ਸੈਂਕੜੇ ਸਾਲ ਕੱਢਦੀ। ਪੁਲ ਬਣਾਇਆ, ਕੱਪੜੇ ਸਵਾਏ ਨੇ, ਤੈਨੂੰ ਪਤਾ ਹੈ ਵੀ ਸਾਲ ਭਰ ਤਾਂ ਇਹ ਪਟਦੇ ਨਹੀਂ ਹੈਗੇ। ਅੱਜ ਕੱਲ੍ਹ ਦੇ ਨੇ ਇਹ ਤਾਂ 5-6 ਸਾਲ ਨਹੀਂ ਪਟਦੇ, ਇਹਨਾਂ ਦਾ ਭਰੋਸਾ ਹੈ। ਲੇਕਿਨ ਤੇਰਾ ਭਰੋਸਾ ਕੋਈ ਨਹੀਂ, ਤੇਰੇ ਭਰੋਸੇ ਬਾਰੇ ਤਾਂ ਮਹਾਰਾਜ ਇਸ ਤਰ੍ਹਾਂ ਖਬਰਦਾਰ ਕਰ ਦੇਣ।
ਇੱਥੇ ਕੀ ਮੰਨਿਆ ਤਾਂ ਤੇਰੀਆਂ ਪਾਣੀ ਦਿਆ ਬੁੱਲ ਬੁੱਲਿਆ, ਕੀ ਮੰਨਿਆ ਤਾਂ ਤੇਰੀਆਂ ਪਾਣੀ ਦਿਆ ਬੁੱਲ ਬੁੱਲਿਆ।
ਆਦਮੀ ਦੇ ਜਾਣ ਦਾ ਕੋਈ ਭਰੋਸਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੀ ਕਿ ਸ਼ਾਹ ਜੀ ਤੁਸੀਂ ਸੂਈ ਲੈ ਆਂਦੀ ਮਹਾਂਪੁਰਸ਼ਾਂ ਤੋਂ ਵੀ ਅਗਲੀ ਦਰਗਾਹ ਚ ਦੇਵਾਂਗਾ। ਅਗਲੀ ਦਰਗਾਹ ਚ ਤਾਂ ਨਾ ਸਰੀਰ ਨੇ ਜਾਣਾ ਤੇ ਨਾ ਕਿਸੇ ਚੀਜ਼ ਨੇ ਜਾਣਾ, ਸੂਈ ਕਿੱਥੇ ਲੈ ਜਾਓਗੇ? ਜੇ ਤੁਸੀਂ ਵਸੀਅਤ ਕਰ ਵੀ ਦੇਵੋ ਵੀ ਮੇਰੇ ਨਾਲ ਰੱਖ ਦਿਓ ਸੂਈ, ਜਦੋਂ ਮੇਰੇ ਸਰੀਰ ਦਾ ਸੰਸਕਾਰ ਕਰੋਗੇ, ਇਹ ਵੀ ਨਹੀਂ ਜਾਂਦੀ। ਨਾਲ ਜਾਣ ਵਾਲੀਆਂ ਚੀਜ਼ਾਂ ਤਾਂ ਹੋਰ ਹੈ। ਜਾਓ ਮਹਾਂਪੁਰਸ਼ਾਂ ਤੋਂ ਇਸ ਰਮ ਬਾਰੇ ਸਮਝਣ ਦਾ ਯਤਨ ਕਰੋ ਵੀ ਇਹਨਾਂ ਨੇ ਕਿਉਂ ਸੂਈ ਦੇ। ਸੂਈ ਲੈ ਕੇ ਗੁਰੂ ਨਾਨਕ ਦੇ ਪਾਸ ਵਾਪਸ ਆ ਜਾਂਦਾ ਪਾਤਸ਼ਾਹ, ਇਹ ਤਾਂ ਨਾਲ ਨਹੀਂ ਜਾਣੀ। ਮਹਾਰਾਜ ਕਹਿੰਦੇ ਆ ਜਿਹੜੇ ਸੱਤ ਝੰਡੇ ਖੜੇ ਨੇ ਤੇਰੇ ਮਕਾਨ ਦੇ ਉੱਤੇ, ਇਹ ਮਾਇਆ ਤੇਰੇ ਨਾਲ ਜਾਊਗੀ? ਸੋਚਾਂ ਚ ਪੈ ਗਏ। ਕਹਿੰਦਾ ਮਹਾਰਾਜ ਜੇ ਸੂਈ ਨਹੀਂ ਜਾਂਦੀ ਤਾਂ ਫਿਰ ਇਹ ਮਾਇਆ ਵੀ ਨਾਲ ਨਹੀਂ ਜਾਂਦੀ। ਮਹਾਰਾਜ ਕਹਿੰਦੇ ਫਿਰ ਐਂ ਦੱਸ, ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹਦੇ ਵਾਸਤੇ ਪਾਪ ਕਰਨੇ ਪੈਂਦੇ ਆ, ਬੇਅੰਤ ਪਾਪੜ ਵੇਲਣੇ ਪੈਂਦੇ ਨੇ, ਤਾਂ ਜਾ ਕੇ ਕਿਤੇ ਮਾਇਆ ਇਕੱਠੀ ਹੁੰਦੀ ਹੈ। ਮਰਿਆਂ ਤੋਂ ਇਹ ਨਾਲ ਨਹੀਂ ਜਾਂਦੀ, ਫਿਰ ਉਹਦਾ ਮਤਲਬ ਕੀ? ਉਹਦੀ ਲੋੜ ਨਹੀਂ ਹੈ, ਇਹ ਵਾਧੂ ਦੀ ਇੱਕ ਖੇਚਲ ਹੈ। ਉਸ ਵੇਲੇ ਕਹਿਣ ਲੱਗਿਆ ਵੀ ਪਾਤਸ਼ਾਹ ਕੋਈ ਚੀਜ਼ ਨਾਲ ਵੀ ਜਾਂਦੀ ਹੈ? ਮਹਾਰਾਜ ਕਹਿੰਦੇ ਹਾਂ, ਨੇਕ ਕਰਮ ਨਾਲ ਜਾਂਦੇ ਨੇ, ਬੁਰੇ ਵੀ ਜਾਂਦੇ ਨੇ। ਬੁਰੇ ਕਰਮ ਜਿਹੜੇ ਨੇ ਉਹ ਨਰਕਾਂ ਦੇ ਵਿੱਚ ਸਜ਼ਾ ਦਵਾਉਂਦੇ ਨੇ, ਜਿਹੜੇ ਨੇਕ ਕਰਮ ਨੇ ਉਹ ਉੱਪਰਲੇ ਮੰਡਾਂ ਸੁੱਖ ਦੇ ਮੰਡਲਾਂ ਦੇ ਵਿੱਚ ਪਹੁੰਚਾਉਂਦੇ ਨੇ। ਤੇ ਸਾਰਿਆਂ ਨਾਲੋਂ ਜਿਹੜੀ ਮਜ਼ਬੂਤ ਚੀਜ਼ ਨਾਲ ਜਾਂਦੀ ਹੈ ਉਹ ਹੋਰ ਹੈ, ਕਿਉਂਕਿ ਪੁੰਨਦਾਨ ਜਿਹੜੇ ਨੇ, ਪੁੰਨਦਾਨ ਜੋ ਬੀਜਦੇ ਸਭ ਧਰਮਰਾਏ ਕੇ ਜਾਈ, ਉਹ ਤਾਂ ਧਰਮਰਾਜ ਕੋ ਜਾਂਦੇ ਨੇ। ਐਸਾ ਲਿਖਿਆ ਹੋਇਆ ਗ੍ਰੰਥਾਂ ਦੇ ਅੰਦਰ ਕਿ ਜੀਵ ਜਦ ਜਾਂਦਾ ਹੈ ਤਾਂ ਪੁਰੀਆਂ ਆਉਂਦੀਆਂ, ਰਸਤਿਆਂ ਦੇ ਅੰਦਰ 21 ਪੁਰੀਆਂ, ਇੱਕ ਤੋਂ ਇੱਕ ਭਿਆਨਕ ਆਉਂਦੀ ਹੈ, ਅੰਧਕਾਰ ਦਾ ਮੰਡਲ ਆਉਂਦਾ। ਇੱਕ ਮੈਨੂੰ ਮਿਲਿਆ ਸੁਲੇਮਾਨ ਪ੍ਰੇਤ, ਮਹਾਰਾਜ ਜੀ ਦੇ ਕੋਲ ਆਇਆ ਸੀ ਹਾਪੜ। ਉਸ ਵੇਲੇ ਉਸਨੇ ਇਸ ਗੱਲ ਦੀ ਇੱਛਾ ਕੀਤੀ ਕਿ ਮੈਨੂੰ ਮਹਾਰਾਜ ਦੇ ਨਾਲ ਮਿਲਾ ਦਿਓ। ਮੈਂ ਕਿਹਾ ਮਹਾਰਾਜ ਜੀ ਤਾਂ ਮਿਲਦੇ ਨਹੀਂ ਹੁੰਦੇ, ਪਰ ਦੇਖ ਲੈਂਦੇ ਹਾਂ, ਜੇ ਤੇਰੀ ਕਿਸਮਤ ਚੰਗੀ ਹੋਈ ਤਾਂ ਮੇਲ ਵੀ ਹੋ ਜਾਏਗਾ। ਮੈਂ ਬੇਨਤੀ ਕਰੀ ਮਹਾਰਾਜ ਜੀ, ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਨਹੀਂ ਆਪਾਂ ਮਿਲਣਾ। ਮੈਂ ਕਿਹਾ ਸੱਚੇ ਪਾਤਸ਼ਾਹ, ਇਹ ਤਾਂ ਕੋਈ ਚੰਗਾ ਵਿਦਵਾਨ ਪੁਰਸ਼ ਹੈ, ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦਾ ਤੇ ਹਜ਼ਾਰ ਸਾਲ ਭਟਕਦੇ ਨੂੰ ਹੋ ਗਏ, ਤੇ ਇਹ ਵੀ ਨਾਲ ਦੱਸਦਾ ਕਿ ਮੈਨੂੰ ਧਰਮਰਾਜ ਅਜ਼ਰਾਈਲ ਨੇ ਇਹ ਗੱਲ ਕਹੀ ਸੀ ਕਿ ਤੇਰੀ ਗਤੀ ਹੋਏਗੀ, ਮਹਾਂਪੁਰਸ਼ ਆਉਣਗੇ 1000 ਸਾਲ ਦੀ ਜਦ ਤੇਰੀ ਉਮਰ ਹੋਜੂ। ਸੋ ਮੇਰੀ ਕਹਿਣ ਲੱਗਿਆ ਹੁਣ 999 ਸਾਲ ਤੇ ਉੱਪਰ ਉਮਰ ਹੋ ਚੁੱਕੀ ਹੈ, ਇਹੀ ਮਹਾਂਪੁਰਸ਼ ਨੇ ਜਿਹਨਾਂ ਕੋਲ ਮੇਰਾ ਆਧਾਰ ਹੋਣਾ। ਮੈਨੂੰ ਇਹ ਪਹਿਲਾਂ ਲਿਜਾ ਵੀ ਚੁੱਕੇ ਨੇ ਬਹੁਤ ਸਾਰੇ ਸੰਤਾਂ ਕੋਲ, ਪਰ ਮੈਂ ਮੇਰਾ ਆਧਾਰ ਨਹੀਂ ਹੋਇਆ, ਮੈਨੂੰ ਮਿਲਾ ਦਿਓ। ਮੈਂ ਜਦ ਮਹਾਰਾਜ ਜੀ ਕੋਲ ਬੇਨਤੀ ਕਰੀ, ਕਹਿਣ ਲੱਗੇ ਚੰਗਾ, ਇਹਨੂੰ ਕਹਿ ਦੇ ਸਵੇਰੇ ਆ ਜਾਵੇ। ਦੂਸਰੇ ਦਿਨ ਸੰਗਤ ਕੁਰਸੀ ਲੱਗੀ, ਮੈਂ ਵੀ ਫਾਰਮ ਤੋਂ ਆਇਆ ਹੋਇਆ ਸੀ। ਮੈਂ ਕਿਹਾ ਮਹਾਰਾਜ ਵੀ ਉਹਨੂੰ ਇਜਾਜ਼ਤ ਦੇ ਦਿਓ। ਕਹਿੰਦੇ ਸਾਡੇ ਵੱਲੋਂ ਤਾਂ ਇਜਾਜ਼ਤ ਆਇਆ ਨਾ। ਜਿਸ ਵਕਤ ਕੁਰਸੀ ਦਾ ਸਮਾਂ ਲੰਘ ਗਿਆ ਤੇ ਮੈਂ ਆ ਕੇ ਪੁੱਛਿਆ ਵੀ ਸੁਲੇਮਾਨ, ਤੈਨੂੰ ਤਾਂ ਇਜਾਜ਼ਤ ਮਿਲ ਗਈ ਸੀ, ਤੂੰ ਆਇਆ ਕਿਉਂ ਨਾ? ਕਹਿਣ ਲੱਗਿਆ ਮੈਂ ਕੈਸੇ ਆ ਸਕਦਾ ਥਾ, ਆਪ ਲੋਕੋਂ ਕੋ ਨਹੀਂ ਪਤਾ, ਮੇਰੇ ਕੋ ਪਤਾ ਹੈ। ਉਹਨਾਂ ਜਲਾਲ ਇਤਨਾ ਜ਼ਿਆਦਾ ਹੈ ਕਿ ਮੈਂ ਉਸਮੇ ਦਾਖਲ ਨਹੀਂ ਹੋ ਸਕਦਾ, ਜਿਹਨੂੰ ਔਰਾ ਕਹਿੰਦੇ, ਮੈਂ ਉਹਦੇ ਚ ਦਾਖਲ ਨਹੀਂ ਹੋ ਸਕਦਾ, ਇਸ ਕਰਕੇ ਮੈਂ ਆ ਨਹੀਂ ਸਕਦਾ। ਤੇ ਮੇਰੀ ਵੱਲੋਂ ਬੇਨਤੀ ਕੀਤੀ ਜਾਵੇ ਕਿ ਉਹ ਜਲਾਲ ਸ਼ਾਂਤ ਕਰ। ਮੈਂ ਆ ਕੇ ਬੇਨਤੀ ਕਰੀ ਕਿ ਮਹਾਰਾਜ, ਉਹ ਐਂ ਕਹਿੰਦਾ ਵੀ ਜਲਾਲ ਸ਼ਾਂਤ ਕਰੋ। ਮਹਾਰਾਜ ਮੁਸਕਰਾਵੇ, ਕਿਉਂਕਿ ਇਸ ਗੱਲ ਦਾ ਸਾਨੂੰ ਨਹੀਂ ਸੀ ਪਤਾ, ਉਸ ਨੂੰ ਪਤਾ ਸੀ ਇਸ ਗੱਲ ਦਾ ਕਿ ਉਹ ਐਂਟਰ ਨਹੀਂ ਸੀ ਕਰ ਸਕਦਾ। ਉਹ ਦੂਸਰੇ ਦਿਨ ਮਹਾਰਾਜ ਜੀ ਨੇ ਬੁਲਾ ਲਿਆ, ਬੁਲਾ ਕੇ ਉਹਦੇ ਤੇ ਕਿਰਪਾ ਕੀਤੀ। ਮੈਂ ਉਸ ਤੋਂ ਪੁੱਛਦਾ ਸੀ, ਮੈਂ ਕਿਹਾ ਸੁਲੇਮਾਨ ਤੂੰ ਪੜ੍ਹਿਆ ਲਿਖਿਆ ਬੰਦਾ, ਇੱਕ ਦੋ ਗੱਲਾਂ ਤਾਂ ਦੱਸ। ਕਹਿਣ ਲੱਗਿਆ ਪੁੱਛ, ਮੈਂ ਕਿਹਾ ਜਦ ਤੇਰਾ ਅੰਤ ਸਮਾਂ ਆਇਆ ਤੂੰ ਐਂ ਦੱਸ ਵੀ ਅਸੀਂ ਹਰ ਵਕਤ ਇੱਥੇ ਕਹਿੰਦੇ ਹਾਂ ਵੀ ਜਦੋਂ ਆਦਮੀ ਚੜ੍ਹਾਈ ਕਰਦਾ ਜਮਦੂਤ ਲੈਣ ਵਾਸਤੇ ਆਉਂਦੇ ਨੇ, ਬਈ ਤੈਨੂੰ ਕਿਵੇਂ ਵਰਤਿਆ, ਤੂੰ ਆਪਣਾ ਤਜਰਬਾ ਦੱਸ। ਰੋਣ ਲੱਗ ਗਿਆ, ਮੈਂ ਰੋਣਾ ਕਿਉਂ ਆ? ਕਹਿੰਦਾ ਮੈਂ ਦੱਸ ਨਹੀਂ ਸਕਦਾ, 1000 ਸਾਲ ਤੋਂ ਬਾਅਦ ਵੀ ਮੇਰੇ ਮਨ ਦੇ ਅੰਦਰ ਇੰਨਾ ਡਰ ਪਿਆ ਹੋਇਆ ਬਈ ਆਹ ਰਸਤਾ ਕਿਤੇ ਦੁਬਾਰਾ ਨਾ ਮਿਲ ਜਾਵੇ, ਬਹੁਤ ਔਖਾ ਹੈ। ਕਹਿੰਦਾ ਇੱਕ ਥਾਂ ਮੈਂ ਲੰਘਦਾ ਸੀ, ਉਹਦੇ ਪੱਤੇ ਦਰਖਤਾਂ ਦੇ ਐਂ ਸੀ ਜਿਵੇਂ ਤਲਵਾਰਾਂ ਹੁੰਦੀਆਂ, ਸਿਰ ਚ ਲੱਗਦੀਆਂ ਸੀ, ਸੂਕਸ਼ਮ ਸਰੀਰ ਚ ਸੂਕਸ਼ਮ ਪੱਤੇ, ਇਸ ਤਰ੍ਹਾਂ ਦੇ ਨਾਲ। ਕਹਿਣ ਲੱਗਿਆ ਅੰਧਕਾਰ ਦਾ ਮੰਡਲ ਆਇਆ, ਕੁਛ ਨਾ ਦਿਸੇ, ਘੜੀਸ ਘੜੀਸ ਮਾਰਤਾ। ਕਹਿੰਦਾ ਉਹਨਾਂ ਨੇ ਜਮ ਦਾ ਮਾਰਗ ਬਹੁਤ ਬੁਰਾ ਹੈ, ਬਾਰ ਬਰਾਨੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦਾ ਜਾਂਦਾ ਆਦਿ। ਸੋ ਉਸ ਵੇਲੇ ਇਹ ਜਿਹੜਾ ਰਸਤਾ ਹੈ ਨਗਾਉਣ ਵਾਸਤੇ, ਇਹਦੇ ਚ ਜਿਹੜੇ ਕਰਮ ਧਰਮ ਪੁੰਨ ਕਰਦੇ ਆ, ਕਰਮ ਧਰਮ ਪਾਖੰਡ ਜੋ ਦਿਸੇ ਤੇਰੇ ਜਮ ਜਗਾਤੀ ਲੁੱਟੇ, ਜਮ ਲੁੱਟ ਲੈਂਦੇ ਨੇ ਫੇਰ ਕਹਿੰਦੇ ਨੇ ਨੰਘ ਜਾ, ਬੈ ਤਰਨੀ ਕੋ ਨਦੀ ਕੋ ਆ ਗਏ, ਕਹਿੰਦੇ ਕੋਈ ਪੁੰਨ ਦੇ ਦੇ ਫੇਰ ਤੈਨੂੰ ਨਗਾ ਦਿੰਦੇ। ਇੱਕ ਸਾਡੀ ਰਿਸ਼ਤੇਦਾਰ ਸੀ, ਉਹਨੇ ਇਹ ਗੱਲ ਦੱਸੀ, ਕਹਿਣ ਲੱਗੀ ਜਦ ਮੈਂ ਚੜ੍ਹਾਈ ਕਰ ਗਈ ਤੇ ਮੈਨੂੰ ਲਈ ਜਾਂਦੇ ਨੇ, ਗਾਂ ਇੱਕ ਨਦੀ ਆ ਗਈ ਬਹੁਤ ਭਿਆਨਕ, ਦੇਖ ਕੇ ਡਰ ਲੱਗੀ। ਉੱਥੇ ਪੁਲ ਜਿਹੜਾ ਸੀ ਕਹਿੰਦੀ ਬਾਲ ਨਾਲੋਂ ਵੀ ਛੋਟਾ ਸੀ, ਤਿੱਖਾ ਅੱਗ ਵਰਗਾ ਗਰਮ ਲਾਲ ਰੰਗ ਹੋਇਆ ਹੋਇਆ, ਕਹਿੰਦਾ ਜਿਹੜਾ ਉਹਦੇ ਤੇ ਚੜ੍ਹੇ ਕੱਟ ਕੇ ਦੋ ਟੁਕੜੇ ਹੋ ਕੇ ਗਿਰ ਜੇ ਫੇਰ ਜੁੜ ਜਾਵੇ ਫੇਰ ਚਾੜ ਦੇਣ। ਚੀਕਾਂ ਪੈ ਰਹੀਆਂ ਸੀ, ਮੈਂ ਵੀ ਬੜੀ ਡਰ ਰਹੀ ਸੀ ਵੀ ਕੀ ਹੋਊ। ਇਹਨੇ ਨੂੰ ਮੈਂ ਕੀ ਦੇਖਿਆ, ਇੱਕ ਕੋਈ ਚਿੱਟੇ ਸਫੈਦ ਵਸਤਰਾਂ ਵਾਲੀ ਬੀਬੀ ਹੈ, ਉਹ ਲੈ ਕੇ ਆ ਗਈ ਨਿੱਕੀ ਜਿਹੀ ਕਿਸ਼ਤੀ, ਉਹਦੇ ਚ ਮੈਨੂੰ ਪਾਰ ਕਰ ਦਿੱਤਾ। ਤੇ ਮੈਂ ਉਸ ਨੂੰ ਪੁੱਛਿਆ ਕਿ ਬੀਬੀ ਮੈਂ ਤਾਂ ਤੈਨੂੰ ਜਾਣਦੀ ਨਹੀਂ, ਤੈਂ ਕਿੱਡਾ ਬੜਾ ਉਪਕਾਰ ਮੇਰੇ ਤੇ ਕੀਤਾ। ਕਹਿਣ ਲੱਗੀ ਤੂੰ ਨਹੀਂ ਮੈਨੂੰ ਜਾਣਦੀ, ਮੈਂ ਤੈਨੂੰ ਜਾਣਦੀ ਹਾਂ। ਕਹਿਣ ਲੱਗੀ ਮੈਂ ਤਾਂ ਪਹਿਲਾਂ ਤੈਨੂੰ ਦੇਖਿਆ ਹੀ ਨਹੀਂ ਕਿੱਥੇ, ਤੂੰ ਕਿਵੇਂ ਜਾਣਦੀ ਹੈ। ਕਹਿੰਦੀ ਦੇਖ ਤੂੰ ਹੁਣ ਦਰਗਾਹ ਦੇ ਵਿੱਚ ਹੈ, ਧਾਤੀ ਦੇ ਉੱਤੇ ਨਹੀਂ ਹੈ, ਉਹ ਤਾਂ ਤੇਰੀਆਂ ਜਾਣਾਂ ਪਛਾਣਾਂ ਹੋ ਗਈਆਂ ਖਤਮ। ਹੁਣ ਇੱਥੇ ਤੇਰੇ ਜਾਣ ਪਛਾਣ ਵਾਲੇ ਤੇਰੇ ਕਰਮ ਨੇ, ਮੈਂ ਤੇਰਾ ਕਰਮ ਆ ਰੂਪ ਧਾਰ ਕੇ ਆਈ। ਕਹਿੰਦੇ ਕਿਹੜਾ ਕਰਮ ਹੈ ਤੂੰ? ਕਹਿੰਦੀ ਤੇਰੇ ਯਾਦ ਹੈ ਇੱਕ ਦਿਨ ਤੂੰ ਝਾੜੂ ਦਿੰਦੀ ਸੀ ਆਪਣੇ ਘਰ ਚ ਬਾਹਰ ਵਿਹੜੇ ਵਿੱਚ, ਤੇ ਤੇਰੇ ਵਿਹੜੇ ਵਿੱਚ ਬੇਰੀ ਸੀ, ਉਹਦੇ ਉੱਤੇ ਇੱਕ ਚਿੜੀ ਦੇ ਲੱਤ ਦੇ ਨਾਲ ਕਿਸੇ ਬੱਚੇ ਨੇ ਧਾਗਾ ਪੱਕਾ ਬੰਨ ਕੇ ਛੱਡ ਦਿੱਤਾ, ਉਹ ਬੇਰੀ ਦੇ ਵਿੱਚ ਉਲਝ ਗਈ। ਦੋ ਤਿੰਨ ਦਿਨ ਦੀ ਬੈਠੀ ਚੀ ਚੀ ਕਰਦੀ ਸੀ, ਉਹਦੀ ਫਰਿਆਦ ਪਹੁੰਚਦੀ ਹੈ ਦਰਗਾਹ ਦੇ ਵਿੱਚ, ਤੈਨੂੰ ਪ੍ਰੇਰਨਾ ਹੋਈ ਤੈਂ ਲਿਆ ਕੇ ਟੇਬਲ ਖੜੀ ਹੋ ਕੇ ਕੈਂਚੀ ਦੇ ਨਾਲ ਉਹਦਾ ਜਿਹੜਾ ਬੰਨਿਆ ਹੋਇਆ ਧਾਗਾ ਸੀ ਉਹ ਕੱਟ ਦਿੱਤਾ। ਉਹ ਚਿੜੀ ਮਿਲ ਗਈ, ਉਹ ਜਿਹੜਾ ਨਿੱਕਾ ਜਿਹਾ ਪੁੰਨ ਸੀ ਨਾ, ਅੱਠ ਸੱਠ ਤੀਰਥ ਸਗਲ ਪੁੰਨ ਜੀ ਰਿਆ ਪ੍ਰਵਾਨ, ਇੱਕ ਜੀ ਦੇ ਉੱਤੇ ਦਇਆ ਕਰ ਦੇਣੀ, 60 ਤੀਰਥਾਂ ਦਾ ਪੁੰਨ ਹੋਇਆ ਕਰਦਾ। ਕਹਿੰਦੇ ਉਹ ਤੈਨੂੰ ਪੁੰਨ ਪ੍ਰਾਪਤ ਹੋ ਗਿਆ ਤੇ ਉਹ ਤੇਰਾ ਪੁੰਨ ਮੈਂ ਬਣ ਕੇ ਆਈ ਹਾਂ। ਧਰਮਰਾਜ ਕੋ ਗਈ, ਕਹਿੰਦੇ ਇਹ ਤਾਂ ਸੁਰਜੀਤ ਕੌਰ ਨਹੀਂ ਸੀ ਲਿਆਉਣੀ, ਉਹ ਤਾਂ ਹੋਰ ਹੈ ਨਾਲ ਦੇ ਫਾਰਮ ਚ, ਉਹਨੂੰ ਵਾਪਸ ਕਰਕੇ ਤੇ ਦੂਸਰੀ ਨੂੰ ਲੈ ਗਏ। ਸੋ ਇਹ ਜਿਹੜੇ ਕਰਮ ਹੁੰਦੇ ਨੇ, ਇਹ ਨਾਲ ਜਾ ਕੇ ਸਹਾਇਤਾ ਵੀ ਕਰਦੇ ਨੇ, ਮਾੜੇ ਕਰਮ ਹੋਣ ਦੁੱਖ ਵੀ ਦਿੰਦੇ ਨੇ। ਸੋ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਸੇਠ ਜੀ ਦੁਨੀ ਚੰਦ ਇੱਕ ਚੀਜ਼ ਹੈ ਜਿਹੜੀ ਬੰਦੇ ਦੀ ਇੱਥੇ ਵੀ ਸਹਾਇਤਾ ਕਰਦੀ ਹੈ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦੀ ਹੈ, ਉਸ ਤੋਂ ਆਦਮੀ ਬੇਖਬਰ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ। ਮਹਾਂਪੁਰਸ਼ ਹਾਕਾਂ ਮਾਰ ਮਾਰ ਕੇ ਦੱਸ ਰਹੇ ਨੇ, ਉੱਚੀ ਉੱਚੀ ਬੋਲ ਕੇ ਦੱਸ ਰਹੇ ਨੇ ਕਿ ਤੇਰੀ ਦਰਗਾਹ ਦੇ ਵਿੱਚ ਤੇ ਇੱਥੇ ਸਹਾਇਤਾ ਕਰਨ ਵਾਲੀ ਜਿਹੜੀ ਚੀਜ਼ ਹੈ ਉਹਨੂੰ ਤੂੰ ਸੰਭਾਲਣ ਦਾ ਯਤਨ ਕਰ।
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ
ਪਿਤਾ ਸੁਤਮੀਤ ਨਾ ਭਾਈ, ਮਾਨੂਆ ਨਾਮ ਤੇਰੇ ਸੰਗ ਸੁਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਪਾਰੀ, ਹਰ ਕੋ ਨਾਮ ਖਿਨਮੈ ਦਾ। ਪਰਮੇਸ਼ਰ ਦਾ ਨਾਮ ਸਹਾਇਤਾ ਕਰਦਾ ਜਾਂ ਕੋ ਮੁਸ਼ਕਿਲ ਹੱਥ ਬਣੇ ਢੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਚ ਵੀ ਭੱਜ ਖਲੇ ਸਭ ਉਹ ਭੱਜਾ ਆਸਰਾ ਚੁੱਕਾ ਸਭ ਉਸਰਾ ਚਿੱਤਾ ਵਾ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਹੋ ਜੇ ਪਾਰ ਬ੍ਰਹਮ ਚਿੱਤ ਆ ਜਾਵੇ ਫੇਰ ਕਹਿੰਦੇ ਤੱਤੀ ਵਾ ਨਹੀਂ ਲੱਗਿਆ ਕਰਦੀ ਐਸੀ ਮਿਸਾਲ ਵੀ ਕੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਧਾਰਮਿਕ ਇਤਿਹਾਸ ਜਿਸ ਦਾ ਵਰਣਨ ਕੀਤਾ ਹੈ ਉਹਦੇ ਵਿੱਚ ਮਹਾਰਾਜ ਇੱਕ ਮਹਾਪਾਪੀ ਦਾ ਜੋ ਬਦਨਾਮ ਪੁਰਸ਼ ਹੋ ਗਿਆ ਸੀ ਸਾਰੇ ਭਾਰਤ ਵਰਸ਼ ਵਿੱਚ ਉਸ ਦਾ ਜ਼ਿਕਰ ਕਰਦੇ ਨੇ ਆਪ ਕਹਿੰਦੇ ਨੇ ਕਿ ਅਜਾ ਮਲਕੋ ਅੰਤ ਕਾਲ ਮੇ ਨਾਰਾਇਣ ਸੁਧਾਈ ਜਾਂਗਤ ਕੋ ਜੋਗੀ ਸ਼ਰਵਾਂਚਿਤ ਸੋ ਗਤ ਛੇਨਵੇਂ ਪਾਈ ਜ਼ਿੰਦਗੀ ਸਾਰੀ ਪਾਪਾਂ ਦੇ ਵਿੱਚ ਬੀਤੀ ਸੀ ਤੇ ਐਡੇ ਪਾਪ ਕੀਤੇ ਸੀ ਕਿ ਉਹਦਾ ਨਾਂ ਏ ਪਤਤ ਪੈ ਗਿਆ ਸੀ ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤ ਨਹੀਂ ਦੇ ਰਿਹਾ ਕਹਿੰਦੇ ਐਸਾ ਜਿਹੜਾ ਹੈ ਇੰਨਾ ਪਾਪ ਕਰਨ ਵਾਲਾ ਜਿਹੜਾ ਸੀਗਾ ਤੇ ਕਹਿੰਦੇ ਉਸ ਨੂੰ ਵੀ ਜਦੋਂ ਪਰਮੇਸ਼ਰ ਦੇ ਨਾਮ ਦੀ ਸੋਝੀ ਹੋਈ ਉਸ ਵੇਲੇ ਸਾਰੇ ਪਾਪ ਜਿਹੜੇ ਸੀ ਉਸ ਦੇ ਉਹਨਾਂ ਨੂੰ ਇੱਕ ਨਾਮ ਦੇ ਉਚਾਰਨ ਨੇ ਕੱਟ ਦਿੱਤਾ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਮੁਖ ਬੁਲਾਰੇ ਮੇਰੇ ਠਾਕਰ ਕੇ ਮਨ ਭਈ ਪਾਵਨੀ ਜਮ ਕੰਕਰ ਮਾਰ ਵਧਾਰੇ ਤੇ ਵੱਡੀ ਗਤੀ ਉਸ ਨੂੰ ਪ੍ਰਾਪਤ ਹੋ ਜਾਂਦੀ ਗਤੀ ਮਿਲ ਗਈ ਜੋਗੀਆਂ ਵਾਲੀ ਇੱਕ ਵਾਰੀ ਰਾਮ ਬੋਲ ਕੇ ਅਜਾਮਲ ਕੋ ਅੰਤ ਕਾਲ ਮੇ ਨਾਰਾਇਣ ਸੁਧਾਈ ਜਾਗਤ ਕੋ ਜੋਗੀ ਸ਼ਰਮਾ ਚਿਤ ਸੋ ਗਤ ਸਿਰ ਮੈਂ ਪਾਈ ਦਨੀ ਚੰਦ ਇਹ ਪਰਮੇਸ਼ਰ ਦਾ ਨਾਮ ਸੰਸਾਰ ਜਿਹੜਾ ਹੈ ਇਸ ਵੱਲ ਧਿਆਨ ਨਹੀਂ ਦਿੰਦਾ ਇਹਦੀ ਥਾਂ ਦੇ ਉੱਤੇ ਕੱਚ ਵਿੱਚ ਇਕੱਠਾ ਕਰ ਰਿਹਾ ਜਿਹੜਾ ਨਾ ਇੱਥੇ ਸੁਖਦਾਈ ਹੋਣਾ ਤੇ ਨਾ ਦਰਗਾਹ ਵਿੱਚ ਸੁਖਦਾਈ ਹੋਣਾ ਕਹਿਣ ਲੱਗੇ ਪਰਮੇਸ਼ਰ ਦਾ ਨਾਮ ਹੈ ਜਿਹੜਾ ਨਾਲ ਜਾਂਦਾ ਕਹਿਣ ਲੱਗਿਆ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮਹਾਰਾਜ ਕਹਿੰਦੇ ਜੇ ਕਿਰਪਾ ਕਰਾਉਣੀ ਹੈ ਨਾ ਤਾਂ ਆਹ ਜਿਹੜਾ 7 ਲੱਖ ਜਮ੍ਹਾਂ ਹੋਇਆ ਪਿਆ ਅੱਜ ਦੇ 7 ਕਰੋੜ ਵਰਗਾ, ਇਹਨੂੰ ਜਨ ਸਮੂਹ ਦੀ ਭਲਾਈ ਵਾਸਤੇ ਖਰਚ ਦੇ। ਬੜਾ ਬਹਾਦਰ ਸੀ, ਬਹੁਤ ਫੈਸਲਾ ਕਰਨ ਵਾਲਾ ਸੀ, ਮਾੜਾ ਤੀੜਾ ਨਹੀਂ ਸੀ। ਗੁਰੂ ਨਾਨਕ ਸਾਹਿਬ ਤਾਂ ਉਹੀ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ, ਪਰ ਕਿੰਨਾ ਕੁ ਅਸੀਂ ਬਚਨ ਮੰਨਦੇ ਹਾਂ ਇਹਨਾਂ ਦਾ, ਆਪਣੇ ਆਪੇ ਹੀ ਦੇਖ ਲਓ। ਬਿਲਕੁਲ ਅਸੀਂ ਤੁਰਨ ਵਾਸਤੇ ਤਿਆਰ ਨਹੀਂ, ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ, ਬਾਣੀ ਨਹੀਂ ਪੜ੍ਹ ਸਕਦੇ, ਚਿੱਤ ਦੀ ਇਕਾਗਰਤਾ ਹਾਸਲ ਨਹੀਂ ਕਰ ਸਕਦੇ, ਕਿਉਂਕਿ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਫਤੂਰ ਪਿਆ ਹੋਇਆ, ਨਿਰਣਾ ਨਹੀਂ ਅਸੀਂ ਕਰ ਸਕਦੇ, ਡਾਵਾਂਡੋਲ ਤੁਰੇ ਜਾਂਦੇ। ਪਰ ਉਹ ਕਿੱਡਾ ਬਹਾਦਰ ਸੀ, ਕਿੰਨਾ ਉਹ ਬੰਦਾ ਸੀ, ਪੈਸਾ ਛੱਡਣਾ ਕਿੰਨਾ ਔਖਾ ਹੈ। ਉਸੇ ਵਕਤ ਉਸ ਨੇ ਆਪਣਾ ਪੈਸਾ ਜਿਹੜਾ ਸੀ ਸਕੀਮਾਂ ਬਣਾ ਤੀਆਂ, ਲਾਉਣਾ ਸ਼ੁਰੂ ਕਰ ਦਿੱਤਾ, ਦਿਨਾਂ ਦੇ ਵਿੱਚ ਹੀ ਸਾਰਾ ਧਨ ਵੀ ਲਾ ਤਾ, ਤੇ ਜਿਹੜੀ ਵੱਡੇ ਭਾਰੀ ਹਵੇਲੀ ਚ ਰਹਿੰਦਾ ਸੀ ਉਹਨੂੰ ਸਤਸੰਗ ਘਰ ਬਣਾ ਕੇ ਛੋਟੇ ਜਿਹੇ ਮਕਾਨ ਚ ਰਹਿਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕੀਤੀ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸਤਸੰਗ ਘਰ ਕਾਇਮ ਹੋ ਗਿਆ, ਤੇ ਉਸ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨੇ ਆ ਅੱਜ ਖਿੱਚਾਂ ਪੈ ਰਹੀਆਂ ਨੇ, ਬਾਰ ਬਾਰ ਅੰਮ੍ਰਿਤ ਵੇਲੇ ਤੋਂ ਖਿੱਚਾਂ ਪੈਂਦੀਆਂ ਨੇ, ਕਿਉਂਕਿ ਆਵਾਜ਼ ਆ ਰਹੀ ਹੈ ਪਿਆਰ ਦੀ, ਖਿੱਚ ਦੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੀ, ਪਰੋ ਪਿਆਰ ਨਾਲ
ਸਹਿਆ ਨਾ ਜਾਵੇ ਹੋਰ ਵਿਛੋੜਾ, ਸਹਿਆ ਨਾ ਜਾਵੇ ਹੋਰ ਵਿਛੋੜਾ, ਜਿਉਂ ਮਛਲੀ ਬਿਨ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਉਹ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਦੁੱਧ ਤੂੰ ਚੱਸ ਕੋ ਚੱਸ ਕੋ ਚੱਸ ਕੋ ਤੂੰ ਚੱਸ ਪਾਵੈ ਬੂੰਦ ਬਿਨ ਚੱਸ ਕੋ ਕਿਉਂ ਕਰ ਪਾਵੈ ਬਾਦ ਕਰਾਂਗੇ ਬੇਜਿਆ ਸਾਨੂੰ ਕੁੜ ਪਾਵੈ ਬਾਦ ਕਰਾਂਗੇ ਬੇਜਿਆ ਸਾਨੂੰ ਕੁੜ ਪਾਵੈ ਬਾਦ ਕਰਾਂਗੇ ਨਾਗ ਕਰੰਗੇ ਵੇਦਿਆ ਸਨਮੁਖ ਉੱਠਦਾ ਮੈਂ ਖਬਰ ਲੋਕੀ ਤੁਸ ਵਾਸਕਾ ਹੋ ਵਾਸਕਾ ਹੋ ਵਾਸਕਾ ਮਿਲਿਆ ਬੁਗਦਾ ਮੈਂ ਖਬਰ ਲੋਕੀ ਤੁਸ ਵਾਸਕਾ ਮਿਲਿਆ ਬੁਗਦਾ ਮੈਂ ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਤੇ ਇੱਕ ਦਰਸ ਗਾ ਮੈਂ ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਤੇ ਇੱਕ ਦਰਸ ਗਾ ਮੈਂ
ਪਾਣੀ ਦੀ ਮੱਛੀ ਨਾਲ ਪ੍ਰੀਤ ਮੱਛੀ ਜਿਉ ਨਹੀਂ ਸਕਦੀ ਪਾਣੀ ਤੇ ਬਗੈਰ ਕਹਿੰਦੇ ਮਰਦਾਨਿਆਂ ਖਿੱਚ ਪੈ ਰਹੀ ਹੈ ਬਾਰ ਬਾਰ ਅਰਦਾਸਾਂ ਆ ਰਹੀਆਂ ਪਬੀਹਾ ਖਿਨ ਖਿਨ ਬਿਲ ਲਾਏ ਬਿਨ ਪਿਸ ਦੇਖੇ ਨੀਂਦ ਨਾ ਪਾਏ ਇਹ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੇ ਸਵਾਏ ਅਸਹਿ ਵਿਛੋੜਾ ਹੋ ਗਿਆ 12 ਸਾਲ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਨੂੰ ਘਰ ਤੋਂ ਸੱਚਖੰਡ ਵਾਲੀ ਫੇਰੀ ਦੇ ਵਿੱਚ ਦੂਸਰੀ ਉਦਾਸੀ ਦੇ ਅੰਦਰ ਗਿਆ ਹੋਇਆ ਹੋ ਗਿਆ ਕੋਈ ਪਤਾ ਨਹੀਂ ਲੱਗਦਾ ਕੋਈ ਸੁਨੇਹਾ ਨਹੀਂ ਆਉਂਦਾ ਸਿਰਫ ਸੁਰਤ ਦੇ ਨਾਲ ਮੇਲ ਚੱਲ ਰਿਹਾ ਤੇ ਅੱਜ ਅੰਮ੍ਰਿਤ ਵੇਲੇ ਹੀ ਇੰਨੀ ਖਿੱਚ ਪਈ ਨੇਤਰਾਂ ਚੋਂ ਝੜੀ ਲੱਗੀ ਹੋਈ ਹੈ ਤੇ ਦਿਲ ਜਿਹੜਾ ਠਹਿਰਦਾ ਨਹੀਂ ਹੈ ਹੋ ਕੇ ਆਉਂਦੇ ਨੇ ਤੇ ਅਰਦਾਸ ਤੇ ਅਰਦਾਸ ਹੁੰਦੀ ਹੈ ਪਾਤਸ਼ਾਹ ਹੁਣ ਹੋਰ ਨਹੀਂ ਮੈਂ ਸਹਿ ਸਕਦੀ ਕੌਣ ਹੈ ਇਹ ਸੁਲਤਾਨਪੁਰ ਦੇ ਅੰਦਰ ਬੇਬੇ ਨਾਨਕੀ ਜੀ ਪਿਆਰ ਦੇ ਨਾਲ ਅਰਦਾਸਾਂ ਕਰਦੀ ਹੈ ਕਹਿੰਦੇ ਮਰਦਾਨੇ ਆ ਤੇ ਹੁਣ ਬਈ ਖਿੱਚਾਂ ਪੈ ਰਹੀਆਂ ਨੇ ਬਹੁਤ ਯਾਦ ਕੀਤਾ ਜਾ ਰਿਹਾ ਮਰਦਾਨੇ ਸੋ ਗਿਰਾ ਅਲਾਈ ਕਿਉਂ ਯਾਦ ਭਗਨੀ ਮੁਝ ਤਾਈ ਭੈਣ ਨੇ ਮੈਨੂੰ ਯਾਦ ਕਰਿਆ ਚੱਲ ਸੁਲਤਾਨਪੁਰੇ ਸੁਧ ਲੀਜੈ ਬੇਬੇ ਜੀ ਕੀ ਖੁਸ਼ੀ ਕਰੀਜੈ ਹੁਣ ਆਪਾਂ ਚੱਲੀਏ ਉਸੇ ਵੇਲੇ ਮਰਦਾਨੇ ਨੂੰ ਮਹਾਰਾਜ ਕਹਿੰਦੇ ਨੇਤਰ ਬੰਦ ਕਰ ਇੱਕ ਛਿਨ ਦੇ ਵਿੱਚ ਉਸ ਥਾਂ ਤੇ ਆ ਕੇ ਪਹੁੰਚ ਜਾਂਦੇ ਨੇ ਉਸ ਵੇਲੇ ਬੇਬੇ ਨਾਨਕੀ ਜੀ ਨੂੰ ਕਿੰਨੀ ਖੁਸ਼ੀ ਹੋਈ ਸ੍ਰੀ ਚੰਦ ਨੂੰ ਬੁਲਾ ਲਿਆ ਤੇ ਪਾਈਆ ਜੈ ਰਾਮ ਆ ਕੇ 12 ਸਾਲ ਦਾ ਵਿਛੋੜਾ ਜਿਹੜਾ ਸੀ ਮਿਲਾਪ ਚ ਬਦਲ ਗਿਆ ਤੇ ਹੱਦ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਰਾਤ ਰਹਿਣ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਬੇਬੇ ਜੀ ਭੈਣ ਜੀ ਇੱਕ ਹੋਰ ਖਿੱਚ ਪੈ ਰਹੀ ਹੈ ਤੇ ਅਸੀਂ ਉੱਥੇ ਹੁਣ ਜਾਣਾ ਚਾਹੁੰਦੇ ਹਾਂ ਉਸ ਵੇਲੇ ਆਪ ਤਲਵੰਡੀ ਨੂੰ ਚੱਲ ਪੈਂਦੇ ਨੇ ਤੇ ਜਾ ਕੇ ਚੰਦਰਭਾਨ ਦੇ ਖੂਹ ਤੇ ਜੋ ਬਾਲੇ ਦਾ ਪਿਤਾ ਜੀ ਸੀ ਉੱਥੇ ਮਹਾਰਾਜ ਜੀ 2 ਮੀਲ ਤੇ ਬਾਹਰ ਬੈਠ ਕੇ ਕਹਿੰਦੇ ਮਰਦਾਨਿਆਂ ਐ ਕਰ ਬਈ ਤੇਰੇ ਮਨ ਦੇ ਅੰਦਰ ਆਪਣੇ ਸੰਬੰਧੀਆਂ ਨੂੰ ਮਿਲਣ ਦੀ ਚਾਹ ਰਹਿੰਦੀ ਹੈ ਜਾ 12 ਸਾਲ ਲੰਘੇ ਤੂੰ ਜਾ ਕੇ ਮਿਲਿਆ ਕਹਿੰਦਾ ਸੱਚੇ ਪਾਤਸ਼ਾਹ ਹੁਣ ਪਤਾ ਹੀ ਨਹੀਂ ਵੀ ਕੈ ਜਿਉਂਦੇ ਨੇ ਕੈ ਮਰ ਗਏ ਕਿਹੜਾ ਜਿਉਂਦਾ ਕਿਹੜਾ ਨਹੀਂ ਹੈ ਕਲੇਸ਼ ਵਾਪਰੇਗਾ ਮਨ ਦੇ ਅੰਦਰ ਤੇ ਦੂਜੀ ਗੱਲ ਇਹ ਹੈ ਕਿ ਮੈਂ ਇੰਨੀ ਦੇਰ ਤੋਂ ਬਾਅਦ ਆਇਆ ਨਿਆਣੇ ਝਾਕਣਗੇ ਮੇਰੇ ਹੱਥਾਂ ਵੱਲ ਉਹ ਵੀ ਦੇਖਣਗੇ ਵੀ ਪ੍ਰਦੇਸ਼ਾਂ ਚੋਂ ਆਇਆ ਵੀ ਕੁਛ ਲੈ ਕੇ ਆਇਆ ਹੁਣ ਬਾਦਸ਼ਾਹ ਮੈਂ ਤਾਂ ਸਿਤਾਰੇ ਵਜਾਉਂਦਾ ਰਿਹਾ ਮੈਂ ਤਾਂ ਕੁਛ ਲੈ ਕੇ ਨਹੀਂ ਆਇਆ ਰਵਾਵੇ ਵਜਾਈ ਆਪਦੀ ਮਹਾਰਾਜ ਕਹਿੰਦੇ ਮਰਦਾਨਿਆਂ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਜੇ ਮਿੱਟੀ ਨੂੰ ਵੀ ਹੱਥ ਪਾ ਲੈਣ ਸੋਨਾ ਬਣ ਜਾਇਆ ਕਰ ਜਾ ਚੱਕ ਲੈ ਜਿੰਨੇ ਰੋਡ ਤੇ ਚੱਕ ਹੁੰਦੇ ਨੇ ਉਂਜਲ ਭਰ ਲਿਆ ਕੱਪੜੇ ਚ ਘੁੱਟ ਕੇ ਗੰਢ ਦੇ ਕੇ ਬੰਨ ਲਈ ਰੋੜਾਂ ਦੀ ਉਸ ਵੇਲੇ ਆਪ ਘਰ ਨੂੰ ਜਾਂਦੇ ਨੇ। ਕਈ ਪ੍ਰੇਮੀਆਂ ਦੇ ਮਨਾਂ ਚ ਆ ਜਾਂਦਾ ਵੀ ਐਂ ਗੱਲਾਂ ਹੋ ਜਾਇਆ ਕਰਦੀਆਂ ਨੇ, ਕਿਉਂਕਿ ਜਦੋਂ ਘਰ ਜਾ ਕੇ ਖੋਲਦਾ ਸੰਬੰਧੀਆਂ ਨੂੰ ਮਿਲਦਾ ਹੈ ਤੇ ਸੰਬੰਧੀ ਦੇਖਦੇ ਨੇ ਤਾਂ ਦੇਖਦੇ ਦੇਖਦੇ ਗੰਢ ਖੋਲੀ ਤਾਂ ਉਹ ਰੋੜ ਨਹੀਂ ਰਹੇ, ਉਹ ਸਾਰਾ ਹੀ ਸੋਨਾ ਹੀ ਸੋਨਾ ਬਣ ਗਿਆ। ਐਸੀ ਬਾਤ ਹੋ ਵੀ ਸਕਿਆ ਕਰਦੀ। ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਮਿਸਾਲਾਂ ਆਉਂਦੀਆਂ ਨੇ, ਬਹੁਤ ਸਾਰੇ ਮਹਾਤਮਾ ਦੀ ਆਉਂਦੀਆਂ। ਭਾਈ ਗੜੀਆ ਜੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਅਨੰਨ ਸਿੱਖ ਸੀਗਾ, ਅਭੇਦ ਅਵਸਥਾ ਦਾ ਸਿੱਖ, ਹਰ ਵਕਤ ਜਿਹੜਾ ਗੁਰੂ ਚ ਰਹੇ, ਆਪਣੇ ਆਪ ਨੂੰ ਕਦੇ ਗਿਣਾਵੇ ਹੀ ਨਾ ਤੇ ਹਰ ਵਕਤ ਗੁਰੂ ਚ ਰਹੇ, ਉਹਨੂੰ ਅਭੇਦ ਅਵਸਥਾ ਦਾ ਸਿੱਖ ਕਹਿੰਦੇ ਨੇ। ਆਪਣਾ ਆਪ ਲੀਨ ਕਰ ਦੇਵੇ ਪਿਆਰ ਦੇ ਨਾਲ ਗੁਰੂ ਚ, ਉਹਦੀ ਰਜ਼ਾ ਦੇ ਵਿੱਚ ਰਾਜੀ ਰਹੇ, ਪਿਆਰ ਕਰਦਾ ਤਾਂ ਵੀ ਰਾਜੀ, ਨਹੀਂ ਕਰਦਾ ਤਾਂ ਵੀ ਧੱਕੇ ਮਾਰ ਕੇ ਕਢਾ ਦਿੰਦਾ ਤਾਂ ਵੀ ਰਾਜੀ, ਕੋਲ ਬਹਾਲ ਲੈਂਦਾ ਤਾਂ ਵੀ ਰਾਜੀ। ਇਹ ਅਭੇਦ ਅਵਸਥਾ ਦੇ ਗੁਰਸਿੱਖ ਹੋਇਆ ਕਰਦੇ ਨੇ, ਮਾਨ ਅਪਮਾਨ ਦੀ ਹੱਦ ਨੂੰ ਲੰਘ ਜਾਇਆ ਕਰਦੇ ਨੇ, ਕੇਵਲ ਪਿਆਰ ਵਿੱਚ ਜਿਉਂਦੇ ਨੇ। ਉਸ ਵੇਲੇ ਗੁਰੂ ਮਹਾਰਾਜ ਨੇ ਉਹਨੂੰ ਬੁਲਾਇਆ, ਕਹਿੰਦੇ ਭਾਈ ਗੜੀਆ ਜੀ ਐ ਕਰ, ਤੂੰ ਕਸ਼ਮੀਰ ਜਾ, ਕਾਫੀ ਦੇਰ ਤੋਂ ਉੱਥੇ ਦਾ ਸੰਬੰਧ ਨਹੀਂ ਆਇਆ, ਤੁਸੀਂ ਜਾ ਕੇ ਲੈ ਆਓ। ਚਲਦੇ ਚਲਦੇ ਜਦ ਗੁਜਰਾਤ ਆਏ, ਉੱਥੇ ਦੌਲੇ ਸ਼ਾਹ ਇੱਕ ਬੜਾ ਹੀ ਕਰਾਮਾਤੀ ਪੀਰ ਰਹਿੰਦਾ ਸੀ, ਲੇਕਿਨ ਗੁਰੂ ਘਰ ਦੇ ਨਾਲ ਸ਼ਰਧਾ ਰੱਖਿਆ ਕਰਦਾ ਸੀ। ਤੇ ਜਦੋਂ ਭਾਈ ਗੜੀਆ ਜੀ ਆ ਗਏ, ਬੜੀ ਖੁਸ਼ੀ ਹੋਈ, ਕਹਿੰਦਾ ਭਾਈ ਗੜੀਆ ਜੀ ਇੱਕ ਤਰ੍ਹਾਂ ਨਾਲ ਮੇਰੇ ਭਾਗੇ ਜਾਗੇ ਵੀ ਤੇਰੇ ਦਰਸ਼ਨ ਹੋ, ਤੇ ਕਿਰਪਾ ਕਰੋ ਮੈਨੂੰ ਜਿੰਨੇ ਦਿਨ ਆਪਣੇ ਠਹਿਰਨਾ ਜ਼ਰੂਰ ਠਹਿਰੋ ਹਫ਼ਤਾ ਭਰ ਮੇਰੇ ਕੋਲ, ਤੇ ਮੈਨੂੰ ਸੁਖਨੀ ਸਾਹਿਬ ਸੁਣਾਈ ਜਾਓ, ਕਿਉਂਕਿ ਮੈਂ ਸੁਖਨੀ ਸਾਹਿਬ ਦਾ ਬਹੁਤ ਹੀ ਮੁਸ਼ਤਾਕ ਹਾਂ, ਚਾਹ ਬਣਦਾ। ਇਹ ਬ੍ਰਹਮ ਗਿਆਨ ਦੀ ਬਾਣੀ ਕਿਤੋਂ ਪ੍ਰਾਪਤ ਨਹੀਂ ਹੁੰਦੀ, ਐਸੀ ਬਾਣੀ ਹੈ ਨਹੀਂ ਕਿਤੇ, ਕਿਉਂਕਿ ਜਿਹੜੇ ਬੰਦੇ ਦੇ ਅੰਦਰ ਤਰਕ ਵਿਤਰਕ ਹੁੰਦੀ ਹੈ ਉਦੋਂ ਰੱਬ ਬੜੀ ਦੂਰ ਹੋਇਆ ਕਰਦਾ, ਪਰਮੇਸ਼ਰ ਨਹੀਂ ਨੇੜੇ ਹੋਇਆ ਕਰਦਾ, ਪਰਮੇਸ਼ਰ ਹੋਇਆ ਕਰਦਾ ਜਿਹੜੇ ਸਾਰਿਆਂ ਦੇ ਸਾਂਝੇ ਹੋਇਆ ਕਰਦੇ। ਉਸ ਵੇਲੇ ਭਾਈ ਗੜੀਆ ਜੀ ਰਹਿੰਦੇ ਨੇ ਸੁਖਨੀ ਸਾਹਿਬ ਦਾ ਰੋਜ਼ ਪਾਠ ਸੁਣਾਉਂਦੇ ਨੇ, ਬੜਾ ਪੀਰ ਦਾ ਮਨ ਪ੍ਰਸੰਨ ਹੋਇਆ। ਤੇ ਜਦੋਂ ਆਪ ਚੱਲੇ ਤਾਂ ਵਿਦਾ ਕਰਨ ਵਾਸਤੇ ਆਉਂਦਾ ਤੇ ਭਾਈ ਗੜੀਆ ਦੇ ਪੈਰਾਂ ਵਿੱਚ ਛਿੱਤਰ ਪਾਏ ਹੋਏ ਨੇ ਮੌਜ ਨਾਲ, ਜਿਹੜਾ ਚੋਲਾ ਪਾਇਆ ਹੋਇਆ ਉਹ ਵੀ ਸਧਾਰਨ ਚੋਲਾ ਹੈ, ਕੋਈ ਬਹੁਤਾ ਚੰਗਾ ਨਹੀਂ। ਮਨ ਵਿੱਚ ਖਿਆਲ ਆਇਆ ਕਿ ਗੁਰਸਿੱਖ ਗਰੀਬ ਹੈ, ਹੋਵੇ ਨਾ ਤਾਂ ਮੈਂ ਇਸ ਦੀ ਗਰੀਬੀ ਨੂੰ ਅਮੀਰੀ ਵਿੱਚ ਬਦਲਦਾ। ਅੱਗੇ ਹਲ ਪਾਇਆ ਹੋਇਆ ਸੀ ਖੇਤ ਵਿੱਚ, ਬੜੇ ਬੜੇ ਡਲੇ ਪਏ ਸੀ, ਦੋ ਦੋ ਪੰਜ ਪੰਜ ਸੱਤ ਸੱਤ ਕਿਲੋ ਦੇ, ਦਸ ਦਸ ਕਿਲੋ ਦੇ। ਉਸ ਵੇਲੇ ਭਾਈ ਗੜੀਆ ਨੂੰ ਕਹਿਣ ਲੱਗੇ, ਭਾਈ ਗੜੀਆ ਜੀ ਮੈਂ ਤੁਹਾਡੀ ਕੋਈ ਸੇਵਾ ਕਰਨੀ ਚਾਹੁੰਦਾ, ਕਿਰਪਾ ਕਰੋ ਆਪ ਉਹ ਜਿਹੜਾ ਡਲਾ ਹੈ ਵੱਡਾ ਉਹ ਚੱਕ ਲਓ। ਭਾਈ ਗੜੀਆ ਜੀ ਨੇ ਨਿਗਾਹ ਕੀਤੀ, ਹੈਰਾਨ ਹੋ ਗਏ ਕਿ ਪੀਰ ਨੇ ਮਾਇਆ ਦਾ ਕੌਤਕ ਵਰਤਾ ਤਾ, ਉਹ ਜਿਹੜਾ ਡਲਾ ਸੀ ਸੋਨੇ ਮਨ ਨੂੰ ਚਿਲਮਿਲ ਚਿਲਮਿਲ ਕਰਦਾ, ਸੋਨੇ ਦਾ ਡਲਾ ਬਣਾ ਤਾ। ਉਸ ਵੇਲੇ ਭਾਈ ਗੜੀਆ ਜੀ ਨੇ ਗੁਰਸਿੱਖੀ ਦੀ ਮਹਿਮਾ ਪ੍ਰਗਟ ਕਰਨ ਵਾਸਤੇ ਕਿ ਜਿਹੜਾ ਗੁਰਸਿੱਖ ਹੁੰਦਾ ਹੈ ਬਾਹਰੋਂ ਭੋਲਾ ਹੁੰਦਾ ਹੈ, ਅੰਦਰੋਂ ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ, ਪਰ ਲਿਖਾਉਂਦਾ ਨਹੀਂ ਆਪਣੇ ਆਪ ਨੂੰ, ਜਣਾਉਂਦਾ ਨਹੀਂ ਹੁੰਦਾ ਆਪਣੇ ਆਪ ਨੂੰ। ਉਸ ਵੇਲੇ ਕਹਿਣ ਲੱਗੇ, ਪੀਰ ਜੀ ਕੀ ਲੋੜ ਹੈ, ਇਹ ਤਾਂ ਸਾਰੀਓ ਧਰਤੀ ਸੋਨੇ ਦੀ ਹੈ, ਆਪਾਂ ਨੇ ਇੱਕ ਡਲਾ ਚੱਕ ਕੇ ਕੀ ਕਰਨਾ। ਜਿਸ ਵਕਤ ਪੀਰ ਦੇਖਦਾ ਹੈਰਾਨ ਹੋ ਗਿਆ, ਜਿੰਨੀ ਦੂਰ ਤੱਕ ਨਿਗਾਹ ਜਾਂਦੀ ਹੈ ਚਿਲਮਿਲ ਚਿਲਮਿਲ ਹੋ ਰਹੀ ਹੈ, ਸੋਨੇ ਦਾ ਹੀ ਖੇਤ ਬਣਾਤਾ। ਇਹ ਕੋਈ ਔਖੀਆਂ ਗੱਲਾਂ ਨਹੀਂ ਹੁੰਦੀਆਂ, ਇੱਕ ਸੰਤ ਬੁੱਧੂ ਸ਼ਾਹ ਹੋਏ ਨੇ, ਆਪ ਦੇ ਪਾਸ ਇੱਕ ਜੋਗੀ ਆ ਜਾਂਦਾ, ਉਹ ਜੋਗੀ ਜਿਹੜਾ ਸੀ ਉਹਨੇ ਲੰਗਰ ਚੱਲਦਾ ਦੇਖ ਕੇ ਮਨ ਵਿੱਚ ਖਿਆਲ ਕੀਤਾ ਵੀ ਕਿਤੇ ਇਹ ਅਗਰਾਹੀ ਕਰਨ ਵੀ ਨਹੀਂ ਜਾਂਦੇ, ਜੋ ਕੁਛ ਆਉਂਦਾ ਉਹਨੂੰ ਬਣਾ ਦਿੰਦੇ ਨੇ, ਕਿਉਂ ਨਾ ਹੋਵੇ ਮੈਂ ਇਹਨਾਂ ਨੂੰ ਕੋਈ ਨੁਸਖਾ ਦੱਸ ਦਵਾਂ। ਤਾਂ ਉਸ ਨੇ ਚਾਂਦੀ ਬਣਾਉਣ ਦਾ ਨੁਸਖਾ ਮਹਾਂਪੁਰਸ਼ਾਂ ਨੂੰ ਦੱਸ ਕੇ ਬੇਨਤੀ ਕੀਤੀ ਕਿ ਦੇਖੋ ਆਹ ਮੈਂ ਸਮਾਨ ਰੱਖ ਚੱਲਿਆ ਤੇ ਇਹ ਚਾਂਦੀ ਬਣਾ ਦਿੰਦਾ, ਤੁਸੀਂ ਚਾਂਦੀ ਬਣਾ ਲਿਆ ਕਰੋ, ਲੰਗਰ ਬਹੁਤ ਸੋਹਣਾ ਚੱਲੂ। ਕਹਿੰਦੇ ਜੋਗੀ ਸਾਹਿਬ ਇਹ ਲੰਗਰ ਗੁਰੂ ਨਾਨਕ ਦਾ ਹੈ, ਇਹ ਮੰਗਣ ਨਾਲ ਨਹੀਂ ਚੱਲਦਾ ਹੁੰਦਾ, ਇਹ ਤਾਂ ਆਪਣੇ ਆਪ ਆਉਂਦਾ, ਜਿੰਨਿਆਂ ਦਾ ਭਲਾ ਕਰਨਾ ਉਹਨਾਂ ਤੋਂ ਆਪਣੇ ਆਪ ਹੀ ਤੁਰਿਆ ਆਉਂਦਾ, ਜਿੰਨਾ ਜ਼ਿਆਦਾ ਖਰਚੋ ਓਨਾ ਹੀ ਜ਼ਿਆਦਾ ਆਊਗਾ, ਜਿੰਨੇ ਜ਼ਿਆਦਾ ਤੁਸੀਂ ਰੋਕੋਗੇ ਓਨਾ ਹੀ ਰੁਕ ਜਾਏਗਾ। ਤਾਂ ਕਹਿੰਦੇ ਇਹ ਤਾਂ ਗੁਰੂ ਨਾਨਕ ਦਾ ਲੰਗਰ ਹੈ, ਤੇ ਗੁਰੂ ਨਾਨਕ ਦੇ ਘਰ ਤਾਂ ਐਸੀ ਰੋਹ ਰੀਤ ਚੱਲੀ ਆਈ ਹੈ। ਗੁਰੂ ਤੀਸਰੇ ਪਾਤਸ਼ਾਹ ਦੇ ਕੋਲ ਜਿੰਨਾ ਰਾਸ਼ਨ ਆਉਂਦਾ ਸੀ ਸਾਰਾ ਹੀ ਪਕਾ ਕੇ ਰਾਤ ਨੂੰ ਭਾਂਡੇ ਮੂੰਹ ਤੇ ਮਾਰ ਦਿੰਦੇ, ਪਾਣੀ ਵੀ ਡੋਲ ਦਿੰਦੇ ਸੀ, ਕੋਈ ਚੀਜ਼ ਨਹੀਂ ਸੀ ਰੱਖਿਆ ਕਰਦੇ। ਦੂਸਰੇ ਦਿਨ ਅੱਗ ਜਾਲ ਲੈਂਦੇ ਸੀ, ਸਵੇਰੇ ਹੀ ਲੰਗਰ ਫੇਰਾ ਰਸਦਾਂ ਆ ਜਾਂਦੇ। ਬਾਬਾ ਆਇਆ ਸਿੰਘ ਜੀ, ਬਾਬਾ ਕਰਮ ਸਿੰਘ ਜੀ ਤੋਂ ਬਾਅਦ ਆਪਦਾ ਵੀ ਇਹ ਅਸੂਲ ਸੀ, ਜਿੰਨਾ ਲੰਗਰ ਆਉਣਾ ਸਾਰਾ ਹੀ ਬਣਾ ਦੇਣਾ ਤੇ ਜਿਹੜਾ ਵੱਧ ਜਾਣਾ ਕੁਲਬਾਣੀ ਨਦੀ ਚ ਪਾਇਆ ਆਉਣਾ ਮੱਛੀਆਂ ਵਾਸਤੇ, ਤੇ ਜਮ੍ਹਾਂ ਨਹੀਂ ਸੀ ਰੱਖਿਆ ਕਰਦੇ। ਦੂਸਰੇ ਦਿਨ ਆਉਂਦਾ ਉਸ ਵੇਲੇ ਆਪ ਫੇਰ ਬਣਾ ਦਿਆ ਕਰਦੇ ਸੀ। ਸੋ ਇਹਨਾਂ ਦੀਆਂ ਗੱਲਾਂ ਅਜੀਬ ਹੋਇਆ ਕਰਦੀਆਂ। ਬਾਬਾ ਕਰਮ ਸਿੰਘ ਜੀ ਸੋਤੀ ਮਰਦਾਨ ਵਾਲੇ, ਆਪ ਨੇ ਲਾਂਗਰੀ ਸਿੰਘਾਂ ਨੂੰ ਕਿਹਾ ਕਿ ਅੱਜ ਤਿੰਨ ਪੀਪਿਆਂ ਦੀ ਦੇਗ ਬਣਾਓ। ਲਾਂਗਰੀ ਚੁੱਪ ਕਰ ਰਹੇ, ਕਹਿੰਦੇ ਕੀ ਗੱਲ, ਜਵਾਬ ਨਹੀਂ ਦਿੱਤਾ। ਕਹਿੰਦੇ ਪਾਤਸ਼ਾਹ, ਲੰਗਰ ਦੇ ਵਿੱਚ ਤਾਂ ਸ਼ੇਰ ਘਿਓ ਵੀ ਨਹੀਂ ਹੈਗਾ, ਤਿੰਨ ਪੀਪੇ ਤਾਂ ਕਿੱਥੋਂ ਰਹੇ। ਕਹਿੰਦੇ ਨਾ ਭਾਈ, ਅੱਜ ਗੁਰੂ ਨਾਨਕ ਦੀ ਸੰਗਤ ਨੇ ਆਉਣਾ, ਤਿੰਨ ਪੀਪਿਆਂ ਦੀ ਦੇਗ ਬਣਾਓ। ਘਿਓ ਨਹੀਂ ਹੈ? ਕਹਿੰਦੇ ਨਹੀਂ। ਕਹਿੰਦੇ ਜਾਓ ਕੁਲਪਾਣੀ ਨਦੀ ਤੋਂ ਉਧਾਰਾ ਲੈ ਆਓ। ਤਿੰਨ ਪੀਪੇ ਲੈ ਕੇ ਚੱਲਦੇ ਨੇ, ਜਾ ਕੇ ਤਿੰਨ ਪੀਪੇ ਪਾਣੀ ਦੇ ਭਰ ਲਿਆਏ, ਲਿਆ ਕੇ ਪ੍ਰਸ਼ਾਦ, ਕੜਾ ਪ੍ਰਸ਼ਾਦ ਬਣਾਇਆ, ਦੇਗ ਬਣਾਈ। ਦਿਨ ਚੜਿਆ ਤਾਂ ਨਵੀਂ ਪਲਟਣ ਆਈ ਸੀ, ਉਹ ਸਾਰੀ ਪਲਟਣ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਮਹਾਂਪੁਰਸ਼ਾਂ ਦੇ ਆ ਗਈ, ਪ੍ਰਸ਼ਾਦ ਵਰਤਣਾ ਸ਼ੁਰੂ ਹੋ ਗਿਆ। ਜਦੋਂ ਲੰਗਰ ਵਰਤ ਚੁੱਕਿਆ, ਦੁਪਹਿਰਾ ਹੋਇਆ, ਉਸ ਵੇਲੇ ਕੀ ਦੇਖਦੇ ਨੇ, ਇੱਕ ਖੱਚਰ ਦੇ ਉੱਤੇ ਤਿੰਨ ਪੀਪੇ ਘਿਓ ਦੇ ਲੱਦੀ ਇੱਕ ਸੁਦਾਗਰ ਆ ਗਿਆ। ਬਾਬਾ ਜੀ, ਮੈਂ ਰਾਤ ਆ ਰਿਹਾ ਸੀ, ਲੇਕਿਨ ਨਦੀ ਇੰਨੀ ਚੜੀ ਹੋਈ ਸੀ ਕਿ ਮੈਨੂੰ ਉਹਨੇ ਲੰਘਣ ਨਾ ਦਿੱਤਾ। ਕਹਿੰਦੇ ਕੋਈ ਨਾ ਪ੍ਰੇਮੀਆਂ, ਅਸੀਂ ਨਦੀ ਤੋਂ ਲੈ ਆਉਂਦਾ ਸੀਗਾ, ਸਾਡੇ ਕੋਲ ਪਹੁੰਚ ਗਿਆ ਤੇਰਾ ਕਿ। ਉਸੇ ਵੇਲੇ ਸਿੰਘਾਂ ਨੂੰ ਕਹਿਣ ਲੱਗੇ, ਕਹਿੰਦੇ ਐਂ ਕਰੋ, ਇਹ ਤਿੰਨੇ ਪੀਪੇ ਜਾਓ ਭਾਈ ਨਦੀ ਦੇ ਵਾਪਸ ਕਰਿਓ। ਅਜੀਬ ਬਾਤਾਂ ਮਹਾਂਪੁਰਸ਼ਾਂ ਦੀਆਂ ਆਉਂਦੀਆਂ, ਕਿਉਂਕਿ ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਉਹ ਰਾਮ ਨਾਮ ਰੰਗ ਰਾਤੇ, ਜੋ ਕੁਛ ਵੀ ਕਰਦੇ ਨੇ ਉਹ ਪਰਮੇਸ਼ਰ ਮੰਨ ਲੈਂਦਾ।
ਮੰਨੇ ਵਾਹਿਗੁਰੂ ਆਪਣੇ ਸਾਧੂਆਂ ਦੀ ਕੀਤੀ, ਮੰਨੇ ਵਾਹਿਗੁਰੂ ਆਪਣੇ ਸਾਧੂਆਂ ਦੀ ਕੀਤੀ,
ਜੋ ਕੁਛ ਕਰੇ ਸੋਈ ਭਰਾ ਮਾਨੇ, ਉਹ ਰਾਮ ਨਾਮ ਰੰਗ ਰਾਤ। ਸੰਤਾਂ ਨੂੰ ਕਹਿਣ ਲੱਗਿਆ ਬੁੱਧੂ ਸ਼ਾਹ ਨੂੰ ਕਿ ਮਹਾਰਾਜ, ਮੈਂ ਨੁਸਖਾ ਰੱਖ ਚੱਲਿਆ, ਅਲਮਾਰੀ ਨੂੰ ਤਾਲਾ ਲਾ ਲਿਓ। ਕਹਿੰਦੇ ਕੋਈ ਨਾ। ਦੋ ਮੀਲ ਤੇ ਜਾ ਕੇ ਫੁਰਨਾ ਆਇਆ ਵੀ ਸੰਤਾਂ ਨੇ ਤਾਂ ਸ਼ਾਇਦ ਨਾ ਲਾਇਆ ਹੋਵੇ, ਕਿਸੇ ਹੋਰ ਦੇ ਹੱਥ ਨਾ ਆਵੇ। ਜਾਂ ਵਾਪਸ ਆਇਆ ਆ ਕੇ ਕੀ ਦੇਖਦਾ, ਅਲਮਾਰੀ ਉਵੇਂ ਖੁੱਲੀ ਪਈ ਹੈ। ਵਾਪਸ ਆ ਗਿਆ, ਮਹਾਂਪੁਰਸ਼ ਉਸ ਵੇਲੇ ਗੁਰਦੁਆਰੇ ਝਾੜੂ ਦੇ ਰਹੇ ਸੀ, ਆਲੇ ਦੁਆਲੇ ਸੇਵਾ ਕਰ ਰਹੇ ਸੀ। ਉਸ ਵੇਲੇ ਆ ਕੇ ਕਹਿਣ ਲੱਗਾ ਕਿ ਮਹਾਂਪੁਰਸ਼ੋ, ਅਲਮਾਰੀ ਖੁੱਲੀ ਪਈ ਹੈ। ਮਹਾਂਪੁਰਸ਼ਾਂ ਨੇ ਦੇਖਿਆ ਕਿ ਇਹਦੀ ਬਿਰਤੀ ਅਜੇ ਮਾਇਆ 'ਚ ਚੱਲ ਰਹੀ ਹੈ, ਉੱਪਰ ਨਹੀਂ ਹੋਇਆ, ਮਾਇਆ ਦੇ ਪਤੀ ਵਿੱਚ ਨਹੀਂ ਗਿਆ, ਜਿਹਦੇ ਸਭ ਕੁਛ ਹੱਥ ਵਿੱਚ। ਜੇ ਉਹ ਹਿਰਦੇ 'ਚ ਵਸ ਜਾਵੇ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ 'ਚ ਵਸ ਗਿਆ, ਰਿਧੀਆਂ ਸਿੱਧੀਆਂ ਸਾਰੀਆਂ ਤਾਕਤਾਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ। ਉਸ ਵੇਲੇ ਮਹਾਂਪੁਰਸ਼ਾਂ ਨੇ ਉਹਦਾ ਭਰਮ ਦੂਰ ਕਰਨ ਵਾਸਤੇ ਕਹਿਣ ਲੱਗੇ, ਸੰਤ ਜੀ ਉਹ ਇੱਟਾਂ ਦਾ ਚੱਠਾ ਹੈ, ਉਹਦੇ 'ਚੋਂ ਮੈਨੂੰ ਇੱਕ ਇੱਟ ਲਿਆ ਕੇ ਦਿਓ। ਇੱਟ ਚੱਕੀ ਆਉਂਦਾ, ਹੈਰਾਨ ਹੋ ਗਿਆ ਵੀ ਇੱਟ ਇਹ ਮਿੱਟੀ ਦੀ ਤਾਂ ਹੈ ਨਹੀਂ, ਇਹ ਤਾਂ ਸੋਨੇ ਦੀ ਇੱਟ ਹੈ। ਕਹਿਣ ਲੱਗਾ ਸੰਤਾਂ ਨੇ ਰੱਖਤੀ ਹੋਣੀ ਹੈ। ਇੱਟ ਲੈ ਆਉਂਦੀ ਸੰਤ, ਕਹਿੰਦੇ ਹੋਰ ਲਿਆ ਭਾਈ ਦੋ ਚਾਰ, ਖੇਚਲ ਤਾਂ ਤੈਨੂੰ ਹੈਗੀ। ਜਦ ਵਾਪਸ ਆ ਕੇ ਦੇਖਦਾ ਹੈਰਾਨ ਹੋ ਗਿਆ, ਸਾਰਾ ਹੀ ਚੱਠਾ ਝਿਲਮਿਲ ਝਿਲਮਿਲ ਕਰਦਾ, ਸੋਨਾ ਹੀ ਬਣਿਆ ਪਿਆ। ਵਾਪਸ ਆ ਗਿਆ ਤੇ ਇੱਧਰ ਗੁਰਦੁਆਰੇ ਵੱਲ ਦੇਖਣ ਲੱਗਿਆ, ਸਾਰਾ ਹੀ ਗੁਰਦੁਆਰਾ ਝਿਲਮਿਲ ਝਿਲਮਿਲ ਕਰਦਾ, ਸੋਨਾ ਹੀ ਸੋਨਾ ਲੱਗਿਆ। ਜਿੱਥੇ ਉਸ ਵੇਲੇ ਚਰਨਾਂ 'ਚ ਢਹਿ ਪਿਆ, ਮਹਾਰਾਜ ਮੈਂ ਤਾਂ ਇੱਕ ਨੁਸਖਾ ਬਣਾ ਕੇ ਬੜੇ ਮਾਣ ਵਿੱਚ ਸੀ, ਤੁਸੀਂ ਤਾਂ ਐਡੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ, ਫਿਰ ਵੀ ਆਪ ਦੇ ਐਡੀ ਨਿਰਮਾਨਤਾ ਹੈ ਕਿ ਗਰੀਬੀ ਬੇਸ 'ਚ ਰਹਿੰਦੇ ਹੋ। ਆਪ ਆਪਣੇ ਹੱਥਾਂ ਦੇ ਨਾਲ ਲੰਗਰ ਬੁਲਾਉਂਦੇ ਸੀ, ਨਿਮਰਤਾ ਹੱਦ ਤੋਂ ਜ਼ਿਆਦਾ ਸੀ। ਇੱਕ ਵਾਰੀ ਚੁਰਾਹੇ ਦੇ ਵਿੱਚ ਉਹਨਾਂ ਨੇ ਲਾਇਆ ਹੋਇਆ ਸੀ ਆਪਣਾ ਤੰਦੂਰ, ਆਏ ਗਏ ਰਾਹੀਆਂ ਨੂੰ ਤਾਜ਼ਾ ਪ੍ਰਸ਼ਾਦਾ ਬਣਾ ਕੇ ਦਿੰਦੇ ਸੀ। ਅੱਜ ਇੱਕ ਪਠਾਣ ਆ ਜਾਂਦਾ, ਮੁਗਲ ਆ ਜਾਂਦਾ, ਉਹ ਮੁਗਲ ਨੇ ਕਿਹਾ ਉਹ ਬੁੱਧੂ ਹਮੇ ਭੂਖ ਲੱਗੀ ਹੈ, ਖਾਣਾ ਜਲਦੀ ਬਣਾਓ। ਕਹਿੰਦੇ ਬੈਠੋ ਜੀ, ਬਿਠਾ ਦਿੱਤਾ। ਤੇ ਉਹਦੇ ਬਾਅਦ ਜਦੋਂ ਆਪ ਪ੍ਰਸ਼ਾਦਾ ਲੈ ਕੇ ਗਏ, ਕਿਉਂਕਿ ਤੰਦੂਰ ਦਾ ਪ੍ਰਸ਼ਾਦਾ ਹੈ, ਥੋੜਾ ਜਿਹਾ ਸੇਕ ਲੱਗੇ ਜਾਂਦਾ ਇੱਕ ਥਾਂ ਦੇ ਉੱਤੇ, ਮਾੜਾ ਜਿਹਾ ਸੇਕ ਲੱਗ ਗਿਆ। ਜਦ ਉਸਨੇ ਦੇਖਿਆ, ਉੱਠ ਕੇ ਕੁੱਟਣ ਲੱਗ ਗਿਆ ਸੰਤਾਂ ਨੂੰ, ਕਹਿੰਦਾ ਤੈਨੂੰ ਪਤਾ ਨਹੀਂ, ਮੈਨੂੰ ਤੂੰ ਮਾਮੂਲੀ ਆਦਮੀ ਸਮਝਿਆ, ਮੈਂ ਵੱਡਾ ਕਰਿੰਦਾ ਮੁਗਲ ਰਾਜ ਦਾ, ਤੇ ਮੈਨੂੰ ਇਹੋ ਜਿਹਾ ਪ੍ਰਸ਼ਾਦਾ ਦਿੱਤਾ ਤੇ ਥੱਪੜ ਮਾਰਦਾ ਹੈ। ਦੂਜੀ ਗੱਲ ਕਰਤੀ, ਕਹਿੰਦੇ ਵੇ ਮਾਂ ਨੇ ਮੇਰਾ ਨਾਂ ਬੁੱਧੂ ਰੱਖਿਆ ਸੀ, ਮੈਂ ਬੁੱਧੂ ਹੀ ਰਿਹਾ, ਤੁਸੀਂ ਮੈਨੂੰ ਸੁਬੁੱਧੂ ਬਣਾ ਦਿਓ, ਇੱਧਰ ਵੀ ਮਾਰ ਦਿਓ ਪ੍ਰਸ਼ਾਦਾ ਛਕ ਲਿਆ। ਕਹਿੰਦੇ ਹੋਰ ਬਣਾ ਦਿੰਦੇ ਹਾਂ, ਤੁਸੀਂ ਫਿਕਰ ਨਾ ਕਰੋ, ਮੈਨੂੰ ਮੱਤ ਦੇ ਕੇ ਜਾਇਓ, ਕਿਉਂਕਿ ਮੈਂ ਬੇਮੱਤ ਹੋਣ ਕਰਕੇ ਮੇਰੀ ਮਾਂ ਬੁੱਧੂ ਹੈ ਮੈਨੂੰ ਕਹਿੰਦੀ ਰਹੀ ਹੈ। ਪਠਾਣ ਥੋੜੀ ਦੂਰ ਪ੍ਰਸ਼ਾਦਾ ਛਕ ਕੇ ਜਾਂਦਾ, ਘੋੜਾ ਤਬਕ ਗਿਆ, ਥੱਲੇ ਗਿਰ ਗਿਆ ਘੋੜਾ, ਗਿਰਦੇ ਦਾ ਪੱਟ ਟੁੱਟ ਗਿਆ, ਹਾਏ ਹਾਏ ਦੀ ਆਵਾਜ਼ ਆ ਰਹੀ ਹੈ, ਕੋਈ ਨੇੜੇ ਤੇੜੇ। ਭਾਈ ਬੁੱਧੂ ਫੇਰ ਜਾਂਦੇ ਨੇ ਤੇ ਜਾ ਕੇ ਬੰਦੇ ਨਾਲ ਲਏ ਤੇ ਚੱਕ ਕੇ ਲੈ ਜਾਂਦਾ, ਪੱਟ ਦਾ ਇਲਾਜ ਕਰਾਉਂਦੇ ਨੇ, ਬਣਾਉਂਦੇ ਨੇ, ਮਹੀਨਾ ਬੱਧੀ ਆਪਣੇ ਆਸ਼ਰਮ ਚ ਰੱਖ ਕੇ ਇਲਾਜ ਕਰਦੇ ਨੇ ਬੜੇ ਪਿਆਰ ਦੇ ਨਾਲ। ਅਖੀਰ ਕਹਿਣ ਲੱਗਿਆ, ਸੰਤ ਜੀ ਤੁਸੀਂ ਲੋਕ ਇਸੇ ਕਰਕੇ ਸਾਡੇ ਨਾਲੋਂ ਵੱਡੇ ਹਾਂ, ਅਸੀਂ ਨਹੀਂ ਸਮਝ ਸਕਦੇ, ਅਸੀਂ ਹੰਕਾਰ ਦੇ ਮਾਰੇ ਹੋਏ ਹਾਂ, ਤੁਹਾਡੇ ਅੰਦਰ ਤਾਂ ਹੱਦ ਤੋਂ ਜ਼ਿਆਦਾ ਪਰਮੇਸ਼ਰ ਵਸਦਾ ਤੇ ਨਿਮਰਤਾ ਹੀ ਨਿਮਰਤਾ। ਸੋ ਇਸ ਤਰ੍ਹਾਂ ਬੇਅੰਤ ਐਸੇ ਪ੍ਰਮਾਣ ਨੇ ਗੁਰੂ ਘਰ ਦੇ ਅੰਦਰ, ਕੋਈ ਵੱਡੀ ਬਾਤ ਨਹੀਂ ਹੋਇਆ ਕਰਦੀ, ਪ੍ਰਕਿਰਤੀ ਦਾ ਸੁਭਾਅ ਬਦਲ ਜਾਇਆ ਕਰਦਾ ਪਰਮੇਸ਼ਰ ਦੀ ਦਇਆ ਦੇ ਨਾਲ। ਸੋ ਮਰਦਾਨਾ ਜਾਂਦਾ ਤੇ ਉਸ ਵੇਲੇ ਜਾ ਕੇ ਆਪਨੇ ਆਪਣੇ ਪਰਿਵਾਰ ਨੂੰ ਮਿਲਿਆ ਤੇ ਖਬਰ ਫੈਲ ਗਈ ਕਿ ਮਰਦਾਨਾ ਆ ਗਿਆ। ਉਸ ਵੇਲੇ ਕਹਿਣ ਲੱਗੀ, ਮਾਤਾ ਜੀ ਨੂੰ ਵੀ ਪਤਾ ਲੱਗਿਆ ਕਿ ਮਰਦਾਨਾ ਆਇਆ ਪਰ ਇਕੱਲਾ ਆਇਆ। ਮਰਦਾਨਾ ਚਾਰ ਘੜੀਆਂ ਰਹਿ ਕੇ ਕੋਈ ਡੇਢ ਦੋ ਘੰਟੇ ਤੋਂ ਬਾਅਦ ਕਹਿਣ ਲੱਗਿਆ ਵੀ ਪੁੱਤਰੋ ਮੈਂ ਤਾਂ ਜਾਣਾ। ਕਿੱਥੇ ਜਾਣਾ? ਕਹਿੰਦਾ ਹੁਕਮ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਦੱਸਿਆ ਨਹੀਂ ਕਿਉਂਕਿ ਮਹਾਰਾਜ ਨੇ ਕਿਹਾ ਸਾਡੇ ਬਾਰੇ ਗੱਲ ਨਾ ਕਰੀ। ਤੇ ਉਸ ਵੇਲੇ ਆਪ ਮਾਤਾ ਜੀ ਨੂੰ ਮਿਲਣ ਚਲੇ ਜਾਂਦੇ। ਮਾਤਾ ਜੀ ਪੁੱਛਦੀ ਹੈ ਗੁਰੂ ਨਾਨਕ ਪਾਤਸ਼ਾਹ ਵਾਸਤੇ ਤੇ ਵਾਰ ਵਾਰ ਪੁੱਛਣਾ ਕਰਦੀ ਹੈ ਤੇ ਹੁਕਮ ਸੀ ਕਿ ਦੱਸਣਾ ਨਹੀਂ ਹੈ। ਤੇ ਮਰਦਾਨੇ ਨੂੰ ਯਾਦ ਸੀ, ਪਿਆਰ ਤੋਂ ਖਾਲੀ ਨਹੀਂ ਸੀ। ਜਦੋਂ ਬੇਬੇ ਨੂੰ ਮਿਲੇ ਸੀ, ਉਸ ਵੇਲੇ ਬੇਬੇ ਨੇ ਇੱਕ ਵਚਨ ਕਿਹਾ ਸੀ, ਬੇਬੇ ਨਾਨਕੀ ਜੀ ਨੇ ਕਿ ਭਰਾ ਮੈਂ ਆਪ ਨੂੰ ਭਰਾ ਨਹੀਂ ਸਮਝਦੀ, ਜਿੱਥੇ ਤੁਸੀਂ ਮੇਰੇ ਭਰਾ ਹੋ ਮੈਨੂੰ ਭਾਗ ਪ੍ਰਾਪਤ ਹੋਇਆ ਹੈ ਕਿ ਮੈਂ ਆਪ ਦੀ ਭੈਣ ਲੱਗਦੀ ਹਾਂ, ਉੱਥੇ ਮੈਂ ਆਪ ਨੂੰ ਗੁਰੂ ਰੂਪ ਦੇ ਵਿੱਚ ਸਮਝਦੀ ਹਾਂ। ਪਾਤਸ਼ਾਹ ਜੇ ਤੁਸੀਂ ਸਾਨੂੰ ਵਿਛੋੜ ਦੇਵੋ, ਤੁਸੀਂ ਉਹ ਸਾਨੂੰ ਵਿਸਾਰ ਦੇਵੋ। ਕਿੰਨਾ ਟਾਈਮ ਲੰਘਿਆ, 12 ਸਾਲ ਲੰਘ ਗਏ ਤੇ ਆਪਨੇ ਕੋਈ ਸੁੱਖ ਸੁਨੇਹਾ ਕੋਈ ਦਰਸ਼ਨ ਨਹੀਂ ਦਿੱਤੇ, ਤੇ ਇਸ ਤਰ੍ਹਾਂ ਲੱਗਦਾ ਵੀ ਬਹੁਤ ਵਰਖ ਬੀਤੇ ਬਿਨ ਦਰਸ਼ਨ। ਇਉਂ ਕਹਿ ਭਗਨੀ ਗੇਰਤ ਆਸਨ, ਭੈਣ ਹੰਝੂਆਂ ਦੀ ਝੜੀ ਲਾ ਦਿੱਤੀ ਵੀ ਇੰਨੇ ਸਾਲ ਬੀਤ ਗਏ, ਹਵੇਂ ਵਿਸਾਰ ਦਿਓ ਦੇ ਜਮਾਨ ਤੇ, ਸਾਨੂੰ ਤੁਸੀਂ ਆਪਣੇ ਮਨ ਤੋਂ ਵਿਸਾਰ ਦਿੱਤਾ। ਹਰਖ ਹੋਵਤ ਰਾਵਤ ਦਰਸ਼ਨ, ਖੁਸ਼ੀ ਹੁੰਦੀ ਹੈ ਤੁਹਾਡੇ ਦਰਸ਼ਨ ਤੇ, ਪਰ ਤੁਸੀਂ ਤਾਂ ਸਾਨੂੰ ਆਪਣੇ ਮਨ ਤੋਂ ਵਿਸਾਰਤਾ, ਦੱਸੋ ਸਾਡਾ ਜੀਵਨ ਹੈ ਕੋਈ ਤੁਹਾਡੇ ਤੋਂ ਬਗੈਰ? ਇਸ ਤਰ੍ਹਾਂ ਬੇਨਤੀ ਕਰਦੀ ਹੈ।
ਨਿਜ ਮਨ ਤੇ ਵਿਸਾਰ ਦਿੱਤਾ ਦਾਤਿਆ, ਜਿਉਣਾ ਸਾਡਾ ਕਿਹੜੇ ਕੰਮ ਹੈ। ਮਨ ਤੋਂ ਵਿਸਾਰ ਦਿੱਤਾ ਦਾਤਿਆ, ਜਿਉਣਾ ਸਾਡਾ ਕਿਹੜੇ ਕੰਮ ਹੈ। ਮਨ ਤੋਂ ਵਿਸਾਰ ਦਿੱਤਾ ਦਾਤਿਆ, ਜਿਉਣਾ ਸਾਡਾ ਕਿਹੜੇ ਕੰਮ ਹੈ। ਮਨ ਤੋਂ ਵਿਸਾਰ ਦਿੱਤਾ ਦਾਤਿਆ, ਮਨ ਤੋਂ ਵਿਸਾਰ ਦਿੱਤਾ ਦਾਤਿਆ।
ਬਹੁਤ ਵਰਖ ਬੀਤੇ ਬਿਨ ਦਰਸ਼ਨ, ਇਉਂ ਕਹਿ ਭਗਨੀ ਗੇਰ ਤਾਂਸੂ, ਹਵੇਂ ਵਿਸਾਰ ਦਿਓ ਨਿਜ ਮਨ ਤੇ, ਹਰਖ ਹੋਤ ਰਾਵਰ ਕੇ ਦਰਸ਼ਨ। ਯਾਦ ਸੀ ਕਿਵੇਂ ਬੀਬੀ ਨੇ ਵਿਰਾਗ ਕਰਿਆ ਸੀ, ਮਨ ਚ ਖਿਆਲ ਆਉਂਦਾ ਸੀ ਕਿ ਮਾਤਾ ਤਾਂ ਬਹੁਤ ਵਿਰਾਗ ਕਰਦੀ ਹੋਣੀ ਆ, ਮੈਂ ਕਿਵੇਂ ਕਰਾਂਗਾ। ਲੇਕਿਨ ਹਿੰਮਤ ਕੀਤੀ, ਮਾਤਾ ਤ੍ਰਿਪਤਾ ਜੀ ਦੇ ਪਾਸ ਪਹੁੰਚ ਜਾਂਦਾ। ਜਦੋਂ ਮਰਦਾਨੇ ਨੂੰ ਦੇਖਦੇ ਨੇ, ਉਸੇ ਵੇਲੇ ਦੇਖਦੀ ਸਾਰ ਖਿਆਲ ਆਇਆ ਕਿ ਮਰਦਾਨਾ ਇਕੱਲਾ ਆਇਆ, ਪੁੱਤਰ ਮੇਰਾ ਕਿੱਥੇ ਰਹਿ ਗਿਆ, ਨਾਨਕ ਜੀ ਕਿੱਥੇ ਰਹਿ ਗਏ, ਨਾਲ ਕਿਉਂ ਨਹੀਂ ਆਏ, ਕੀ ਗੱਲ ਹੋ ਗਈ। ਬੇਅੰਤ ਕਿਸਮ ਦੇ ਖਿਆਲ ਇੱਕ ਸੈਕਿੰਡ ਚ ਬਿਜਲੀ ਦੀ ਤੇਜ਼ੀ ਦੇ ਨਾਲ ਪਹੁੰਚ ਜਾਂਦੇ ਨੇ, ਤੇ ਦਿਲ ਦੇ ਵਿੱਚ ਜਿਹੜੀ ਧੀਰਜ ਸੀ ਉਹ ਟੁੱਟ ਗਈ। ਸਾਸੰਗ ਅੱਖਾਂ ਚ ਹੰਝੂ ਆ ਗਏ, ਤਾਰਾਂ ਵਹਿ ਚੱਲੀਆਂ, ਮਰਦਾਨੇ ਦੇ ਕੋਲ ਆ ਗਏ ਤੇ ਉਸ ਵੇਲੇ ਮਾਤਾ ਜੀ ਦੀ ਜੋ ਹਾਲਤ ਸੀ ਉਹ ਜਗਿਆਸੂ ਦੀ ਅਵਸਥਾ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆਪਾਂ ਸਮਝ ਲਈਏ।
ਹਰੀ ਹੰਝੂਆਂ ਦੀ ਨੈਣੀ ਲੱਗੀ ਮੇਰੇ ਰਹਿਣਾ ਔਖਾ ਪਿਆਰੇ ਤੋਂ ਬਿਨਾ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵੇ ਵਹਿ ਚੱਲੇ ਜੀਓ
ਜਿਨ੍ਹਾਂ ਦਾ ਆਪਣੇ ਪਿਆਰੇ ਪ੍ਰੀਤਮ ਸਤਿਗੁਰੂ ਦੇ ਨਾਲ ਪਿਆਰ ਹੁੰਦਾ ਉਹਨਾਂ ਦੀ ਅਵਸਥਾ ਮਹਾਰਾਜ ਵਰਣਨ ਕਰਦੇ ਨੇ ਕਿ ਨੀਰ ਅੱਖਾਂ ਦੇ ਵਿੱਚੋਂ ਖੜੋਂਦਾ ਨਹੀਂ ਹੈ ਵਹਿ ਵਹਿ ਕੇ ਚੱਲਦਾ ਰਹਿੰਦਾ ਸੋ ਇਸ ਤਰ੍ਹਾਂ ਦੇ ਨਾਲ ਮਾਤਾ ਜੀ ਨੇ ਜਦੋਂ ਮਰਦਾਨੇ ਨੂੰ ਦੇਖਿਆ ਜਬ ਆਵਤ ਦੇਖਿਓ ਮਰਦਾਨਾ ਗਰਸੋਂ ਲਾਭ ਰਾਗ ਬਹੁ ਠਾਨਾ ਗਲ ਦੇ ਨਾਲ ਲਾ ਲਿਆ ਗੱਲ ਨਹੀਂ ਹੋ ਰਹੀ ਮਾਤਾ ਜੀ ਤੋਂ ਪੁੱਛ ਨਹੀਂ ਸਕੇ ਮਰਦਾਨਿਆਂ ਨਾਨਕ ਜੀ ਨੂੰ ਕਿੱਥੇ ਛੱਡਿਆ ਆਇਆ ਗੱਲ ਨਹੀਂ ਕਹਿ ਸਕੇ ਵਿਰਾਗ ਇੰਨਾ ਛਾਇਆ ਵੀ ਇਹ ਨਾਲ ਰਿਹਾ ਨਾਨਕ ਜੀ ਦੇ ਤੇ ਇਹ ਆ ਗਿਆ ਉਹਨੂੰ ਦੇਖ ਕੇ ਇੰਨਾ ਮਨ ਦੇ ਅੰਦਰ ਆਇਆ ਤੇ ਨਾਲ ਗੁਰੂ ਨਾਨਕ ਦੀ ਐਬਸੈਂਸ ਫੀਲ ਕੀਤੀ ਕਿ ਆਪਦੇ ਨੇਤਰਾਂ ਚੋਂ ਜਲ ਦੀ ਧਾਰਾ ਚੱਲ ਰਹੀ ਹੈ ਤੇ ਬਚਣ ਨਹੀਂ ਕੋਈ ਕਰ ਭਇਓ ਮੋਹ ਸਤਾ ਸੋ ਪ੍ਰਵਾਹ ਕਹਿੰਦੇ ਨਦੀ ਜਿਵੇਂ ਵਗਦੀ ਹੁੰਦੀ ਹੈ ਐ ਮੋਹ ਦਾ ਪ੍ਰਵਾਹ ਜਾਗ ਪਿਆ ਧੀਰਜ ਸਿਖਤਾ ਸਿਹਤ ਨੁਸਾ ਜਿਹੜਾ ਧੀਰਜ ਦਾ ਪੁਲ ਬਣਿਆ ਸੀ ਐ ਟੁੱਟ ਗਿਆ ਜਿਵੇਂ ਰੇਤੇ ਦਾ ਪੁਲ ਟੁੱਟ ਜਾਂਦਾ ਸੁਤ ਨਾਨਕ ਸੋ ਮੇਲਾ ਮੇਲਾ ਮੇਲੋ ਮੋਕ ਮਰਦਾਨਿਆ ਮੈਨੂੰ ਗੁਰੂ ਨਾਨਕ ਦੇ ਨਾਲ ਮੇਲ ਦੇ ਮੈਨੂੰ ਮੇਰੇ ਪੁੱਤਰ ਨਾਨਕ ਦੇ ਨਾਲ ਮੋਲ ਦੇ ਸੁਧ ਮਰਦਾਨੇ ਹੈ ਕਹੋ ਤੋਕ ਤੈਨੂੰ ਪਤਾ ਹੈ ਉਹ ਕਿੱਥੇ ਮਰਦਾਨਾ ਬੋਲਦਾ ਨਹੀਂ ਕਿਉਂਕਿ ਹੁਕਮ ਹੈ ਇੰਨਾ ਦੱਸੀ ਜਾਂਦਾ ਹੈ ਵੀ ਮੈਂ ਨਾਲ ਗਿਆ ਸੀ ਉਹਨਾਂ ਦੇ ਬੜੀ ਦੂਰ ਦੂਰ ਤੱਕ ਅਸੀਂ ਜਾ ਕੇ ਆਏ ਹਾਂ ਮਾਤਾ ਜੀ ਗਾਹਾਂ ਦੀ ਗੱਲ ਨਹੀਂ ਦੱਸਦਾ ਵੀ ਨਾਨਕ ਜੀ ਹੈ ਕਿੱਥੇ ਹੁਣ ਹੈਗੇ ਕਿ ਨਹੀਂ ਹੈਗੇ ਕਹਿਣ ਲੱਗੀ ਸੁਤ ਨਾਨਕੋ ਮੇਲੋ ਮੋਕ ਸੁਧ ਮਰਦਾਨੇ ਹੈ ਕਹਿ ਤੋਕ ਬਹੁਤ ਵਰਖ ਪਏ ਦੇਖਿਓ ਨਹੀਂ ਬਾਰਾਂ ਸਾਲ ਲੰਘੇ ਮੈਂ ਨਹੀਂ ਮੁੜ ਕੇ ਦੇਖਿਆ ਮੋਹ ਬੜਿਓ ਅਤਸ਼ਾ ਮਨ ਹੱਦ ਤੋਂ ਜ਼ਿਆਦਾ ਮੇਰੇ ਮਨ ਵਿੱਚ ਖਿੱਚ ਪੈਦਾ ਹੋ ਗਈ ਹੈ ਮਰਦਾਨਾ ਚੁੱਪ ਕਰਿਆ ਬੈਠਾ ਕੋਈ ਜਵਾਬ ਨਹੀਂ ਦਿੰਦਾ ਕਾਫੀ ਦੇਰ ਬੈਠਾ ਰਿਹਾ, ਬਾਕੀ ਗੱਲਾਂ ਕਰੀ ਜਾਂਦਾ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੀ ਜਦ ਗੱਲ ਪੁੱਛੀ ਜਾਂਦੀ ਹੈ ਚੁੱਪ ਹੋ ਜਾਂਦਾ। ਉਸ ਵੇਲੇ ਮਰਦਾਨੇ ਨੇ ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਬਾਹਰ ਨੂੰ ਚੱਲ ਪਿਆ। ਮਾਤਾ ਜੀ ਨੇ ਕਿਹਾ, ਇਹ ਵੀ 12 ਸਾਲ ਬਾਅਦ ਮੁੜਿਆ ਤੇ ਘਰ ਵਿਚ ਨਹੀਂ ਬੈਠਿਆ, ਮੇਰੇ ਕੋਲ ਬਹੁਤੀ ਦੇਰ ਨਹੀਂ ਬੈਠਿਆ, ਇਹਨੂੰ ਕਾਹਦੀ ਕਾਹਲੀ ਹੈ ਇੰਨਾ ਮੁੜਨ ਦੀ। ਤੇ ਮਨ ਚ ਕਿਹਾ ਵੀ ਹੋ ਸਕਦਾ ਇਹ ਮੇਰੇ ਪੁੱਤਰ ਕੋਲੇ ਜਾਂਦਾ ਹੋਵੇ। ਉਸੇ ਵੇਲੇ ਮਾਤਾ ਜੀ ਨੇ ਛੇਤੀ ਛੇਤੀ ਜਿਹੜਾ ਖਾਣਾ ਪਿਆ ਸੀ ਤਿਆਰ ਹੋਇਆ ਉਹ ਆਪਣੇ ਨਾਲ ਲਿਆ ਤੇ ਰੇਸ਼ਮ ਦੇ ਬਸਤਰ, ਵਧੀਆ ਵਧੀਆ ਬਸਤਰ ਨਾਲ ਲੈ ਕੇ ਮਰਦਾਨੇ ਦੇ ਪਿੱਛੇ ਨਿਗਾਹ ਰੱਖੀ ਵੀ ਇਹ ਰਸਤੇ ਜਾਂਦਾ, ਉੱਥੇ ਧਾਈ ਕਰਕੇ ਦੌੜ ਦੌੜ ਕੇ ਰਸਤਾ, ਕਿਸੇ ਨੂੰ ਨਾਲ ਨਹੀਂ ਲਿਆ ਤੇ ਦੌੜੀ ਜਾਂਦੀ ਹੈ ਮਾਤਾ। ਮਨ ਦੇ ਅੰਦਰ ਚਾਹ ਹੈ, ਸਰੀਰ ਬੁੱਢਾ, ਬਹੁਤ ਕਾਹਲੀ ਦੇ ਨਾਲ ਕਦਮ ਪੁੱਟਦੀ ਜਾਂਦੀ ਹੈ ਵੀ ਹੋ ਸਕਦਾ ਮੇਰੀ ਆਸ ਪੂਰੀ ਹੋ ਜਾਵੇ ਤੇ ਪੁੱਤਰ ਨਾਨਕ ਕਿਤੇ ਗੁਪਤ ਹੋਇਆ ਬੈਠਾ ਹੋਵੇ, ਨਾ ਆ ਰਿਹਾ ਹੋਵੇ। ਇਸ ਗੱਲ ਤੋਂ ਖਿਆਲ ਕਰਕੇ ਕਿ ਪਿਤਾ ਜੀ ਬਹੁਤ ਸਾਰੀਆਂ ਗੱਲਾਂ ਕਹਿਣਗੇ, ਅਸੀਂ ਗੱਲਾਂ ਕਹਾਂਗੇ, ਅਸੀਂ ਨਹੀਂ ਹੁਣ ਗੱਲ ਕਹਿੰਦੇ, ਕੋਈ ਮੈਂ ਬਾਤ ਨਹੀਂ ਕਰੂੰਗੀ, ਮੈਂ ਤਾਂ ਗੁਰੂ ਨਾਨਕ ਨੂੰ ਆਪਣੀ ਛਾਤੀ ਨਾਲ ਲਾ ਕੇ ਛੱਡਣਾ ਹੀ ਨਹੀਂ ਹੈ। ਐਸਾ ਪਿਆਰ ਦਾ ਖਿਆਲ ਆਉਂਦਾ ਤੇ ਜਿਸ ਵਕਤ ਅੱਗੇ ਜਾਂਦੇ ਨੇ, ਮਰਦਾਨੇ ਨੇ ਜਾ ਕੇ ਨਮਸਕਾਰ ਕੀਤੀ, ਪੁੱਛਿਆ ਮਰਦਾਨੇ ਆ ਦੇ ਖਬਰ ਦੱਸਿਆ ਤਾਂ ਨਹੀਂ ਹੈ ਨਾ ਬਾਦਸ਼ਾਹ, ਮੈਂ ਤਾਂ ਨਹੀਂ ਦੱਸਿਆ, ਮੈਂ ਤਾਂ ਮੌਨ ਰਿਹਾ, ਆਪਦਾ ਹੁਕਮ ਬਜਾ ਲਿਆ। ਥੋੜੀ ਦੇਰ ਤੇ ਬਾਅਦ ਕੀ ਦੇਖਦੇ ਨੇ ਕਿ ਧੂੜ ਉੱਡ ਗਈ ਹੈ ਤੇ ਮਾਤਾ ਕਹਿਣ ਲੱਗੇ ਮਰਦਾਨੇ ਆ, ਮਾਤਾ ਜੀ ਤਾਂ ਕੱਲੀ ਉਹ ਤੁਰੀ ਆ ਰਹੀ ਹੈ, ਬਹੁਤ ਕਾਹਲੀ ਨਾਲ ਆ ਰਹੀ ਹੈ, ਕੁਛ ਚੱਕਿਆ ਵੀ ਹੋਇਆ ਉਹਨੇ। ਜਦੋਂ ਨੇੜੇ ਆ ਗਏ ਉਸ ਵੇਲੇ ਮਾਤਾ ਨੇ ਜਦ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਨੂੰ ਤੱਕਿਆ, ਉਹ ਦਰਸ਼ਨ ਦੇ ਬਾਰੇ ਜੋ ਉਸ ਵੇਲੇ ਦਾ ਅਸਰ ਹੋਇਆ ਕਰਦਾ ਉਹਨੂੰ ਕੋਈ ਦੱਸ ਨਹੀਂ ਸਕਦਾ, ਲੇਕਿਨ ਭਾਈ ਗੁਰਦਾਸ ਜੀ ਨੇ ਐਸੇ ਮਿਲਾਪ ਦੇ ਬਾਰੇ ਇਸ ਤਰ੍ਹਾਂ ਦੇ ਨਾਲ ਦੱਸਣ ਦਾ ਯਤਨ ਕੀਤਾ।
ਜਦੋਂ ਦਰਸ਼ ਕੁਰਾਨ ਦਾ ਵਈ ਕੀਤਾ, ਵਜਰ ਕਪਾਟ ਖੁੱਲ ਗਏ, ਦਰਸ਼ ਕੁਰਾਨ ਦਾ ਕੀਤਾ, ਵਜਰ ਕਪਾਟ ਖੁੱਲ ਗਏ, ਦਰਸ਼ ਗੁਰਾਂ ਦਾ ਕੀਤਾ।
ਐਸੇ ਦਰਸ਼ਨ ਦਾ ਫਲ ਹੋਇਆ ਕਰਦਾ ਹੈ। ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਚ ਫਰਮਾਉਂਦੇ ਨੇ ਕਿ ਦਰਸ਼ ਧਿਆਨ ਦਿਵ ਦ੍ਰਿਸ਼ਟ ਪ੍ਰਗਾਸ਼ ਪਈ ਕਰਨ ਕਟਾਸ਼ ਦਿਵ ਦੇਹ ਪ੍ਰਵਾਨ ਹੈ। ਸ਼ਬਦ ਸੁਰਤ ਲਿਵ ਬਜਰ ਕਪਾਟ ਖੁੱਲੇ ਪ੍ਰੇਮ ਰਸ ਰਸਨ ਕਹਿ ਅੰਮ੍ਰਿਤ ਨਿਦਾਨ ਹੈ। ਚਰਨ ਕਮਲ ਮਕਰੰਦ ਵਾਸ਼ਨਾ ਸੁਵਾਸ ਹਸਤ ਪੂਜ ਪ੍ਰਣਾਮ ਸਫਲ ਸੋ ਗਿਆਨ ਹੈ। ਅੰਗ ਅੰਗ ਬਿਸਮ ਸੁਰਮੰਗ ਮੇ ਸਮਾਏ ਪਏ ਮਨ ਮਨਸਾ ਥਗਤ ਬਰਮ ਧਿਆਨ। ਸਾਰੀਆਂ ਵਾਸ਼ਨਾਵਾਂ ਸਾਰੇ ਫੁਰਨੇ ਖਤਮ ਹੋ ਗਏ ਤੇ ਪਿਆਰ ਦੇ ਵਿੱਚ ਲੀਨ ਹੋ ਕੇ ਬਰਮ ਗਿਆਨ ਦੀ ਅਵਸਥਾ ਤੱਕ ਪਹੁੰਚ ਜਾਂਦੇ। ਸੋ ਮਾਤਾ ਜੀ ਨੇ ਜਦੋਂ ਗੁਰੂ ਨਾਨਕ ਦਾ ਝਲਕਾਰਾ ਡਿੱਠਾ ਨਿਰਿਓ ਰੋਸ਼ਨੀ ਨਿਰਿਓ ਰੋਸ਼ਨੀ, ਉਸ ਵੇਲੇ ਸੁੱਧ ਬੁੱਧ ਭੁੱਲ ਗਈ ਤਾਂ ਕਿ ਗੁਰੂ ਨਾਨਕ ਦੇ ਪਾਸ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਬੁੱਕਲ ਚ ਲੈ ਲਿਆ। ਮਹਾਰਾਜ ਉੱਠ ਕੇ ਨਮਸਕਾਰ ਕਰੇ, ਉਸ ਵੇਲੇ ਮਾਤਾ ਜੀ ਨੇ ਬੁੱਕਲ ਚ ਲੈ ਕੇ ਮਹਾਰਾਜ ਦਾ ਜਾਮਾ ਹੰਝੂਆਂ ਦੇ ਨਾਲ ਭਿਉਂ ਦਿੱਤਾ। ਸਾਰਾ ਛੱਡਦੇ ਨਹੀਂ ਹੈ, ਮਹਾਰਾਜ ਨੇ ਧੀਰਜ ਦਿੱਤੀ। ਕਹਿਣ ਲੱਗੇ ਮਾਤਾ ਜੀ ਇੰਨਾ ਵਿਰਾਗ ਨਾ ਕਰੋ। ਇਧਰਲੇ ਪਾਸੇ ਜਦੋਂ ਮਹਿਤਾ ਕਾਲੂ ਜੀ ਨੂੰ ਪਤਾ ਲੱਗਦਾ ਹੈ ਬਈ ਮੇਰੇ ਪੁੱਤਰ ਉੱਥੇ ਚੰਦਨ ਭਾਨ ਦੇ ਖੂਹ ਤੇ ਬੈਠੇ ਨੇ, ਉਸੇ ਵੇਲੇ ਘੋੜਾ ਮੰਗਵਾਇਆ, ਘੋੜੇ ਤੇ ਚਮਕ ਚੜ੍ਹ ਕੇ ਛੇਤੀ ਤੋਂ ਛੇਤੀ ਉੱਥੇ ਪਹੁੰਚਣ ਦਾ ਯਤਨ ਕਰਦੇ ਨੇ। ਅੱਜ ਕੋਈ ਗੱਲ ਨਹੀਂ ਕਹੀ, ਘੋੜੇ ਤੋਂ ਉਤਰ ਕੇ ਗੁਰੂ ਨਾਨਕ ਨੂੰ ਪਹਿਲੀ ਵਾਰੀ ਬੁੱਕਲ ਚ ਲਿਆ ਇਹਨਾਂ ਨੇ। ਅੱਜ ਉਹ ਜਿਹੜਾ ਹਿਰਦਾ ਸਦਾ ਹੀ ਕਠੋਰ ਰਹਿੰਦਾ ਸੀ, ਕਠੋਰ ਵਾਕ ਬੋਲਦਾ ਸੀ, ਉਹ ਭੁੱਲ ਗਿਆ ਕਠੋਰ ਵਾਕ ਬੋਲਣ। ਉਸ ਵੇਲੇ ਬੁੱਕਲ ਚ ਲੈ ਕੇ ਛਾਵਾਂ ਛਾਂ ਹੰਝੂ ਜਾ ਰਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਮੋਢੇ ਤੇ ਸੀਸ ਰੱਖ ਕੇ ਅੱਖਾਂ ਦੇ ਵਿੱਚੋਂ ਹੰਝੂ ਗਿਰ ਰਹੇ। ਧੀਰਜ ਦਿੱਤੀ ਮਹਾਰਾਜ ਨੇ। ਉਸ ਵੇਲੇ ਮਹਿਤਾ ਜੀ ਨੇ ਕਿਹਾ ਕਿ ਹੇ ਨਾਨਕ, ਕਿੰਨੇ ਸਾਲ ਹੋ ਗਏ ਤੈਨੂੰ ਬਾਹਰ ਫਿਰਦੇ ਨੂੰ, ਤੂੰ ਦੱਸ ਤਾਂ ਸਹੀ ਤੈਨੂੰ ਦੁੱਖ ਕਿਹੜਾ ਲੱਗਿਆ, ਕਿਹੜਾ ਕਾਰਨ ਹੈ ਜਿਹਦੇ ਕਰਕੇ ਤੂੰ ਘਰ ਛੱਡ ਦਿੱਤਾ ਤੇ ਫਕੀਰਾਨਾ ਲਿਬਾਸ ਪਹਿਨ ਲਏ, ਦਰਬ ਦਰ ਤੁਰਿਆ ਫਿਰਦਾ, ਕਿਤੇ ਰਾਤ ਕਿਤੇ ਦਿਨ, ਕਿਹੜੀ ਹਾਲਤ ਹੋਈ ਹੋਈ ਹੈ, ਤੇ ਕੈਸੇ ਵਸਤਰ ਪਹਿਨੇ ਹੋਏ ਨੇ ਤੇ ਪੈਦਲ ਤੁਰਿਆ ਫਿਰਦਾ, ਦੱਸ ਇੱਥੇ ਕਿਹੜੀ ਚੀਜ਼ ਦਾ ਘਾਟਾ ਹੈ। ਅਸੀਂ ਬੁੱਢੇ ਹੋ ਚੁੱਕੇ ਹਾਂ ਤੇ ਸੰਸਾਰ ਦੇ ਉੱਤੇ ਤਾਂ ਥੋੜੀ ਦੇਰ ਅਸੀਂ ਹੋਰ ਹਾਂ ਤੇ ਹੁਣ ਸਾਨੂੰ ਨਾ ਵਿਛੋੜੀ। ਮੈਂ ਕੁਛ ਨਹੀਂ ਕਹਿੰਦਾ, ਕੁਛ ਕਰ ਚਾਹੇ ਨਾ ਕਰ, ਇਹ ਤੇਰੀ ਮੌਜ ਹੈ। ਬੜਾ ਕੁਛ ਮੈਂ ਜ਼ਿੰਦਗੀ ਚ ਜੋੜਿਆ, ਤੇ ਤੋਂ ਮੁੱਕਣਾ ਨਹੀਂ ਹੈ, ਇੰਨਾ ਮੈਂ ਜੋੜ ਦਿੱਤਾ, ਤੂੰ ਹੁਣ ਸਾਡੇ ਨੇਤਰਾਂ ਤੇ ਓਹਲੇ ਨਾ ਹੋ। ਉਸ ਵੇਲੇ ਬੜੇ ਮੋਹ ਦੇ ਵਚਨ ਸੁਣੇ। ਉਸ ਵੇਲੇ ਮਾਲਕ ਦੀ ਯਾਦ ਵਿੱਚ ਮਹਾਰਾਜ ਲੀਨ ਹੋ ਕੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਵਾਬ ਸੁਰ ਕਰ, ਬਾਣੀ ਆ ਰਹੀ ਹੈ। ਉਸ ਵੇਲੇ ਮਹਾਰਾਜ ਜੀ ਨੇ ਆਪਣਾ ਭਾਵ ਪ੍ਰਗਟਾਉਂਦੇ ਇਸ ਤਰ੍ਹਾਂ ਉਚਾਰਨ ਕੀਤਾ,
ਸਾਹਿਬ ਕੇ ਨਾਵੇ ਜੀ ਬਾਰੀ ਬੰਜਾ ਕੰਨਿਆ ਮੰਜਾ, ਤੋ ਸਾਹਿਬ ਕੇ ਨਾਵੇ ਬਾਰੀ ਬੰਜਾ ਕੰਨਿਆ ਮੰਜਾ, ਸਾਹਿਬ ਕੈ ਨਾਮ ਜੀ।
ਅਮਲੀ ਨੂੰ ਜੇ ਅਮਲ ਨਾ ਮਿਲੇ ਉਹਨੂੰ ਜਿਉਣਾ ਔਖਾ ਹੋ ਜਾਂਦਾ। ਮੱਛੀ ਨੀਰ ਨਾ ਹੋਏ ਜੇ ਮੱਛੀ ਨੂੰ ਪਾਣੀ ਨਹੀਂ ਮਿਲਦਾ ਮੱਛੀ ਦਾ ਜਿਉਣਾ ਵੀ ਔਖਾ ਹੋ ਜਾਂਦਾ। ਜੋ ਰੱਤੇ ਸਹਿ ਆਪਣੇ ਤਿੰਨ ਭਾਵ ਹੈ ਸਭ ਕੁਝ ਜਿਹੜੇ ਵਾਹਿਗੁਰੂ ਨਾਲ ਰੱਤੇ ਹੋਏ ਨੇ ਉਹਨਾਂ ਦੀ ਵੀ ਐਸੀ ਹਾਲਤ ਹੋਇਆ ਕਰਦੀ ਹੈ। ਹਾਂ ਬਾਰੀ ਵੰਝਾਂ ਖੰਨੀਆਂ ਵੰਝਾਂ ਤੋ ਸਾਹਿਬ ਕਹਿ ਨਾਲ ਪੂਰਾ ਸ਼ਬਦ ਆਪਨੇ ਇੱਥੇ ਉਚਾਰਨ ਕੀਤਾ। ਉਸ ਵੇਲੇ ਪਿਤਾ ਨੇ ਤੇ ਮਾਤਾ ਨੇ ਦੋਹਾਂ ਨੇ ਕਿਹਾ, ਕਹਿਣ ਲੱਗੇ ਬੇਟਾ 12 ਸਾਲ ਦਾ ਸਮਾਂ ਬੀਤ ਗਿਆ, ਅਸੀਂ ਇਹਨਾਂ ਰਾਹਾਂ ਦੇ ਉੱਤੇ ਨੇਤਰ ਗੱਡ ਗੱਡ ਕੇ ਤੇਰੇ ਆਉਣ ਦੀ ਉਡੀਕ ਕਰਦੇ ਰਹੇ, ਪਰ ਤੂੰ ਅੱਜ ਆਇਆ ਤੇ ਕੋਈ ਵਚਨ ਨਹੀਂ ਕਰ ਰਿਹਾ, ਕੋਈ ਗੱਲ ਨਹੀਂ ਦੱਸ ਰਿਹਾ। ਅਸੀਂ ਬੇਨਤੀ ਕਰਦੇ ਹਾਂ, ਬੜੇ ਪਿਆਰ ਨਾਲ ਕਹਿੰਦੇ ਹਾਂ ਕਿ ਤੂੰ ਹੁਣ ਸਾਡੇ ਕੋਲੋਂ ਜਾ ਨਾ, ਸਾਡੇ ਨਾਲ ਗੱਲਾਂ ਬਾਤਾਂ ਕਰ, ਅਸੀਂ ਕਿਹਦੇ ਨਾਲ ਗੱਲਬਾਤ ਕਰੀਏ। ਤੂੰ ਹੀ ਇੱਕੋ ਇੱਕ ਸਾਡਾ ਪੁੱਤਰ ਸੀ, ਸਾਡੀ ਆਸ ਤੇ ਸਾਡੀ ਧਿਰ ਤੂੰ ਹੀ ਸੀ, ਹੁਣ ਦੱਸ ਕਿਹਦੇ ਨਾਲ ਅਸੀਂ ਬੋਲੀਏ, ਕਿਹਦੇ ਨਾਲ ਚੱਲੀਏ, ਤੇ ਕੁਝ ਸਾਡੇ ਨਾਲ ਤੁਸੀਂ ਵਚਨ ਕਰੋ, ਕੁਝ ਹਾਲ ਚਾਲ ਦੱਸੋ। ਮਾਤਾ ਕਹਿਣ ਲੱਗੀ, ਹੇ ਨਾਨਕ ਤੇਰਾ ਪਹਿਲਾਂ ਤੋਂ ਇਹ ਸਵਾਲ ਰਿਹਾ ਕਿ ਚੁੱਪ ਰਹਿਣਾ, ਅਸੀਂ ਕਿੰਨੀਆਂ ਹੀ ਗੱਲਾਂ ਕਰੀ ਜਾਈਏ, ਤੂੰ ਹਾਂ ਹੂੰ ਤੋਂ ਗਾਂ ਜਵਾਬ ਨਹੀਂ ਦਿੰਦਾ, ਤੇ ਹੁਣ ਖੁੱਲ ਕੇ ਤਾਂ ਸਾਡੇ ਨਾਲ ਗੱਲ ਕਰ, ਜਾਂ ਸਾਨੂੰ ਕਾਰਨ ਦੱਸ ਵੀ ਬੋਲਦਾ ਕਿਉਂ। ਕਹਿਣ ਲੱਗੇ, ਮਾਤਾ ਤੁਹਾਨੂੰ ਨਹੀਂ ਪਤਾ ਮੇਰੀ ਜ਼ਿੰਦਗੀ ਜਿਹੜੀ ਆ ਉਹ ਨਾਮ ਵਿੱਚ ਆ, ਜੇ ਤਾਂ ਮੈਂ ਨਾਮ ਜਪਦਾ ਤਾਂ ਦਾ ਜਿਉਂਦਿਆਂ ਵਿੱਚ ਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੇ ਜੀਵੇ ਪਤ ਲੱਥੀ ਜਾਏ, ਸਭ ਰਾਮ ਜੇਤਾ ਕੁਛ ਕਾਏ। ਮਾਤਾ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਮੈਂ ਪ੍ਰਭੂ ਦੇ ਧਿਆਨ ਤੋਂ ਬਗੈਰ ਹੋਰ ਧਿਆਨ ਵਿੱਚ ਨਹੀਂ ਜਾ ਸਕਦਾ, ਤੇ ਮੇਰਾ ਤਾਂ ਜੀਵਨ ਹੈ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਹੈ। ਆਖਾਂ ਜੀਵਾ ਵਿਸਰੈ ਮਰ Yeah.
ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉ ਬਿਨ ਅਮਲੋ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਮਰ ਜਾਤੀ। ਹਰ ਸਿਉ ਪ੍ਰੀਤ ਅੰਤਰ ਮਨ ਵੇਦਿਆ, ਹਰ ਬਿਨ ਰਹਿ ਨਾ ਜਾਈ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮ ਬਿਨ ਮਰ ਜਾਈ।
ਮਾਤਾ, ਨਾਮ ਅਸਲੀ ਜ਼ਿੰਦਗੀ ਹੈ। ਜਿਹਦੇ ਅੰਦਰ ਨਾਮ ਵਸਿਆ, ਨਾਮ ਤੋਂ ਬਗੈਰ ਜਿਉਂਦਾ ਨਹੀਂ ਰਿਹਾ ਕਰਦਾ। ਸੋ ਨਾਮ ਹੀ ਅਸਲੀ ਜੀਵਨ ਹੈ। ਜਿਉਂਦਾ ਹੋਈ ਹੈ ਜਿਹਦੇ ਅੰਦਰ ਨਾਮ ਦੀ ਰੌਹ ਰੁਮਕਦੀ ਹੈ। ਇਸ ਕਰਕੇ ਸੰਸਾਰ ਦੀਆਂ ਕੱਚ ਪਿੱਚ ਦੀਆਂ ਕੀ ਗੱਲਾਂ ਕਰਨੀਆਂ, ਨਾਮ ਵਿਸਰਦਾ ਇਹਨਾਂ ਦੇ ਨਾਲ। ਕਹਿਣ ਲੱਗੀ, ਬੇਟਾ ਜੇ ਇਹ ਜ਼ਿੰਦਗੀ ਹੈ ਤਾਂ ਸਾਰੇ ਕਿਉਂ ਨਹੀਂ ਨਾਮ ਜਪਦੇ, ਸਾਰਾ ਸੰਸਾਰ ਫਿਰ ਨਾਮ ਕਿਉਂ ਨਹੀਂ ਜਗਦਾ? ਉਸ ਵੇਲੇ ਮਹਾਰਾਜ ਕਹਿਣ ਲੱਗੇ, ਮਾਤਾ ਇਹ ਨਾਮ ਜਪਣਾ ਇੰਨਾ ਸਖਾਲਾ ਨਹੀਂ ਜਿੰਨਾ ਸੰਸਾਰ ਸਮਝਦਾ। ਜੇ ਕੋਈ ਸਭ ਤੋਂ ਔਖੀ ਚੀਜ਼ ਹੈ ਦੁਨੀਆਂ ਦੇ ਅੰਦਰ, ਤਾਂ ਉਹ ਪਰਮੇਸ਼ਵਰ ਦਾ ਨਾਮ ਜਪਣਾ।
ਆਖਣੀ ਔਖਾ ਸਾਚਾ ਨਾਮ, ਆਖਣੀ ਔਖਾ ਸਾਚਾ ਨਾਮ।
ਨਾਮ ਬੇਅੰਤ ਹੈ, ਨਾਮ ਦੀ ਮਹਿਮਾ ਸੰਸਾਰ ਚ ਕੋਈ ਨਹੀਂ ਜਾਣਦਾ। ਜੇ ਜਾਣਦੇ ਨੇ ਤਾਂ ਕੇਵਲ ਸਾਧੂ ਜਾਣਦੇ। ਨਾਮ ਕੀ ਮਹਿਮਾ ਸੰਤ ਦੇ ਵਿੱਚ ਹੈ, ਬਾਕੀ ਸੰਸਾਰ ਦੀ ਦੇ ਹਿਰਦੇ ਦੇ ਅੰਦਰ ਮਹਿਮਾ ਵਸਦੀ ਹੈ ਮਾਇਆ ਦੀ, ਮਹਿਮਾ ਵਸਦੀ ਹੈ ਤਾਕਤਾਂ ਦੀ, ਮਹਿਮਾ ਵਸਦੀ ਹੈ ਮਹਿਮਾ ਦੀ, ਮਾਇਆ ਮਹਿਮਾ ਵਸਦੀ ਹੈ ਆਪਣੇ ਜੋਬਨ ਦੀ, ਵਿਸ਼ਿਆਂ ਦੀ, ਵਿਸ਼ਿਆਂ ਦੇ ਰਸ ਦੀ। ਨਾਮ ਦੀ ਮਹਿਮਾ ਤਾਂ ਸੰਸਾਰ ਜਾਣਦਾ ਹੀ ਨਹੀਂ। ਨਾਮ ਦੀ ਮਹਿਮਾ ਨੂੰ ਜੇ ਕੋਈ ਜਾਣਦਾ ਤਾਂ ਪੁੱਛੋ ਨਾਮਦੇਵ ਤੋਂ, ਪੁੱਛੋ ਕਬੀਰ ਜੀ ਤੋਂ, ਪੁੱਛੋ ਗੁਰਦਾਸ ਜੀ ਤੋਂ, ਕਿਹੜੀ ਜਾਤ ਤੋਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ।
ਨਾਮ ਜਪ ਕੇ ਲੱਖਾਂ ਦਾ ਵਈ ਹੋ ਗਿਆ, ਨਾਮ ਅਦੀ ਦਾ ਜਪ ਕੇ ਲੱਖਾਂ ਦਾ ਹੋ ਗਿਆ। ਨਾਮ ਜਪ ਕੇ ਲੱਖਾਂ ਦਾ ਵਈ ਕੇ ਕੰਨਾ ਨਾ ਹੋ ਗਿਆ ਨਮਾਇਤੀ ਸਮਰਿੰਦਾ
ਗੋਵਿੰਦ ਸੰਗ ਨਾਮ ਦਿਓ ਮਨ ਲੀਣਾ ਆੜ ਗਾਮ ਕੋ ਛਿਪਰੋ ਹੋਇਓ ਲਾਖੀ ਕਿੱਡੀ ਬੜੀ ਪਦਵੀ ਗਰੀਬ ਨੇ ਪਾਈ ਕਿ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸਲੇਮ ਸ਼ਾਹ ਨਾਮਦੇਵ ਜੀ ਦੇ ਅੱਗੇ ਗਲ ਚ ਪੱਲਾ ਪਾਇਆ ਹੋਇਆ ਮੂੰਹ ਚ ਘਾ ਲੈ ਕੇ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਮੈਨੂੰ ਗਊ ਸਮਝ ਕੇ ਬਖਸ਼ ਦੇ ਕਿਉਂਕਿ ਉਹਨੇ ਬੇਅਦਬੀ ਕੀਤੀ ਸੀ ਨਾਮਦੇਵ ਦੀ ਗਊ ਮਰੀ ਹੋਈ ਕਹਿੰਦਾ ਸੀ ਜਿਉਂਦੀ ਕਰਦੇ ਪਰਮੇਸ਼ਰ ਨੇ ਗਊ ਤਾਂ ਜਿਉਂਦੀ ਕਰ ਦਿੱਤੀ ਤੇ ਨਾਲ ਦੀ ਨਾਲ ਸਬਕ ਦੇਣ ਵਾਸਤੇ ਐਸਾ ਦਰਦ ਉਠਾ ਲਿਆ ਲਿਟਦਾ ਫਿਰਦਾ ਧਰਤੀ ਤੇ ਅਖੀਰ ਸੋਝੀ ਆ ਗਈ ਕਿ ਮੈਂ ਭਗਤ ਨੂੰ ਦੁਖੀ ਕੀਤਾ ਕਹਿੰਦਾ ਜਾਓ ਮਾਫ਼ੀ ਮੰਗੋ ਮੈਨੂੰ ਲੈ ਚਲੋ ਗਲ ਚ ਪੱਲਾ ਪਾਈ ਖੜਾ ਤੇ ਨਾਲ ਮੂੰਹ ਚ ਕਾਫ ਲਈ ਖੜਾ ਕਿੱਡੀ ਬੜੀ ਪਦਵੀ ਹੋਈ ਇੱਕ ਬਾਦਸ਼ਾਹ ਹਿੰਦੁਸਤਾਨ ਦਾ ਤੇ ਇੱਕ ਪਾਸੇ ਗਰੀਬ ਇੱਕ ਪਰਮੇਸ਼ਰ ਦਾ ਨਾਮ ਜਪਣ ਵਾਲਾ ਮਹਾਰਾਜ ਕਹਿੰਦੇ ਮਾਤਾ ਇਹ ਸੰਸਾਰ ਨੂੰ ਪਤਾ ਨਹੀਂ ਹੈ ਨਾਮ ਦੀ ਮਹਿਮਾ ਦਾ ਜੇ ਕਿਤੇ ਨਾਮ ਦੀ ਭੁੱਖ ਲੱਗ ਜਾਵੇ ਹਿਰਦੇ ਦੇ ਅੰਦਰ ਜਿਵੇਂ ਰੋਟੀ ਪਾਣੀ ਦੀ ਭੁੱਖ ਹੈ ਜਿਵੇਂ ਪੈਸਿਆਂ ਦੀ ਭੁੱਖ ਹੈ ਜਿਵੇਂ ਬੱਚਿਆਂ ਦੀ ਲੜਕੇ ਦੀ ਭੁੱਖ ਹੈ ਜਿਵੇਂ ਮਕਾਨਾਂ ਦੀ ਭੁੱਖ ਹੈ ਜਿਵੇਂ ਆਪਣੇ ਜੋਬਨ ਨੂੰ ਸ਼ਿੰਗਾਰਨ ਦੀ ਭੁੱਖ ਹੈ ਜੇ ਕਿਤੇ ਨਾਮ ਦੀ ਭੁੱਖ ਇਸੇ ਤਰ੍ਹਾਂ ਨਾਲ ਲੱਗ ਜਾਵੇ ਤਾਂ ਜਿੰਨੇ ਤਮਾਮ ਦੁੱਖ ਨੇ ਉਹਨਾਂ ਦਾ ਖਾਤਮਾ ਹੋ ਜਾਂਦਾ ਇਸ ਤਰ੍ਹਾਂ ਫਰਮਾਨ ਕਰਦੇ ਨੇ
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ ਸਤਨਾਮ ਜਪ ਕੇ ਵਾਹਿਗੁਰੂ ਦੁੱਖਾਂ ਦਾ ਨਾਸ਼ ਹੋ ਜਾਵੇ ਸਤਨਾਮ ਜਪ ਕੇ ਵਾਹਿਗੁਰੂ ਸਤਨਾਮ ਜਪ ਕੇ ਵਾਹਿਗੁਰੂ ਸਤਨਾਮ ਜਪ ਕੇ ਵਾਹਿਗੁਰੂ ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ, 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 ਨਾਮ ਜਪ ਕੇ
ਮਾਤਾ। ਜੇ ਕਿਤੇ ਭੁੱਖ ਲੱਗ ਜਾਵੇ, ਜਿਸ ਤਰ੍ਹਾਂ ਦੁਨੀਆਦਾਰਾਂ ਨੂੰ ਭੁੱਖ ਹੈ ਪ੍ਰੋਪਰਟੀਆਂ ਦੀ, ਮਕਾਨਾਂ ਦੀ, ਕਾਰਖਾਨਿਆਂ ਦੀ, ਨੌਕਰੀਆਂ ਦੀ, ਤੇ ਆਪਣੇ ਪਰਵਤਾਂ ਦੀ, ਰਾਸ਼ੀ ਸ਼ਕਤੀਆਂ ਦੀ, ਜੇ ਕਿਤੇ ਨਾਮ ਦੀ ਭੁੱਖ ਹੈ ਲੱਗ ਜਾਵੇ ਨਾ, ਸਾਚੇ ਨਾਮ ਦੀ ਲੱਗਦਾ ਭੁੱਖ, ਉਹ ਤਾਂ ਭੁੱਖ ਹੈ, ਖਾਏ ਚਲੀਏ ਦੁੱਖ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਐਡੀ ਬੜੀ ਚੀਜ਼ ਹੈ ਤੇ ਉਹਨੂੰ ਮੈਂ ਕਿਵੇਂ ਵਿਸਾਰ ਦਾ, ਐਡੀ ਕੀਮਤੀ ਚੀਜ਼। ਉਸ ਵੇਲੇ ਪ੍ਰਸ਼ਾਦਾ ਆ ਗਿਆ ਤੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਕਿ ਤੁਸੀਂ ਦੇਖੋ ਬਹੁਤ ਪਿਆਰ ਦੇ ਨਾਲ ਪ੍ਰਸ਼ਾਦਾ ਬਣਾਇਆ, 36 ਪ੍ਰਕਾਰ ਦੇ ਪ੍ਰਸ਼ਾਦੇ ਖਾਣੇ ਬਣਾਏ ਨੇ, ਮਿੱਠਾ ਹੁੰਦਾ 6 ਕਿਸਮ ਦਾ, 6 ਕਿਸਮ ਦਾ ਖੱਟਾ ਹੁੰਦਾ, 6 ਕਿਸਮ ਦਾ ਚਟਪਟਾ ਹੁੰਦਾ, 6 ਕਿਸਮ ਦਾ ਸਲੂਣਾ ਹੁੰਦਾ, 6 ਕਿਸਮ ਦਾ ਕਸੈਲਾ ਹੁੰਦਾ, 6 ਕਿਸਮ ਦਾ ਕੌੜਾ। ਇਹ ਸਾਰੇ ਖਾਣਿਆਂ ਨੂੰ 36 ਪ੍ਰਕਾਰ ਦੇ ਭੋਜਨ ਕਹਿੰਦੇ। ਕਹਿਣ ਲੱਗੇ ਪੁੱਤਰ ਆਹ ਦੇਖ ਕਿੰਨੇ ਸੋਹਣੇ ਸੋਹਣੇ ਅਸੀਂ ਖਾਣੇ ਬਣਾਏ ਨੇ ਤੇਰੇ ਵਾਸਤੇ, ਤੂੰ ਅੱਜ ਛਕ ਲੈ, ਸਾਡਾ ਮਨ ਠੰਡਾ ਹੋ ਜਾਏ। ਮਹਾਰਾਜ ਕਹਿਣ ਲੱਗੇ ਮਾਤਾ ਜੀ, ਅਸੀਂ ਤਾਂ ਸਦਾ ਹੀ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਜਿਹਦੇ ਮਨ ਵਿੱਚ ਲਿਵ ਲੱਗੀ ਹੋਈ ਹੈ, ਰਸ ਉਹਦੇ ਅੰਦਰ ਹੋਇਆ ਕਰਦਾ। ਇਹ ਅਸੂਲ ਐਸਾ ਸਿੰਘ ਜੀ, ਚਾਹੇ 36 ਪ੍ਰਕਾਰ ਦੇ ਸਵਾਦਲੇ ਭੋਜਨ ਖਾ ਲਓ, ਜੇ ਲਿਵ ਤੇ ਵੀ ਹੋਣਾ ਖਾਂਦਾ ਉਹਨੂੰ ਨਹੀਂ ਪਤਾ ਲੱਗਦਾ ਇਹਦੇ ਵਿੱਚ ਕੀ ਸਵਾਦ ਹੈ। ਜਿਹੜਾ ਲਿਵ ਵਾਲਾ ਬੰਦਾ ਰੁੱਖੀ ਰੋਟੀ ਖਾਂਦਾ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਉਹ ਰੁੱਖੀ ਰੋਟੀ ਵਿੱਚੋਂ ਹੀ ਅੰਮ੍ਰਿਤ ਦਾ ਸਵਾਦ ਆਉਂਦਾ। ਮਹਾਰਾਜ ਕਹਿੰਦੇ ਸਭ ਰਸ ਮਿੱਠੇ ਮੰਨੀਏ ਸੁਣੀਏ ਸਾਲ ਹੋਣੇ, ਖੱਟ ਤੁਲਸੀ ਮੁਖ ਬੋਲਣਾ ਮਾਰਨ ਨਾਦ ਕੀਏ। ਜਿਹੜਾ ਮੰਨਣਾ ਨਾ ਗੁਰੂ ਦੀ ਬਾਣੀ ਨੂੰ, ਮੰਨ ਜਾਣਾ, ਇੱਕ ਹੁੰਦਾ ਸੁਣਨਾ, ਇੱਕ ਹੁੰਦਾ ਮੰਨਣਾ, ਇੱਕ ਹੁੰਦਾ ਨਿਧਿਆਸਣ, ਇੱਕ ਹੁੰਦੀ ਹੈ ਪ੍ਰਾਪਤੀ। ਮਹਾਰਾਜ ਕਹਿੰਦੇ ਜਿਹੜਾ ਸੁਣਦਾ ਨਾ, ਇਹ ਸਲੂਣੇ ਸਾਰੇ ਸਲੂਣੇ ਭੋਜਨ ਨੇ, ਜਿਹੜੇ ਮਿੱਠੇ ਭੋਜਨ ਨੇ ਉਹ ਬਾਣੀ ਨੂੰ ਮੰਨਣਾ, ਨਾਮ ਦੀ ਮਹਿਮਾ ਨੂੰ ਮੰਨਣਾ, ਤੇ ਜਿਹੜੇ 6 ਪ੍ਰਕਾਰ ਦੇ ਤੁਰਸ਼ ਨੇ ਖੱਟੇ ਨੇ ਉਹ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਬੋਲਣਾ, ਤੇ ਜਿਹੜੇ ਮਸਾਲੇ ਨੇ ਇਹਦੇ ਵਿੱਚ ਉਹ ਜਿਹੜਾ ਹਰੀ ਦਾ ਜਸ ਅਸੀਂ ਕਰਦੇ ਹਾਂ ਉਹ ਮਸਾਲੇ ਹੋਇਆ ਕਰਦੇ। 36 ਅੰਮ੍ਰਿਤ ਭਾਓ ਏਕ, ਜਾ ਕੋ ਨਜ਼ਰ ਕਰੇ, ਜਿਹਦੇ ਉੱਤੇ ਨਜ਼ਰ ਕਰ ਦਿੰਦਾ ਉਹਨੂੰ 36 ਪ੍ਰਕਾਰ ਦੇ ਭੋਜਨਾਂ ਦੀ ਪ੍ਰਾਪਤੀ ਹੁੰਦੀ ਹੈ, ਇੱਕ ਪਿਆਰ ਦੇ ਵਿੱਚ ਲਿਵ ਚ ਰਹਿਣ ਨਾਲ। ਬਾਕੀ ਜਿਹੜੇ ਖਾਣੇ ਨੇ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚਲਾ ਵਿਕਾਰ। ਜਿਹੜਾ ਖਾਣਾ ਖਾ ਕੇ ਸਾਡੀ ਖੁਸ਼ੀ ਦੀ ਖੁਆਰੀ ਕਰਦਾ ਤੇ ਮਨ ਵਿੱਚ ਵਿਕਾਰ ਪੈਦਾ ਕਰਦਾ ਤੇ ਸਰੀਰ ਦੇ ਵਿੱਚ ਪੀੜ ਪੈਦਾ ਕਰਦਾ, ਕਹਿੰਦੇ ਉਹ ਖਾਣਾ ਕਿਸੇ ਕੰਮ ਨਹੀਂ। ਕਿਉਂਕਿ ਇੱਥੇ ਮਹਾਰਾਜ ਨੇ ਲਿਸਟ ਨਹੀਂ ਬਣਾਈ ਖਾਣਿਆਂ ਦੀ, ਵੀ ਆਹ ਖਾਓ ਉਹ ਨਾ ਖਾਓ। ਸਾਨੂੰ ਆਪਣੇ ਆਪ ਇਹ ਸੋਝੀ ਦੇਤੀ ਕਿ ਜੋ ਤੁਸੀਂ ਖਾਣਾ ਹੈ ਉਹ ਖਾਓ ਜਿਹਦੇ ਨਾਲ ਵਿਕਾਰ ਨਾ ਚੱਲੇ। ਕੱਲ ਮੈਂ ਬੜੇ ਵਿਸਥਾਰ ਦੇ ਨਾਲ ਦੱਸਿਆ ਸੀ ਕਿ ਜਿਹੜਾ ਕੈਲੀ ਘਾਤ ਕੰਜਕਾਂ ਨੂੰ ਮਾਰਨ ਵਾਲਾ ਬ੍ਰਾਹਮਣ, ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਜਿਹੜਾ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਪਾਪ ਕਰਦਾ, ਕਹਿੰਦੇ ਉਹਦਾ ਜਿਹੜਾ ਨਾ ਖਾਣਾ ਉਹ ਬਿਲਕੁਲ ਜਿਹੜਾ ਇਹ ਤਪੀਆਂ ਦਾ ਤਪ ਨਾਸ਼ ਕਰ ਦਿੰਦਾ, ਜਪੀਆਂ ਦਾ ਜਪ ਤੋੜ ਦਿੰਦਾ, ਭਜਨ ਕਰਨ ਵਾਲਿਆਂ ਦੀ ਵਿੱਤੀ ਤੋੜ ਦਿੰਦਾ ਤੇ ਧਿਆਨੀਆਂ ਦਾ ਧਿਆਨ ਤੋੜ ਦਿੰਦਾ। ਇਸ ਕਰਕੇ ਕਹਿੰਦੇ ਨੇ ਜਾਂ ਕੀ ਰਹਿਤ ਨਾ ਜਾਣੀਏ ਗੁਰਬਾਣੀ ਨਹੀਂ ਰੀਤ, ਤਿਸ ਦੇ ਹੱਥੋਂ ਖਾਧਿਆਂ ਬਿਸਰੇ ਹਰ ਕੀ ਪ੍ਰੀਤ, ਭਾਵੇਂ 36 ਪ੍ਰਕਾਰ ਕੀ ਇਸ ਤੋਂ ਵੀ 72 ਪ੍ਰਕਾਰ ਦੇ ਭੋਜਨ ਬਣਾਏ ਹੋਣ ਉਹ ਨਹੀਂ ਚੱਲਿਆ ਕਰਦੇ। ਕਿਉਂਕਿ ਮਨ ਵਿੱਚ ਵਿਕਾਰ ਪੈਦਾ ਕਰ ਦਿੱਤਾ, ਤਨ ਵਿੱਚ ਪੀੜਾ ਕਰ ਦਿੰਦਾ। ਜਦੋਂ ਤਨ ਵਿੱਚ ਪੀੜਾ ਹੋ ਜਾਵੇ ਜਿਹੜਾ ਵੀ ਖਾਣਾ ਕਰਦਾ, ਮਹਾਂ ਦੀ ਦਾਲ ਵੈ ਕਰਦੀ ਹੈ ਨਾ ਖਾਓ, ਗੋਭੀ ਮਾਫਕ ਨਹੀਂ ਆਉਂਦੀ ਨਾ ਖਾਓ ਭਾਈ, ਜਿਹੜੀ ਚੀਜ਼ ਸਰੀਰ ਨੂੰ ਮਾਫਕ ਹੈ ਉਹ ਖਾ ਲਓ, ਜਿਹੜੀ ਮਨ ਵਿੱਚ ਵਿਕਾਰ ਪੈਦਾ ਕਰਦੀ ਹੈ ਉਹ ਨਾ। ਸੋ ਮਾਤਾ ਅਸੀਂ ਤਾਂ 36 ਪ੍ਰਕਾਰ ਦੇ ਭੋਜਨ ਹਰ ਵਕਤ ਖਾਏ। ਉਸ ਵੇਲੇ ਕਹਿਣ ਲੱਗੀ ਬੇਟਾ ਤੂੰ ਇਹ ਚੋਲਾ ਲਾ ਦੇ, ਆਹ ਦੇਖ ਅਸੀਂ ਰੇਸ਼ਮ ਦੇ ਵਸਤਰ ਲਿਆ ਆ, ਸੋਹਣੇ ਲਿਆਂਦੇ ਨੇ, ਪਜਾਮਾ ਵੀ ਲਿਆਂਦਾ, ਚੋਲਾ ਵੀ ਲਿਆਂਦਾ, ਦਸਤਾਰ ਵੀ ਵਧੀਆ ਰੇਸ਼ਮ ਦੀ ਲਿਆਂਦੀ ਹੈ, ਟਸਰੀ ਲਿਆਂਦੀ ਹੈ, ਤੂੰ ਇਹ ਪਹਿਨ ਲੈ, ਇਹ ਜਿਹੜਾ ਦੋ ਗਜ ਦਾ ਪਟਕਾ ਭਲੇਟਿਆ ਹੋਇਆ ਇਹ ਲਾ ਦੇ ਤੇ ਚੋਲੇ ਲਾ ਦੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਮਾਤਾ ਰੱਤਾ ਪਹਿਨਣ ਮਨ ਰੱਤਾ, ਸਫੇਦੀ ਸੱਤ ਦਾਨ, ਜਿਹੜਾ ਸੱਤ ਦਾ ਦਾਨ ਕਰਨਾ ਪਰਮੇਸ਼ਰ ਦਾ ਉਹ ਤਾਂ ਸਫੈਦ ਵਸਤਰ ਨੇ, ਜਿਹੜਾ ਇਹ ਮਨ ਜੀ ਦਾ ਵਾਹਿਗੁਰੂ ਨਾਲ ਰੱਤਿਆ ਹੋਇਆ ਉਹ ਰੱਤੇ ਸੂਹੇ ਵਸਤਰ ਪਹਿਨਦਾ। ਨੀਲੀ ਸਿਆਹੀ ਕਦਾ ਕਰਨੀ, ਜਿਹੜੇ ਮਾੜੇ ਕਰਮਾਂ ਨੂੰ ਮਾੜੇ ਖਿਆਲਾਂ ਨੂੰ ਕੱਟਣਾ ਇਹ ਨੀਲੇ ਵਸਤਰ ਨੇ। ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ, ਧਨ ਜੋਬਨ ਤੇਰਾ ਨਾਮ। ਜਿਹੜਾ ਸੰਤੋਖ ਧਾਰਨ ਕਰਨਾ ਉਹ ਲੱਕ ਦੇ ਉੱਤੇ ਜਿਹੜੀ ਪੇਟੀ ਬੰਨਣੀ ਹੈ, ਕਮਰ ਬੰਦ ਬੰਨਣਾ ਉਹ ਸੰਤੋਖ ਦਾ, ਤੇ ਤੇਰਾ ਜਿਹੜਾ ਨਾਮ ਹੈ ਵਾਹਿਗੁਰੂ ਦਾ ਨਾਮ ਇਹ ਧਨ ਹੈ ਤੇ ਨਾਲ ਜੋਬਨ ਹੈ ਬਾਬਾ। ਹੋਰ ਪਹਿਨਣ ਖੁਸ਼ੀ ਖੁਆਰ, ਜਿਹੜਾ ਹੋਰ ਹੈ ਖੁਸ਼ੀ ਦੀ ਖੁਆਰੀ ਕਰਦਾ। ਜਿਤ ਪਹਿਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ। ਉਸ ਵੇਲੇ ਕਹਿਣ ਲੱਗੇ, ਹੇ ਨਾਨਕ ਫੇਰ ਤੂੰ ਪੈਦਲ ਨਾ ਚੱਲ, ਬਹੁਤ ਸੋਹਣੇ ਘੋੜੇ ਨੇ ਆਪਣੇ ਘਰ ਦੇ ਅੰਦਰ, ਤੂੰ ਉਹਨਾਂ ਸਵਾਰੀਆਂ ਤੇ ਚੜ੍ਹਨਾ ਕਰ, ਸੋਹਣੇ ਹਥਿਆਰ ਸਜਾ, ਤਲਵਾਰ ਆਪਣੇ ਗਾਤਰੇ ਸਜਾ, ਨੇਜਾ ਨਾਲ ਰੱਖ ਤੇ ਤੀਰ ਕਮਾਨ ਆਪਣੇ ਗਲੇ ਚ ਪਾ, ਤੇ ਫੇਰ ਤੂੰ ਤੇਰਾ ਬਾਣਾ ਗ੍ਰਿਸ਼ਤੀਆਂ ਵਾਲਾ ਖੱਤਰੀਆਂ ਵਾਲਾ ਹੋਏਗਾ, ਤੂੰ ਐਸਾ ਬਾਣਾ ਪਹਿਨ ਲੈ। ਮਹਾਰਾਜ ਕਹਿੰਦੇ, ਪਿਤਾ ਜੀ ਘੋੜੇ ਪਾਖਰ ਸੋਏ ਨੇ, ਸਾਖਤ ਬੁੱਝਣ ਤੇਰੀ ਬਾਟ, ਜਿਹੜੇ ਪਰਮੇਸ਼ਰ ਦੀ ਬਾਟ ਨੂੰ ਬੁੱਝ ਜਾਣਾ ਹੈ, ਇਹ ਘੋੜੇ ਪਾਖਰ ਨੇ ਤੇ ਕਾਠੀਆਂ ਸੋਨੇ ਦੀਆਂ, ਤੇ ਪਾਖਰ ਜਿਹੜਾ ਉੱਤੇ ਨਮਦਾ ਹੈ ਇਹ ਉਹੀ ਹੋਇਆ ਕਰਦਾ। ਤਰਕਸ਼ ਤੀਰ ਕਮਾਨ ਸਾਂਗ ਤੇਰਾ ਬੰਦ ਗੁਣ ਤਾਤ, ਤੇਗ ਬੰਦ ਗੁਣ ਤਾਤ, ਬਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜੀਐ ਤਨ ਪੀੜੀਐ ਮਨ ਵਿੱਚ ਚਲੇ ਵਿਕਾਰ। ਪਿਤਾ ਜੀ ਜਿਹੜਾ ਪਰਮੇਸ਼ਰ ਦੇ ਨੂੰ ਬੁੱਝਣਾ, ਕਿਉਂਕਿ ਵਾਹਿਗੁਰੂ ਹਰ ਘੱਟ ਦੇ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਪਰ ਬਿਰਲਾ ਪੁਰਸ਼ ਹੈ ਜਿਹੜਾ ਇਸ ਬਚਨ ਨੂੰ ਬੁੱਝਦਾ, ਬਾਕੀ ਤਾਂ ਸਾਰਾ ਪਰਮੇਸ਼ਰ ਨੂੰ ਦੂਰ ਜਾਣਨ ਵਾਲਾ ਸੰਸਾਰ ਹੈ। ਜੇ ਨੇੜੇ ਜਾਣਦਾ ਹੋਵੇ ਤਾਂ ਇਹ ਗਲਤੀਆਂ ਨਹੀਂ ਕਰ ਸਕਦਾ। ਇੱਕ ਵਾਰੀ ਇੱਕ ਮਹਾਤਮਾ, ਉਹਦੇ ਦੋ ਚੇਲੇ ਸੀ, ਇੱਕ ਚੇਲਾ ਤਾਂ ਗੱਪਾਂ ਬਹੁਤੀਆਂ ਮਾਰਿਆ ਕਰਦਾ ਸੀ, ਗੱਲਾਂ ਮਾਰਨੀਆਂ ਲੋਕਾਂ ਨਾਲ ਮੇਲ ਮਿਲਾਪ ਵਧਾਉਣੇ, ਵੀ ਇਹ ਸਾਰੇ ਸਹਾਈ ਹੋਣਗੇ ਤੇ ਮੈਨੂੰ ਗੱਦੀ ਦਵਾ ਦੇਣਗੇ। ਇੱਕ ਜਿਹੜਾ ਸੀ ਭਜਨ ਬੰਦਗੀ ਕਰਦਾ ਰਹਿੰਦਾ ਸੀ, ਉਹਨੂੰ ਨਾ ਕੋਈ ਬਾਸ਼ਨਾ ਨਾ ਕੋਈ ਗੱਦੀ ਲੈਣ ਦਾ ਖਿਆਲ ਹੈ, ਤੇ ਮਹਾਤਮਾ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਇਕੱਠ ਕਰ ਲਿਆ ਬਹੁਤ ਸਾਰਾ। ਕਹਿਣ ਲੱਗੇ, ਪਿਆਰਿਓ ਮੈਂ ਆਪਣੀ ਥਾਂ ਦੇ ਉੱਤੇ ਤੁਹਾਨੂੰ ਸੇਧ ਦੇਣ ਵਾਸਤੇ ਕਿਸੇ ਨੂੰ ਟਿਕਣਾ ਚਾਹੁੰਦਾ। ਇਹ ਦੋ ਚੇਲੇ ਤੁਹਾਨੂੰ ਪਤਾ ਹੈ ਵੀ ਵੱਡੇ ਨੇ, ਜਿਹੜੇ ਤੁਹਾਡੀ ਨਿਗਾਹ ਦੇ ਵਿੱਚ ਵੀ ਵੱਡੇ ਨੇ, ਤੇ ਮੈਂ ਵੀ ਇਹਨਾਂ ਨੂੰ ਸਮਝਦਾ। ਹੁਣ ਇਹਨਾਂ ਨੂੰ ਮੈਂ ਪਰਖਣਾ, ਪਰਖ ਦੇ ਵਿੱਚ ਜਿਹੜਾ ਪੂਰਾ ਹੋਏਗਾ ਕਸਵੱਟੀ 'ਚ ਉਹਨੂੰ ਮੈਂ ਦੇ ਦਾਂਗਾ। ਉਸ ਵੇਲੇ ਦੋਨਾਂ ਨੂੰ ਬੁਲਾਇਆ, ਕਹਿੰਦੇ ਦੇਖੋ ਪ੍ਰੇਮੀਓ, ਇਹ ਸੰਗਤ ਦੇ ਤੁਹਾਨੂੰ ਮੁਖੀ ਬਣਾਉਣਾ, ਪਰ ਬਣਾਉਣਾ ਉਹਨੂੰ ਹੈ, ਆਹ ਜਿਹੜੇ ਸਾਡੇ ਕੋਲ ਕਬੂਤਰ ਨੇ ਜਿਹੜਾ ਸਾਰਿਆਂ ਤੋਂ ਪਹਿਲਾਂ ਮਾਰ ਕੇ ਲਿਆ, ਜਿਹੜਾ ਪਹਿਲਾਂ ਸਾਡੇ ਕੋਲ ਮਾਰ ਕੇ ਆਜੂ ਉਹਨੂੰ ਅਸੀਂ ਬਿਠਾ ਦਾਂਗੇ। ਦੋਵਾਂ ਦੇ ਹੱਥ 'ਚ ਫੜਾ ਤੇ ਕਹਿੰਦੇ ਠਹਿਰੋ, ਅਗਲੀ ਗੱਲ ਸੁਣੋ। ਅਗਲੀ ਗੱਲ ਇਹ ਹੈ ਕਿ ਮਾਰਨੇ ਉੱਥੇ ਨੇ ਜਿੱਥੇ ਕੋਈ ਦੇਖਦਾ ਨਾ ਹੋਵੇ। ਜਿਹੜਾ ਗਾਲੜੀ ਚੇਲਾ ਸੀ ਇੱਕਦਮ ਦੌੜਿਆ ਕੋਠੇ ਦੇ ਪਿੱਛੇ, ਗਿਆ ਗਰਦਨ ਮਰੋੜੀ ਲਿਆ ਕੇ ਸੰਤਾਂ ਕੋਲ ਰੱਖਦਾ, ਲਓ ਮਹਾਰਾਜ ਕਹਿੰਦਾ, ਖੁਸ਼ ਹੋ ਗਿਆ ਕਿ ਮੈਂ ਸ਼ਰਤ ਪੂਰੀ ਕਰਤੀ। ਦੂਸਰਾ ਜਿਹੜਾ ਸੀ ਉਹ ਘੰਟਾ ਦੋ ਘੰਟੇ ਲਾ ਕੇ ਫੇਰ ਵੀ ਉਹ ਜਿਵੇਂ ਕਬੂਤਰ ਨੂੰ ਜਿਉਂਦਾ ਲਿਆ। ਉਹ ਕਹਿੰਦੇ ਪ੍ਰੇਮੀਆਂ ਤੂੰ ਨਾ ਮਾਰ ਕੇ ਲਿਆਇਆ, ਪਹਿਲਾਂ ਤਾਂ ਇੰਨੀ ਦੇਰ ਕਰਤੀ। ਕਹਿੰਦਾ ਮਹਾਰਾਜ ਆਪ ਦਾ ਹੁਕਮ ਜਿਹੜਾ ਸੀ ਉਹ ਇਹ ਸੀ ਕਿ ਜਿੱਥੇ ਕੋਈ ਦੇਖਦਾ ਨਾ ਹੋਵੇ ਉੱਥੇ ਮਾਰੀ। ਮੈਂ ਪਿੱਛੇ ਗਿਆ ਮਕਾਨ ਦੇ ਫਸਲ 'ਚ ਵੜ ਗਿਆ ਤੇ ਉੱਥੇ ਟਿੱਡੇ ਦੇਖਦੇ ਸੀ, ਕੀੜੀਆਂ ਦੇਖਦੀਆਂ ਸੀ, ਹੋਰ ਚੀਜ਼ਾਂ ਦੇਖਦੀਆਂ ਸੀ। ਮੈਂ ਪਰੇ ਚਲਿਆ ਗਿਆ ਸੰਘਣੀ ਝਿੜੀ 'ਚ, ਉੱਥੇ ਦੇਖਾਂ ਤਾਂ ਪੰਛੀ ਦੇਖਦੇ ਸੀ। ਅੱਗੇ ਇੱਕ ਟੋਆ ਸੀ, ਮੈਂ ਉਹਦੇ 'ਚ ਵੜ ਗਿਆ। ਕਹਿੰਦਾ ਉਹਦੇ ਵਿੱਚ ਮੈਂ ਇਹਨੂੰ ਦੇਖਦਾ ਸੀ, ਇਹ ਮੈਨੂੰ ਵੇਖਦਾ ਸੀ। ਕਹਿੰਦਾ ਮੈਂ ਦੋਲਾ ਉੱਤੇ ਲੈ ਲਿਆ, ਖੇਸ ਦੀ ਬੁੱਕਲ ਮਾਰ ਲਈ ਤੇ ਆਪਣੀ ਅੱਖਾਂ ਤੇ ਪੱਟੀ ਬੰਨ ਲਈ। ਉਸ ਵੇਲੇ ਜਦ ਮੈਂ ਫੇਰ ਖਿਆਲ ਕਰਿਆ ਵੀ ਹੁਣ ਤਾਂ ਨਹੀਂ ਕੋਈ ਦੇਖਦਾ, ਫੇਰ ਮਹਾਰਾਜ ਵਾਹਿਗੁਰੂ ਤਾਂ ਹਰ ਥਾਂ ਦੇਖਦਾ, ਹਰ ਥਾਂ ਦੇ ਉੱਤੇ ਨੇੜੇ ਹੈ, ਐਸਾ ਮਹਾਰਾਜ ਫਰਮਾਨ ਕਰਦੇ ਨੇ।
ਵੇਖਤ ਸੁਣਤ ਸਦਾ ਹੈ ਸੰਗੇ ਮਨੁਰਖ ਜਾਣਿਆ ਦੂਰੇ, ਦੇਖਤ ਸੁਣ ਤਸਦਾ ਹੈ ਸੰਗੀਤ ਨੂੰ ਨਿਤ ਜਾਣਿਆ ਸੁਣੀਂਦੇ
ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ। ਕਹਿਣ ਲੱਗਿਆ ਮਹਾਂਪੁਰਸ਼ ਮੈਂ ਹਰ ਥਾਂ ਤੇ ਦੇਖਿਆ ਲੇਕਿਨ ਪਰਮੇਸ਼ਰ ਤਾਂ ਹਰ ਥਾਂ ਤੇ ਹੀ ਦੇਖਦਾ। ਤੁਹਾਡਾ ਹੁਕਮ ਇਹ ਸੀ ਕਿ ਜਿੱਥੇ ਦੇਖਦਾ ਨਾ ਹੋਵੇ ਉੱਥੇ ਮਾਰ ਕੇ ਲਿਆਈ, ਤਾਂ ਮੈਨੂੰ ਕਿਸੇ ਗੱਦੀ ਦੀ ਲੋੜ ਨਹੀਂ ਹੈ। ਆਹ ਸੰਭਵ ਆਪਣਾ ਕਬੂਤਰ, ਮੈਨੂੰ ਨਹੀਂ ਕੋਈ ਥਾਂ ਲੱਭਿਆ ਜਿੱਥੇ ਪਰਮੇਸ਼ਰ ਨਾ ਹੋ। ਉਸ ਵੇਲੇ ਮਹਾਂਪੁਰਸ਼ ਬਹੁਤ ਪ੍ਰਸੰਨ ਹੋਏ, ਕਹਿੰਦੇ ਪਿਆਰਿਓ ਇਹਨੇ ਪਰਮੇਸ਼ਰ ਨੂੰ ਬੁੱਝ ਲਿਆ। ਸੋ ਮਹਾਰਾਜ ਫਰਮਾਨ ਕਰਦੇ ਆ ਕਿ ਘੋੜੇ ਪਾਖਰ ਸੋਏ ਨੇ ਸਾਖਤ ਬੁੱਝਣ ਤੇਰੀ ਬਾਤ। ਜਿਨ੍ਹਾਂ ਨੇ ਪਰਮੇਸ਼ਰ ਦੇ ਰਾਹ ਨੂੰ ਬੁੱਝ ਲਿਆ ਉਹ ਘੋੜਿਆਂ ਤੇ ਚੜੇ ਹੋਏ ਨੇ, ਸੋਨੇ ਦੀ ਕਾਠੀਆਂ ਨੇ। ਤਰਕਸ਼ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ, ਇਹ ਸਾਰੀਆਂ ਚੀਜ਼ਾਂ ਜਿਹੜਾ ਪਰਮੇਸ਼ਰ ਨਾਲ ਮਿਲ ਗਿਆ ਉਹਦੇ ਕੋਲ ਨੇ ਬਚਨਾ ਰੂਪੀ। ਬਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ ਬਾਬਾ, ਹੋਰ ਚੜ੍ਹਨਾ ਖੁਸ਼ੀ ਖੁਆਰ। ਜਿੱਤ ਚੜ੍ਹਨਾ ਜਿੱਤ ਚੜ੍ਹਿਆ ਤਨ ਪੀੜਿਆ, ਮਨ ਮੈਂ ਚਲਾ ਵਿਕਾਰ। ਸੋ ਇਸ ਤਰ੍ਹਾਂ ਦੇ ਨਾਲ ਫੇਰ ਕਹਿਣ ਲੱਗੇ, ਹੇ ਨਾਨਕ ਘਰ ਆਪਣਾ ਬਹੁਤ ਵਧੀਆ, ਹੋਰ ਅਸੀਂ ਨਵੇਂ ਕਮਰੇ ਤੈਨੂੰ ਬਣਾ ਦੇਣੇ ਆ, ਉੱਥੇ ਰਾਮ ਨਾਲ ਰਹੀ ਤੇ ਰਾਮ ਦੇ ਨਾਲ ਤੂੰ ਪਈ, ਆਪਣੀ ਨੀਂਦ ਜਾਗੀ ਆਪਣੀ ਨੀਂਦ ਉੱਠੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਮੰਦਰਾਂ ਦਾ ਸੁੱਖ ਹੈ, ਕੋਠੀਆਂ ਦਾ ਸੁੱਖ ਤਾਂ ਕਿਸੇ ਨੂੰ ਮਿਲਦਾ ਨਹੀਂ, ਜ਼ੋਰ ਲਾ ਲਓ ਜਿੰਨਾ ਲੱਗਦਾ। ਵਧੀਆ ਤੇ ਵਧੀਆ ਕੋਠੀ, ਕਰੋੜ ਕਰੋੜ ਰੁਪਈਆ ਲਾ ਕੇ ਕੋਠੀ ਪਾ ਲਓ, ਜੇ ਮਨ ਨਹੀਂ ਸੁਖੀ ਤਾਂ ਕੋਠੀ ਨੇ ਕਿਤੇ ਕੰਧਾਂ ਨੇ ਸੁੱਖ ਦੇ ਦੇਣਾ। ਕੰਧਾਂ ਦਾ ਸੁੱਖ ਨਹੀਂ ਕਿਸੇ ਨੂੰ ਦਿੰਦੀਆਂ, ਜੇ ਮਨ ਚ ਕਲਪਣਾ ਹੈ ਤਾਂ ਸੁਖੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਜਿਹਦਾ ਮਨ ਨਾਮ ਦੇ ਨਾਲ ਰੰਗਿਆ ਹੋਇਆ ਉਹ ਤਾਂ ਮੰਦਰਾਂ ਤੋਂ ਵੀ ਵੱਧ ਸੁਖੀ ਹੈ, ਸੁੱਖ ਮਾਣਦਾ। ਇਸ ਤਰ੍ਹਾਂ ਫਰਮਾਨ ਕਰਦੇ
ਮਨ ਨਾਮ ਦੇ ਰੰਗਾਂ ਦੇ ਵਿੱਚ ਰੰਗਿਆ, ਮਾਣੇ ਸੁੱਖ ਮੰਦਰਾਂ ਦਾ। ਨਾਮ ਦੇ ਰੰਗਾਂ ਦੇ ਵਿੱਚ ਰੰਗਿਆ, ਮਾਣੇ ਸੁੱਖ ਮੰਦਰਾਂ ਦਾ। Thank you.
ਚਿੱਤ ਦੀ ਖੁਸ਼ੀ ਨਹੀਂ ਹੋਇਆ ਕਰਦੀ, ਭਾਵੇਂ ਕਿੰਨੇ ਕਿੰਨੇ ਮੰਜ਼ਲੇ, ਪੰਜਾਹ ਪੰਜਾਹ ਮੰਜ਼ਲੇ ਮਕਾਨ ਹੋਣ, ਕਲਪਨਾ ਵਾਲਾ ਉਹਦੇ ਵਿੱਚ ਤੜਫਦਾ। ਇੱਕ ਵਾਰੀ ਇੱਕ ਮਹਾਤਮਾ, ਸ਼ਾਮ ਦਾ ਮੌਕਾ ਹੈ, ਫਿਰਦੇ ਫਿਰਦੇ ਆਪ ਵਸਤਰ ਕੋਈ ਕੋਲ ਨਹੀਂ ਹੈ, ਸਰਦੀ ਦਾ ਮਹੀਨਾ ਹੈ, ਇੱਕ ਕੋਈ ਬੀਬੀ ਆਪਣੇ ਦਾਣੇ ਭੁੰਨਣ ਤੋਂ ਬਾਅਦ ਪੱਠ ਜਿਹੜਾ ਸੀ ਉਹਦੇ ਉੱਤੋਂ ਕੜਾਹੀ ਚੱਕ ਕੇ ਲੈ ਗਈ, ਤੇ ਉਹ ਮਹਾਤਮਾ ਨੇ ਦੇਖਿਆ ਕਿ ਇੱਥੋਂ ਨਿੱਘ ਆ ਰਿਹਾ, ਉਹ ਆ ਕੇ ਉਸ ਭੱਠੀ ਦੇ ਕੋਲ ਬਹਿ ਗਏ, ਡੰਡਾ ਹੱਥ ਵਿੱਚ ਹੈ, ਥੋੜੀ ਥੋੜੀ ਦੇਰ ਤੋਂ ਬਾਅਦ ਅੱਗ ਫੋਲੀ ਜਾਂਦੇ ਨੇ। ਇਧਰਲੇ ਪਾਸੇ ਨੇੜੇ ਹੀ ਰਾਜੇ ਦਾ ਮਹਿਲ ਸੀ, ਰਾਜੇ ਨੇ ਦੇਖਿਆ ਵੀ ਕੱਪੜਾ ਕੋਈ ਕੋਲ ਨਹੀਂ ਹੈ, ਸਰਦੀ ਦਾ ਮਹੀਨਾ ਤੇ ਸੰਤ ਇੱਥੇ ਆ ਕੇ ਕੋਈ ਬਹਿ ਗਿਆ, ਬਈ ਬੜਾ ਦੁਖੀ ਹੈ, ਬੜਾ ਦੁੱਖ ਹੈ ਇਹਨੂੰ, ਕੱਪੜਾ ਵੀ ਨਹੀਂ, ਰਹਾਇਸ਼ ਵੀ ਨਹੀਂ ਇਹਦੇ ਕੋਲ। ਉਹਦੇ ਬਾਅਦ ਕੀ ਦੇਖਦਾ ਰਾਜਾ, ਫੇਰ ਕਾਫੀ ਸਮੇਂ ਤੋਂ ਬਾਅਦ ਕਿ ਉਹ ਸੰਤ ਭੱਠ ਵਿੱਚ ਵੜ ਗਏ, ਉਹ ਸਵਾਹ ਦੇ ਵਿੱਚ ਜਾ ਕੇ ਪੈ ਗਏ। ਹੁਕਮ ਕਰਤਾ ਵੀ ਇਹ ਜਦ ਸੰਤ ਉੱਠੂ ਨਾ, ਜਾਣ ਨਾ ਦਿਓ, ਮੇਰੇ ਨਾਲ ਮਿਲਾਇਓ, ਮੈਂ ਇੱਕ ਸਵਾਲ ਦਾ ਜਵਾਬ ਲੈਣਾ ਇਹਨਾਂ ਤੋਂ। ਜਦੋਂ ਦਿਨ ਚੜ ਗਿਆ ਤੇ ਸੰਤਾਂ ਨੂੰ ਬੇਨਤੀ ਕਰ ਦਿੱਤੀ ਤੇ ਰਾਜਾ ਸੰਤਾਂ ਦੇ ਕੋਲ ਆ ਗਿਆ, ਆ ਕੇ ਕਹਿਣ ਲੱਗਿਆ, ਮਹਾਤਮਾ ਮੈਨੂੰ ਬੜਾ ਅਫਸੋਸ ਹੈ ਕਿ ਮੇਰੇ ਮਹਿਲ ਤੇਰੇ ਕੋਲ ਸੀਗੇ, ਪਰ ਤੂੰ ਇੱਥੇ ਭੱਠ ਦੇ ਵਿੱਚ ਪਿਆ ਰਿਹਾ, ਮੈਨੂੰ ਦੱਸ ਰਾਤ ਕਿਵੇਂ ਬੀਤੀ। ਮਹਾਤਮਾ ਕਹਿੰਦੇ, ਰਾਜਨ ਕੁਛ ਤਾਂ ਤੇਰੇ ਵਰਗੀ ਤੇ ਕੁਛ ਤੇਰੋਂ ਬਹੁਤ ਚੰਗੀ ਜ਼ਿਆਦੇ। ਹੈਰਾਨ ਹੋ ਗਿਆ ਵੀ ਮੇਰੇ ਵਰਗੀ, ਮੈਂ ਤਾਂ ਬੈਡਰੂਮ ਦੇ ਅੰਦਰ ਵੱਡੇ ਗਦੈਲਿਆਂ ਤੇ ਪਿਆ ਸੀ ਤੇ ਪਾਲੇ ਦਾ ਭੂਰਾ ਨਾਮ ਨਿਸ਼ਾਨ ਉਸ ਥਾਂ ਨਹੀਂ ਸੀ, ਕਮਰਾ ਮੇਰਾ ਗਰਮ ਹੋਇਆ ਹੋਇਆ ਸੀ, ਮੇਰੇ ਵਰਗੀ ਰਾਤ ਕਿਵੇਂ ਕੱਢ ਲਈ ਤੇ ਮੇਥੋਂ ਚੰਗੀ ਕਿਵੇਂ ਕੱਢ ਲਈ। ਕਹਿਣ ਲੱਗਿਆ, ਮਹਾਤਮਾ ਇਹ ਗੱਲ ਮੇਰੀ ਸਮਝ ਚ ਨਹੀਂ ਆਉਂਦੀ, ਤੇ ਮੈਨੂੰ ਇਹ ਕਿਰਪਾ ਕਰਕੇ ਸਮਝਾ। ਕਹਿੰਦਾ, ਰਾਜਨ ਜਦ ਤੂੰ ਜਾਗਦਾ ਸੀ ਮੈਂ ਵੀ ਜਾਗਦਾ ਸੀ, ਮੇਰਾ ਚਿੱਤ ਹਰੀ ਦੇ ਨਾਮ ਚ ਲੱਗਿਆ ਹੋਇਆ ਸੀ, ਕੋਈ ਫੁਰਨਾ ਨਹੀਂ ਸੀ, ਮਹਾਨ ਰਸ ਦਾ ਆਨੰਦ ਮੈਂ ਮਾਣ ਰਿਹਾ ਸੀ, ਮੇਰੇ ਅੰਦਰੇ ਰੌਣਕਾਂ ਲੱਗੀਆਂ ਹੋਈਆਂ ਸੀ, ਅਨਹਦ ਨਾਦ ਵੱਜ ਰਹੇ ਸੀ, ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਸੀ, ਪ੍ਰਭੂ ਦੇ ਨਾਮ ਦਾ ਸੰਗੀਤ ਸੁਣ ਰਿਹਾ ਸੀ। ਉਸ ਵੇਲੇ ਜਿਹੜਾ ਮੇਰਾ ਆਨੰਦ ਹੈ ਤੈਨੂੰ ਤਾਂ ਉਹ ਪ੍ਰਾਪਤ ਹੀ ਨਹੀਂ ਹੈ, ਤੇਰਾ ਸਾਰਾ ਹੀ ਆਨੰਦ ਮੇਰੇ ਸਮੁੰਦਰ ਵਰਗੇ ਆਨੰਦ ਦੇ ਸਾਹਮਣੇ ਇੱਕ ਬੂੰਦ ਸੀ। ਬਾਕੀ ਜਦ ਤੂੰ ਸੌਂ ਗਿਆ ਤੈਨੂੰ ਘੂਕ ਨੀਂਦ ਆਉਂਦੀ ਨੀ ਰਾਜਿਆਂ ਨੂੰ ਤਾਂ, ਜੇ ਭਲਾ ਤੈਨੂੰ ਆਏ ਗਈ ਘੜੀ ਅੱਧੀ ਘੜੀ, ਉਹ ਮੇਰੇ ਵਰਗੀ ਉਹ ਸੀ, ਮੈਂ ਵੀ ਸੌਂ ਗਿਆ ਤੂੰ ਵੀ ਸੌਂ ਗਿਆ, ਤੇ ਬਾਕੀ ਜਿਹੜਾ ਤੂੰ ਕਲਪਨਾ ਚ ਪਿਆ ਸੁਪਨੇ ਦੇਖਦਾ ਰਿਹਾ ਉਹ ਤੇਰੇ ਨਾਲੋਂ ਮੈਂ ਚੰਗਾ ਸੀ, ਮੈਂ ਪ੍ਰਭੂ ਦਾ ਨਾਮ ਜਪਿਆ। ਸੋ ਮਹਾਰਾਜ ਕਹਿਣ ਲੱਗੇ, ਪਿਤਾ ਜੀ ਘਰ ਮੰਦਰ ਖੁਸ਼ੀ ਨਾਮ ਕੀ, ਘਰਾਂ ਦੇ ਅੰਦਰ ਸੋਹਣੇ ਮੰਦਰਾਂ ਦੇ ਅੰਦਰ ਖੁਸ਼ੀ ਕੇਵਲ ਨਾਮ ਦੀ ਹੋਇਆ ਕਰਦੀ ਹੈ, ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਪਾਪਸੀ, ਹੋਰ ਆਖਣ ਬਹੁਤ ਅਪਾਰ, ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿੱਤ ਸੁੱਤੇ ਤਨ ਪੀੜੀ ਹੈ ਮਨ ਮੈਂ ਚਲੈ ਬਿਤਾ। ਖਿਆਲ ਹੋ ਜਾਂਦਾ ਹੈ ਕਿ ਮਹਾਰਾਜ ਫਿਰ ਇਹ ਤਾਂ ਸਵਾਰੀਆਂ ਨੂੰ ਵੀ ਰਿਜੈਕਟ ਕਰਕੇ ਤੇ ਨਾਲ ਰਿਜੈਕਟ ਕਰਕੇ ਸੋਹਣੀਆਂ ਕੋਠੀਆਂ ਨੂੰ ਵੀ ਰਿਜੈਕਟ ਕਰਕੇ, ਅਸੀਂ ਕੋਠੀਆਂ ਚ ਰਹਿੰਦੇ ਹਾਂ, ਸਾਡੇ ਕੋਲ ਸਵਾਰੀਆਂ ਵਧੀਆ ਤੇ ਵਧੀਆ ਨੇ, ਕੱਪੜੇ ਸੋਹਣੇ ਤੋਂ ਸੋਹਣੇ ਪਹਿਨਦੇ ਹਾਂ, ਖਾਂਦੇ ਵਧੀਆ ਤੋਂ ਵਧੀਆ, ਫਿਰ ਨਾ ਖਾਇਆ ਕਰੀਏ? ਮਹਾਰਾਜ ਕਹਿੰਦੇ ਨਾ ਪ੍ਰੇਮੀਆਂ, ਇੱਕ ਗੱਲ ਸਮਝ ਲਓ, ਅਸੀਂ ਇਹ ਨਹੀਂ ਕਿਹਾ ਨਾ ਖਾ, ਅਸੀਂ ਇਹ ਕਿਹਾ ਬਈ ਹੋਰ ਖਾਧਾ ਖੁਸ਼ੀ ਖੁਆਰ, ਉਹ ਚੀਜ਼ ਨਾ ਖਾ ਜਿਹੜੀ ਤੇਰੀ ਖੁਸ਼ੀ ਦੀ ਖੁਆਰੀ ਕਰੇ ਤੇ ਤਨ ਵਿੱਚ ਪੀੜਾ ਕਰੇ ਤੇ ਮਨ ਚ ਵਿਕਾਰ ਲਿਆਵੇ, ਉਹ ਨਾ ਪਹਿਨ ਜਿਹੜਾ ਤਨ ਨੂੰ ਪੀੜੇ ਤੇ ਮਨ ਨੂੰ ਮਨ ਦੇ ਅੰਦਰ ਵਿਕਾਰ ਲਿਆਵੇ। ਹੁਣ ਸਰਦੀਆਂ ਲੰਘੀਆਂ, ਜੇ ਮਲਮਲ ਦੇ ਕੱਪੜੇ ਪਾ ਲਓ ਤਨ ਨੂੰ ਪੀੜਾ ਹੋਣੀ ਹੋਈ ਹੈ, ਜੇਠ ਆੜ ਦੇ ਵਿੱਚ ਗਰਮ ਸੂਟ ਪਾ ਲਓ ਤਨ ਨੂੰ ਪੀੜਾ ਹੋਣੀ ਹੈ ਤੇ ਮਨ ਵਿੱਚ ਵਿਕਾਰ ਪੈਂਦੇ ਨੇ। ਜਦ ਆਦਮੀ ਕੱਪੜੇ ਦੇ ਕੇ ਸਜਦਾ, ਸਜ ਕੇ ਫਿਰ ਆਪਣਾ ਮੁੱਲ ਪਾਉਂਦਾ, ਕਹਿੰਦੇ ਕਰੋ ਸਭ ਕੁਛ ਲੇਕਿਨ ਪਰਮੇਸ਼ਰ ਨੂੰ ਨਾ ਭੁੱਲੋ, ਨਿਗਾਹ ਰੱਖੋ ਦੇਣ ਵਾਲੇ ਦਾ, ਜਸ ਕਰੋ ਵੀ ਪਾਤਸ਼ਾਹ ਮੇਰੇ ਵਰਗੇ ਬੰਦੇ ਨੂੰ ਵੀ ਤੂੰ ਸਵਾਰੀਆਂ ਦਿੱਤੀਆਂ ਹੋਈਆਂ, ਮੈਨੂੰ ਵੀ ਰਹਿਣ ਨੂੰ ਸੋਹਣੀ ਕੋਠੀ ਦਿੱਤੀ ਹੋਈ ਹੈ, ਮੈਨੂੰ ਪਹਿਨਣ ਵਾਸਤੇ ਤੈਂ ਵਸਤਰ ਦਿੱਤੇ। ਕਹਿੰਦੇ ਡੁੱਬੋ ਨਾ ਇਹਦੇ ਵਿੱਚ, ਜਿਹੜਾ ਡੁੱਬ ਜਾਂਦਾ ਹੈ ਡਰਾਉਣ ਹੋ ਜਾਂਦਾ ਉਹ ਮਾਰਿਆ ਜਾਂਦਾ, ਜਿਹੜਾ ਭੁੱਲ ਜਾਂਦਾ ਪਰਮੇਸ਼ਰ ਨੂੰ ਇਹਨਾਂ ਚੀਜ਼ਾਂ ਚ, ਇਸੇ ਕਰਕੇ ਮਹਾਰਾਜ ਜੀ ਨੇ ਐਸਾ ਫਰਮਾਨ ਕੀਤਾ।
ਕਿਤੇ ਭੁੱਲਣਾ ਜਾਣੀ ਹੋਏ ਮਨਾ ਮੇਰਿਆ, ਮੂਤੀਆਂ ਦੇ ਮੰਦਰ ਵੇਖ ਕੇ ਭੁੱਲਣਾ ਜਾਣੀ ਹੋਏ ਮਨਾ ਮੇਰਿਆ, ਮੂਤੀਆਂ ਦੇ ਮੰਦਰ ਵੇਖ
ਮੰਦਰ ਹੋ ਜਾਂਦਾ ਹੈ ਰਸੂ ਦਾ ਹੋ।
ਸੂਰਤ ਨੂੰ ਅਗਰ ਚੰਦਰ ਦੀ ਪਿਆਵੇ ਚਾਹੂ
ਮੋਤੀਆਂ ਦੇ ਮੰਦਰ ਮਾੜੇ ਨਹੀਂ ਹੈਗੇ, ਕੱਪੜੇ ਪਹਿਨਣੇ ਕੋਈ ਮਾੜੀ ਚੀਜ਼ ਨਹੀਂ। ਮਹਾਰਾਜ ਕਹਿੰਦੇ ਕਿਤੇ ਨਾਮ ਨਾ ਭੁੱਲ ਜਿਓ, ਕਿਉਂਕਿ ਮਾਇਆ ਦਾ ਪ੍ਰਬਲ ਵੇਗ ਨਾਮ ਭੁਲਾ ਦਿੰਦਾ। ਮੋਣੀਆਂ ਮੁੱਖ ਮਣੀ ਸੋਏ ਕਰੇ ਰੰਗ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜੋ, ਮੋਹਣੀ ਮੁੱਖ ਮਣੀ ਸੋਵੈ ਕਰੇ ਰੰਗ ਪਸੋ, ਮਤ ਦੇਖ ਭੂਲਾਂ ਵਿਸਰੈ ਤੇਰੇ ਚੇਤਨਾ ਆਵੇ ਨਾ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਸਾਧੂ ਬਣ ਗਿਆ, ਰਿੱਧੀਆਂ ਸਿੱਧੀਆਂ ਆ ਗਈਆਂ, ਲੋਕਾਂ ਚ ਮਹਿਮਾ ਹੋ ਗਈ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਭਾਓ। ਪਰ ਜੇ ਭੁੱਲ ਜਾਵੇ ਪਰਮੇਸ਼ਰ ਨੂੰ, ਲਿਵ ਟੁੱਟ ਜਾਵੇ, ਇਹਦੇ ਨਾਲੋਂ ਮਾੜੀ ਚੀਜ਼ ਕੋਈ ਨੀ। ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ, ਸੁਲਤਾਨ ਹੋਵਾਂ ਮੇਲ ਲਸ਼ਕਰ ਕੁਰਸੀਆਂ ਤੇ ਬੈਠਣਾ। ਮਹਾਰਾਜ ਕਹਿੰਦੇ ਮਾੜੀ ਗੱਲ ਨੀ, ਬੈਠੋ ਹਕੂਮਤ ਹਾਸਲ ਕਰੋ, ਪਰ ਪਿਆਰ ਉਸ ਪਿਆਰੇ ਨੂੰ ਯਾਦ ਰੱਖੋ, ਨਿਆਂ ਕਰੋ, ਸੰਸਾਰ ਦੀ ਸੇਵਾ ਕਰੋ, ਫੇਰ ਇਹ ਸਫਲ ਹੈ। ਜੇ ਭੁੱਲਦੇ ਹਾਂ ਤਾਂ ਇਹ ਦੋਸ਼ਕ ਹੈ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਬਾਓ, ਮਤ ਦੇਖ ਭੁੱਲਾਂ ਵਿਸਰੈ ਤੇਰੇ ਚਿੱਤ ਨਾ ਆਵੇ। ਭੁੱਲਣ ਨਾਲ ਕੀ ਹੁੰਦਾ? ਸੁੱਖ ਨਹੀਂ ਹੋਇਆ ਕਰਦਾ, ਕਿਉਂਕਿ ਜਿਹੜੀ ਅਸਲੀ ਸੁੱਖ ਦੀ ਚੀਜ਼ ਹੈ ਉਹ ਹੈ ਪਰਮੇਸ਼ਰ ਦਾ ਨਾਮ।
ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਸਤਿ ਸ਼੍ਰੀ ਅਕਾਲ। ਸੁਖ ਸੁਖ ਭੁਗਣ ਪੂਰੇ ਜੈਸਾਇਨ ਚੰਦਨ ਸੁਗੰਧ
ਸਾਰੀਆਂ ਦੁਨੀਆਂ ਦੀਆਂ ਵਧੀਆ ਤੋਂ ਵਧੀਆ ਪ੍ਰਾਪਤੀਆਂ ਦੇ ਵਿੱਚ ਜੇ ਵਾਹਿਗੁਰੂ ਭੁੱਲ ਜਾਂਦਾ ਕਹਿੰਦੇ ਬਿਸ਼ਟਾ ਦੇ ਕੀੜੇ ਵਰਗੀ ਹਾਲਤ ਆ ਉਹਦੀ। ਸੋ ਇਸ ਕਰਕੇ ਨਾਮ ਨੂੰ ਭੁੱਲ ਜਾਣਾ ਮਾੜੀ ਚੀਜ਼ ਹੈ, ਚੀਜ਼ਾਂ ਨਹੀਂ ਹੈ ਤਾਂ ਸੁੱਖ ਵਾਸਤੇ ਵਾਹਿਗੁਰੂ ਨੇ ਦਿੱਤੇ ਆ ਸੋਹਣੇ ਕੱਪੜੇ, ਸੋਹਣੀਆਂ ਕੋਠੀਆਂ, ਸੋਹਣੀਆਂ ਸਵਾਰੀਆਂ, ਸੋਹਣੇ ਘਰ ਮੰਦਰ। ਇੱਕ ਸ਼ਰਤ ਮਹਾਰਾਜ ਨੇ ਰੱਖੀ ਹੈ ਕਿ ਪਰਮੇਸ਼ਰ ਨਾ ਵਿਸਰੇ, ਮਨ 'ਚ ਵਿਕਾਰ ਨਾ ਪੈਦਾ ਹੋਵੇ, ਸਰੀਰ 'ਚ ਪੀੜਾ ਨਾ ਹੋਵੇ। ਸੋ ਇਸ ਤਰ੍ਹਾਂ ਦੇ ਨਾਲ ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਈ। ਕਹਿੰਦੇ ਪਿਤਾ ਜੀ ਅਸੀਂ ਤਾਂ ਜਿਸ ਹਾਲਤ 'ਚ ਰਹਿੰਦੇ ਹਾਂ ਉਸ ਹਾਲਤ 'ਚ ਅਸੀਂ ਬਹੁਤ ਅੱਛੇ ਰਹਿੰਦੇ। ਇਸ ਤਰ੍ਹਾਂ ਦੇ ਵਚਨ ਤੋਂ ਬਾਅਦ ਬੇਨਤੀ ਕਰਨ ਲੱਗੇ, ਕਹਿੰਦੇ ਬੇਟਾ ਹੁਣ ਤੈਨੂੰ ਅਸੀਂ ਹੁਕਮ ਨਹੀਂ ਦੇ ਸਕਦੇ, ਇੱਕ ਤਰਲਾ ਕਰਦੇ ਹਾਂ, ਦੇਖ ਪੁੱਤਰ ਤੂੰ ਇਕੱਲਾ ਹੀ ਹੈ, ਸਾਡੇ ਹੋਰ ਤਾਂ ਕੋਈ ਹੈ ਨਹੀਂ, ਸਾਨੂੰ ਦੇਖਣ ਨੂੰ ਕੁਛ ਨਹੀਂ, ਸਾਰੀ ਜ਼ਿੰਦਗੀ ਬਾਹਰ ਲੰਘਾਤੀ। ਪਿਤਾ ਕਾਲੂ ਕਹਿਣ ਲੱਗੇ ਵੀ ਦੇਖ ਮੈਂ ਤੇਰੇ ਨਾਲ ਕੁਰਖਤ ਰਿਹਾ, ਕੌੜਾ ਰਿਹਾ, ਤੇਰੇ ਮੂੰਹ ਦੇ ਉੱਤੇ ਮੈਂ ਥੱਪੜ ਵੀ ਮਾਰੇ, ਜਾਂ ਤੈਂ ਖਰਾ ਸੌਦਾ ਕਰਿਆ, ਬੜੀਆਂ ਮੇਤੇ ਭੁੱਲਾਂ ਹੋਈਆਂ, ਲੇਕਿਨ ਨਾਨਕ ਜੀ ਮੈਨੂੰ ਸੋਝੀ ਐਸੀ ਉਹ ਸੀ ਜੈਸੀ ਦਿੱਤੀ ਸੀ ਪਰਮੇਸ਼ਰ ਨੇ, ਉਹ ਮੈਂ ਗੱਲਾਂ ਕਰਦਾ ਰਿਹਾ, ਹੁਣ ਮੈਂ ਦੇਖ ਲਿਆ, ਹੁਣ ਮੈਂ ਕੋਈ ਚੀਜ਼ ਨਹੀਂ, ਨਾ ਤੈਨੂੰ ਕਿਸੇ ਕੰਮ ਨੂੰ ਕਹਾਂ, ਤੂੰ ਆਰਾਮ ਨਾਲ ਸਾਡੇ ਸਾਹਮਣੇ ਰਹਿ, ਹੁਣ ਸਾਡਾ ਸਮਾਂ ਨਹੀਂ ਹੈ ਇਕੱਲੇ ਰਹਿਣ ਦਾ। ਪੁੱਤਰ ਸੰਸਾਰ 'ਚ ਬੱਚੇ ਇਸੇ ਕਰਕੇ ਹੁੰਦੇ ਆ ਕਿ ਬੁਢਾਪੇ ਦੇ ਵਿੱਚ ਦੇਖ ਦੇਖ ਕੇ ਅਸੀਂ ਜੀਵਾਂਗੇ, ਸੋ ਹੁਣ ਸਮਾਂ ਨਹੀਂ, ਤੂੰ ਕਿਰਪਾ ਕਰ ਹੁਣ ਸਾਡੇ ਕੋਲ ਰਹਿ। ਉਸ ਵੇਲੇ ਨਾਲ ਬੜੇ ਤਰਲੇ ਦੇ ਨਾਲ ਕਿਹਾ ਕਿ ਨਾਨਕ ਜੀ ਹੁਣ ਦੇਖੋ ਉਮਰ ਕਿੰਨੀ ਹੋ ਗਈ ਹੈ, ਹੁਣ ਤਾਂ ਅਸੀਂ ਕੁਛ ਦਿਨ ਦੇ ਪ੍ਰਾਹੁਣੇ ਹਾਂ, ਇਸ ਤਰ੍ਹਾਂ ਨਾਲ ਆਪਣਾ ਭਾਵ ਪ੍ਰਗਟ ਕਰ।
ਦਿਨ ਥੋੜੇ ਰਹਿ ਗਏ ਪਏ ਆਪ Thank you.
ਫੁੱਲਣਾ ਮਠ ਜੜੇ ਦਿਨ ਚਾਰ ਬਬਣ ਕੇਰੇ ਪਤ ਜਿਉਂ ਟਲ ਟੁਲ ਜੰਮਣ ਹਾਰ ਜੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲ ਨਾਨਕ ਜੀ ਹੁਣ ਤਾਂ ਦੇਖ ਲਓ ਨਦੀ ਕਿਨਾਰੇ ਰੁਕੜੇ ਅੰਗ ਵੀ ਜਵਾਬ ਦਿੰਦੇ ਜਾ ਰਹੇ ਨੇ ਨੇਤਰਾਂ ਚ ਜੋਤ ਘੱਟ ਹੋ ਗਈ ਹੈ ਕੰਨਾਂ ਚ ਸੁਣਨ ਦੀ ਸ਼ਕਤੀ ਘੱਟ ਹੋ ਗਈ ਹੈ ਬੋਲਦਿਆਂ ਕੁਛ ਹੋਰ ਕਹਿ ਕੁਛ ਹੋਰ ਜਾਂਦਾ ਬਾਬੇ ਫਰੀਦ ਨੇ ਜਦੋਂ ਇਹ ਹਾਲਤ ਦੇਖੀ ਆਪ ਪਲੰਗ ਦੇ ਉੱਤੇ ਪਏ ਨੇ ਤੇ ਕੁਛ ਸੇਵਾਦਾਰ ਕੋਲ ਨਹੀਂ ਹੈ ਵੱਡੀ ਉਮਰ ਹੋ ਗਈ ਹੈ 95 ਸਾਲ ਦੀ ਉਮਰ ਹੋਈ ਉਸ ਵੇਲੇ ਪਾਣੀ ਦੀ ਪਿਆਸ ਲੱਗੀ ਤਰਲਾ ਲਿਆ ਕੁਛ ਉਦਮ ਕਰਨਾ ਚਾਹਿਆ ਲੇਕਿਨ ਉੱਠ ਨਹੀਂ ਹੋਇਆ ਉਸ ਵੇਲੇ ਕਹਿਣ ਲੱਗੇ ਵੀ ਦੇਖੋ ਆ ਸਰੀਰ ਕਿੰਨਾ ਤਕੜਾ ਸੀ ਫਰੀਦਾ ਇੰਨੀ ਨਿੱਕੀ ਜੰਗੀਆਂ ਫਲ ਡੂਗਰ ਭਵਿਓ ਅੱਜ ਫਰੀਦਾ ਕੁਜੜਾ ਸਾਇ ਕੋਹਾ ਸੀ ਆ ਪਾਣੀ ਦਾ ਕੁਜਾ ਗਜ ਕਮੇ ਤੋਂ ਫਾਸਲੇ ਤੇ ਪਿਆ ਲੇਕਿਨ ਇੰਨੀ ਦੂਰ ਲੱਗਦਾ ਜਿਵੇਂ 100 ਕੋਹ ਤੇ ਪਿਆ ਫਰੀਦਾ ਚਵਣ ਚਲਨ ਰਤਨ ਸੇ ਸੁਣੀਅਰ ਬਹਿ ਗਏ ਕਿੱਥੇ ਗਏ ਉਹ ਦੰਦ ਜਿਹੜੇ ਲੋਹੇ ਨੂੰ ਵੀ ਦਾਗ ਪਾ ਦਿੰਦੇ ਸੀ ਕਿੱਥੇ ਗਏ ਉਹ ਕੰਨ ਜਿਹੜੇ ਦੂਰ ਦੂਰ ਤੋਂ ਆਵਾਜ਼ ਸੁਣ ਲੈਂਦੇ ਸੀ ਕਿੱਥੇ ਗਏ ਉਹ ਨੇਤਰ ਜਿਹੜੇ 2-2 ਮੀਲ ਤੋਂ ਬੰਦੇ ਨੂੰ ਪਛਾਣ ਲੈਂਦੇ ਸੀ ਕਿੱਥੇ ਗਈ ਬੋਲਣ ਦੀ ਸ਼ਕਤੀ ਇਹ ਤਾਂ ਸਾਰੇ ਹੀ ਜਵਾਬ ਦੇ ਦਿੱਤੇ ਫਰੀਦਾ ਚਬਣ ਚਿਤਾ ਚਲਨ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁਤੀ ਤਾ ਸੇ ਜਾਨੀ ਚੱਲ ਗਏ ਉਸ ਵੇਲੇ ਗੱਲ ਦੇਖ ਕੇ ਜਿਹੜਾ ਇਹਦੇ ਚ ਜੀਵ ਆਤਮਾ ਹੈ ਉਹ ਤਾਂ ਮਾਰਦਾ ਵੀ ਹੁਣ ਤਾਂ ਮੈਨੂੰ ਜਾਣਾ ਹੀ ਪੈਣਾ ਕਿਉਂਕਿ ਮੇਰੇ ਨਾਲ ਜਿਹੜੇ ਆਏ ਸੀ ਮਾਂ ਦੇ ਪੇਟ ਚੋਂ ਉਹ ਤਾਂ ਇੱਕ ਇੱਕ ਕਰਕੇ ਮੇਰਾ ਸਾਥ ਛੱਡ ਗਏ
ਤੈਨੂੰ ਛੱਡ ਗਏ ਨੇ ਬਾਲ ਸਿਖਾਈ ਜਿੰਦੇ ਤੈਨੂੰ ਛੱਡ ਗਏ ਜਿੰਦੇ ਤੈਨੂੰ ਛੱਡ ਗਏ ਛੱਡ ਗਏ ਨੇ ਬਾਲ ਸਿਖਾਈ ਜਿੰਦੇ ਤੈਨੂੰ ਛੱਡ ਗਏ ਜਿੰਦੇ ਤੈਨੂੰ ਛੱਡ ਗਏ
ਚਲਨ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁਤੀ ਤਾ ਸੇ ਜਾਨੀ ਚੱਲ ਗਏ ਤਾ ਮਾਰੀ ਕਿੱਥੇ ਚਲੇ ਗਏ ਸਾਰੇ ਉਸ ਵੇਲੇ ਤਰਲਾ ਕੀਤਾ ਬੇਟਾ ਸਰੀਰ ਕੰਬ ਰਿਹਾ ਤਾਕਤ ਨਹੀਂ ਰਹੀ ਬੋਲਣ ਦੀ ਤਾਕਤ ਘੱਟ ਗਈ ਹੈ ਹੁਣ ਤਾਂ ਤੂੰ ਸਾਡੇ ਕੋਲ ਥੋੜੀ ਦੇਰ ਰਹਿ ਨਾ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਘਰ ਵਿੱਚ ਆ ਜਾਂਦੇ ਤੇ ਮੈਂ ਤਾਂ ਕਾੜੂ ਜੀ ਪੁੱਤਰ ਭਾਵਨਾ ਤੋਂ ਉੱਚੇ ਉੱਠਦੇ ਨੇ ਕਹਿਣ ਲੱਗੇ ਮਨਾ ਸਾਰਾ ਸੰਸਾਰ ਕਹਿੰਦਾ ਵੀ ਇਹ ਨਿਰੰਕਾਰ ਦੀ ਜੋਤ ਹੈ ਇੱਕ ਤੂੰ ਨਹੀਂ ਮੰਨਦਾ ਤੂੰ ਇਹਨੂੰ ਪੁੱਤਰ ਸਮਝ ਜਾਂਦਾ ਪੁੱਤਰ ਵੀ ਨਲਾਇਕ ਪੁੱਤਰ ਸਮਝਦਾ ਗਾਲਾਂ ਕੱਢਦਾ ਕੁੜਦਾ ਮਾੜੀਆਂ ਗੱਲਾਂ ਕਹਿੰਦਾ ਪਛਤਾਪ ਕਰ ਤੈ ਗਲਤੀ ਕੀਤੀ। ਗੁਰੂ ਨਾਨਕ ਨੂੰ ਕੱਲਾ ਦੇਖ ਕੇ ਕੋਲ ਆ ਗਏ ਕਹਿਣ ਲੱਗੇ ਬੇਟਾ ਤੈ ਸਾਰੇ ਸੰਸਾਰ ਦਾ ਆਧਾਰ ਕਰ ਦਿੱਤਾ ਮੈਂ ਸੁਣਦਾ ਮੇਰੇ ਮਨ ਵਿੱਚ ਖੁਸ਼ੀ ਹੁੰਦੀ ਹੈ ਤੇ ਮੈਨੂੰ ਭੁਲੇਖਾ ਪਿਆ ਰਿਹਾ ਕਿ ਤੂੰ ਮੇਰਾ ਪੁੱਤਰ ਹੈ ਤੇ ਮੈਂ ਵਿਵਹਾਰ ਇੱਕ ਕਰੜੇ ਪਿਤਾ ਵਾਲਾ ਤੇਰੇ ਨਾਲ ਕੀਤਾ ਰੁੱਖਾ ਵੀ ਬੋਲਿਆ ਤੈਨੂੰ ਮਾਰ ਵੀ ਪਾਈ ਹੈ ਬਹੁਤ ਤੇਰੇ ਨਾਲ ਨਾਰਾਜ਼ ਹੁੰਦਾ ਰਿਹਾ ਮੈਂ ਹੋਰ ਤਰ੍ਹਾਂ ਸਮਝਦਾ ਰਿਹਾ ਤੂੰ ਹੋਰ ਤਰ੍ਹਾਂ ਸਮਝਦਾ ਰਿਹਾ ਹੁਣ ਕਿਰਪਾ ਕਰ ਮੇਰੇ ਉੱਤੇ ਮੈਨੂੰ ਵੀ ਕਿਸੇ ਕਿਨਾਰੇ ਲਾ ਦੇ। ਮਹਾਰਾਜ ਕਹਿਣ ਲੱਗੇ ਪਿਤਾ ਜੀ ਇਹ ਜਿਹੜਾ ਸੰਸਾਰ ਹੈ ਨਾ ਇਹਦੇ ਚ ਸੁਰਤ ਤੇ ਮਤ ਜਿਹੜੀ ਹੈ ਇਹਦਾ ਹੀ ਕੰਮ ਹੈ। ਜਿਹੜੀ ਸੁਰਤ ਹੈ ਸੁਰਤ ਇੱਕ ਨੌਕਾ ਦੀ ਨਿਆਈ ਹੈ। ਜਿਹੜਾ ਪੈਸਾ ਹੈ ਮੋਹ ਨੇ ਇਹ ਜਾਲ ਨੇ ਇਹਨਾਂ ਨੂੰ ਐ ਸਮਝ ਲਿਆ ਵੀ ਇਹ ਨਦੀ ਚੱਲ ਰਹੀ ਹੈ ਪਾਣੀ ਦੀ ਤੇ ਪਾਣੀ ਵੀ ਬੜਾ ਬਿਖੜਾ ਚੱਲ ਰਿਹਾ ਉੱਚੀਆਂ ਉੱਚੀਆਂ ਛੱਲਾਂ ਮਾਰ ਕੇ ਇਹਦੇ ਵਿੱਚ ਜਿਹੜੀ ਮੱਤ ਨੌਕਾ ਹੈ ਇਹ ਪੈ ਜਾਂਦੀ ਹੈ ਤੇ ਜੇ ਤਾਂ ਇਹਦੇ ਵਿੱਚ ਪਾਣੀ ਪੈ ਜਾਵੇ ਵਿਸ਼ਿਆਂ ਦਾ ਤਾਂ ਫਿਰ ਇਹ ਡੁੱਬ ਜਾਇਆ ਕਰਦੀ ਹੈ। ਡੁੱਬਣ ਦੇ ਨਾਲ ਕੀ ਹੁੰਦਾ ਫਿਰ ਇਹਨੂੰ ਜੰਮਣ ਮਰਨ ਦਾ ਚੱਕਰ ਗਲ ਪੈ ਜਾਂਦਾ ਜੰਮਦਾ ਰਹਿੰਦਾ ਮਰਦਾ ਰਹਿੰਦਾ ਕਿਉਂਕਿ ਵਿਸ਼ਿਆਂ ਨੇ ਇਹਦੀ ਨਦੀ ਜਿਹੜੀ ਸੀ ਬਾਸ਼ਨਾਵਾਂ ਨੇ ਡੋਬ ਦਿੱਤੀ ਕਿਸ਼ਤੀ। ਜੇ ਕਿਤੇ ਗੁਰੂ ਸੁਚੇਤ ਪਾਤਣੀ ਬਣ ਜਾਵੇ ਖੇਵਟ ਬਣ ਜਾਵੇ ਮਲਾਹ ਬਣ ਜਾਵੇ ਤਾਂ ਉਹ ਸੁਚੇਤ ਰਹਿੰਦਾ ਘੁੰਮਣ ਕੇਰੀਆਂ ਚ ਨਹੀਂ ਫਸਣ ਦਿੰਦਾ ਤੇ ਕਿਸ਼ਤੀ ਨੂੰ ਪਾਰ ਲਾ ਦਿੰਦਾ। ਆਤਮਾ ਦਾ ਲੱਖਣਾ ਆਪਣੇ ਆਪ ਦੀ ਪਛਾਣ ਕਰਨੀ ਪਰਲਾ ਕਿਨਾਰਾ ਇਧਰਲਾ ਕਿਨਾਰਾ ਮਾਇਆ ਦਾ ਭਰਿਆ ਪਿਆ ਮੋਹ ਦਾ ਭਰਿਆ ਪਿਆ ਦਿਖਾਵੇ ਦਾ ਭਰਿਆ ਪਿਆ। ਇਹਦੇ ਚ ਮੰਦਰ ਸੁੰਦਰ ਲੱਗਦੇ ਨੇ ਕੱਪੜੇ ਸੋਹਣੇ ਲੱਗਦੇ ਨੇ ਮਹਿਮਾ ਅੱਛੀ ਲੱਗਦੀ ਹੈ ਵਿਸ਼ੇ ਵਿਕਾਰ ਇਹਦੇ ਚ ਰਸ ਦਿੰਦੇ ਨੇ ਕਾਮ ਇਹਦੇ ਵਿੱਚ ਬਹੁਤ ਅੱਛਾ ਲੱਗਦਾ ਲੋਭ ਇਹਦੇ ਵਿੱਚ ਬਹੁਤ ਅੱਛਾ ਲੱਗਦਾ। ਪਿਤਾ ਜੀ ਇਹ ਪਾਣੀ ਪੈ ਕੇ ਡੁੱਬ ਜਾਂਦੀ ਹੈ ਪਰਲੇ ਕਿਨਾਰੇ ਨਹੀਂ ਪਹੁੰਚਦੀ। ਪਰਲਾ ਕਿਨਾਰਾ ਹੈ ਆਤਮਾ ਨੂੰ ਲੱਖਣਾ ਆਪਣੇ ਸਰੂਪ ਨੂੰ ਜਾਣਨਾ। ਸੋ ਜੇ ਪਹੁੰਚ ਜਾਵੇ ਤਾਂ ਫਿਰ ਜਿੱਤ ਗਿਆ ਨਹੀਂ ਤਾਂ ਫਿਰ ਜਨਮ ਮਰਨ ਦੇ ਚੱਕਰ ਚ ਪੈ ਜਾਣਾ। ਉਸ ਵੇਲੇ ਮਹਿਤਾ ਕਾਲੂ ਜੀ ਜਗਿਆਸਾ ਚ ਆ ਗਏ ਬੜੇ ਪਿਆਰ ਦੇ ਨਾਲ ਨਿਮਰਤਾ ਧਾਰ ਲਈ ਕਹਿਣ ਲੱਗੇ ਪੁੱਤਰ ਫਿਰ ਮੇਰੇ ਤੇ ਕਿਰਪਾ ਕਰ ਮੈਨੂੰ ਕਿਰਪਾ ਕਰਕੇ ਗੱਲ ਸਮਝਾ ਦੇ।
ਦੱਸੀ ਸਾਹਿਬਾ ਕੌਣ ਦੇਹੀ ਵਿੱਚ ਵਸਦਾ ਦੱਸੀ ਸਾਹਿਬਾ ਕੌਣ ਦੇਹੀ ਵਿੱਚ ਵਸਦਾ ਸਾਹਿਬਾ ਕੌਣ ਦੇਹੀ ਵਿੱਚ ਵਸਦਾ।
ਕਿਰਪਾ ਕਰ ਮੇਰੇ ਉੱਤੇ, ਕਿਉਂਕਿ ਮੈਂ ਅੱਜ ਤੱਕ ਆਪਣੇ ਆਪ ਨੂੰ 3.5 ਹੱਥ ਦੀ ਦੇਹ ਆ ਜਿਹੜਾ ਤੇਰੇ ਸਾਹਮਣੇ ਸਮਝਦਾ, ਤੇ ਮੇਰਾ ਨਾਮ ਕਾਲੂ ਮਹਿਤਾ, ਮਹਿਤਾ ਕਾਲੂ, ਮੈਂ ਤਾਂ ਆਹੀ ਸਮਝ ਰਿਹਾ। ਹੁਣ ਮੈਨੂੰ ਪਤਾ ਲੱਗ ਗਿਆ ਵੀ ਮੈਂ ਸਰੀਰ ਛੱਡ ਜਾਣਾ, ਫਿਕਰ ਪੈ ਗਿਆ ਮੈਨੂੰ ਵੀ ਮੈਂ ਸਰੀਰ ਵਿੱਚ ਵਸਦਾ ਸੀ, ਮੈਂ ਹੈਗਾ ਕੌਣ, ਇਹ ਮੰਦਰ ਮੈਂ ਕੌਣ ਵਸਾਈ, ਕੌਣ ਵਸਦਾ ਇਹਦੇ ਵਿੱਚ, ਜਗਿਆਸਾ ਚ ਆ ਗਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਹੁਣ ਸਮਾਂ ਆ ਗਿਆ, ਕਿਉਂਕਿ ਜਦ ਤੱਕ ਸਮਾਂ ਨਹੀਂ ਆਉਂਦਾ ਉਨੀ ਦੇਰ ਤੱਕ ਮਹਾਰਾਜ ਦਾ ਐਸਾ ਫਰਮਾਨ ਹੈ।
ਜਿੱਥੇ ਮਿਲੇ ਨਾ ਸਦਾ ਗਿਰ ਪੂਰਾ, ਗਠੜੀ ਨਾ ਗੋਲੀ ਨਾਮ ਦੀ, ਮਿਲੇ ਨਾ ਸਦਾ ਗਿਰ ਪੂਰਾ, ਗਠੜੀ ਨਾ ਗੋਲੀ ਨਾਮ ਦੀ,
ਜਿੰਨਾ ਚਿਰ ਗਾਹਕ ਨਾ ਹੋਵੇ, ਪੂਰਾ ਮੁੱਲ ਦੇਣ ਵਾਲਾ ਨਾ ਹੋਵੇ, ਉਹਨਾਂ ਚਿਰ ਇਹ ਗੁਪਤ ਗੱਲ ਕਰਨੀ ਇਸ ਤਰ੍ਹਾਂ ਦੇ ਨਾਲ ਹੈ ਕਿ ਬੇਕਦਰਿਆਂ ਨੂੰ ਹੀਰੇ ਦੇਣ, ਉਹ ਤਾਂ ਕੰਚ ਦੇ ਟੁਕੜੇ ਸਮਝਦੇ ਨੇ, ਲੇਕਿਨ ਇਹਦਾ ਮੁੱਲ ਕਿੰਨਾ ਹੈ? ਮਹਾਰਾਜ ਕਹਿੰਦੇ ਜੇ ਇਹ ਗੱਲ ਸਮਝਣੀ ਹੈ ਤਾਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ, ਸਭਨ ਕੀ ਰੇਣਕਾ ਤੋ ਹਮਾਰੇ ਪਾਸ। ਇਹਨੂੰ ਜਗਿਆਸੂ ਕਹਿੰਦੇ ਨੇ, ਜਗਿਆਸੂ ਨੂੰ ਬੜੀ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਇਹ ਬਚਨ ਸਮਝਣ ਵਾਸਤੇ, ਤੇ ਅੱਜ ਮਹਾਰਾਜ ਦੀ ਆਪਣੀ ਕਿਰਪਾ ਹੋਈ, ਪਿਤਾ ਦਾ ਤੇ ਮਾਤਾ ਦਾ ਅੰਤ ਨੇੜੇ ਆਇਆ ਦੇਖ ਕੇ। ਉਸ ਵੇਲੇ ਆਪਨੇ ਐਸੀ ਭਾਵਨਾ ਪੈਦਾ ਕਰ ਦਿੱਤੀ ਤੇ ਮਹਿਤਾ ਜੀ ਕਹਿੰਦੇ ਆ, ਹੇ ਨਾਨਕ ਮੈਨੂੰ ਐ ਤਾਂ ਦੱਸ, ਹੁਣ ਮੈਨੂੰ ਨਿਰਣਾ ਹੋ ਗਿਆ ਕਿ ਮੈਂ ਪਹਿਲਾਂ ਬੱਚਾ ਸੀ, ਫਿਰ ਜਵਾਨ ਹੋ ਗਿਆ, ਹੁਣ ਬੁੱਢਾ ਹੋ ਗਿਆ, ਹੁਣ ਮੈਨੂੰ ਪਤਾ ਲੱਗਿਆ ਵੀ ਮੈਂ ਸਰੀਰ ਤੋਂ ਨਿਕਲ ਜਾਣਾ, ਫਿਰ ਮੈਂ ਕੀ ਹੋਇਆ ਜਾਂ ਮੰਦਰ ਮੈਂ ਕੌਣ ਵਸਾਈ, ਮੈਨੂੰ ਇਹ ਗੱਲ ਸਮਝਾ ਦੇ ਤੇ ਕਿਰਪਾ ਕਰ ਮੇਰੇ ਉੱਤੇ। ਉਸ ਵੇਲੇ ਮਹਾਰਾਜ ਨੇ ਥੋੜੇ ਸਮੇਂ ਵਾਸਤੇ ਮਾਇਆ ਰੋਕ ਦਿੱਤੀ, ਮਾਇਆ ਰੋਕ ਕੇ ਦਿਖਾਤਾ ਕਿ ਮੈਂ ਸਰੀਰ ਤੋਂ ਨਿਆਰਾ ਕੁਛ ਹੋਰ ਹਾਂ, ਤੇ ਉਹ ਸਮਝਣ ਵਾਸਤੇ ਬੇਨਤੀ ਕਰਦਾ, ਸਾਧ ਸੰਗਤ ਜੀ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਮਹਾਰਾਜ ਨੇ ਜੇ ਕਿਰਪਾ ਕੀਤੀ ਤਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਤੇ ਮਾਤਾ ਦੇ ਨਾਲ ਬਚਨ ਹੋਏ ਨੇ ਉਹ ਆਪਾਂ ਵਿਚਾਰਨ ਦੀ ਕੋਸ਼ਿਸ਼ ਗੁਰਬਾਣੀ ਦੇ ਚਾਨਣੇ ਚ ਕਰਾਂਗੇ। ਮਹਾਰਾਜ ਨੇ ਜੇ ਕਿਰਪਾ ਕੀਤੀ ਹੁਣ ਇਸੇ ਥਾਂ ਦੇ ਉੱਤੇ ਸਮਾਪਤ ਕਰਦੇ ਹਾਂ। ਸਾਰੇ ਪ੍ਰੇਮੀ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ।
ਸਦਾ ਸਿੱਖ ਸਮਾ ਤੇਰੀ ਕਾਮ ਮਨ ਬਸਾਵੇ।